And now, News Takeaway.
News Takeaway segment ਦੇ ਵਿੱਚ ਵਾਸੂ ਕੁਮਾਰ ਦਾ ਆਪਾਂ ਸਵਾਗਤ ਕਰਦੇ ਹਾਂ। ਵਾਸੂ, ਗੁੱਡ ਮਾਰਨਿੰਗ, ਵੈਲਕਮ।
ਜਸਪ੍ਰੀਤ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਮੇਰਾ ਵੀ ਠੀਕ ਹੈ ਜੀ। ਫਰਾਈਡੇ ਆ ਗਿਆ, ਹੁਣ ਜ਼ਿਆਦਾ ਠੀਕ ਹੋ ਜਾਂਦਾ। ਫਰਾਈਡੇ ਜਦੋਂ ਵੀਕਐਂਡ ਨੇੜੇ ਹੁੰਦਾ ਫਿਰ ਹਾਲ ਬਹੁਤ ਵਧੀਆ ਹੁੰਦਾ। ਵਾਸੂ, ਸ਼ੁਰੂਆਤ ਆਪਾਂ ਕਰਦੇ ਹਾਂ ਪ੍ਰਾਈਮ ਮਿਨਿਸਟਰ, ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਜਿਹੜੀ ਅੱਜ ਐਕਸ 'ਤੇ ਇੱਕ ਪੋਸਟ ਸਾਂਝੀ ਕੀਤੀ, ਉਹਦੇ ਤੋਂ ਮੈਂ ਜ਼ਿਕਰ ਕੀਤਾ ਸੀਗਾ ਕੁਇਕ ਟੇਕਸ ਦੇ ਵਿੱਚ ਵੀ, ਪਰ ਉਹਨਾਂ ਨੇ ਜਿਹੜੀ ਪੋਸਟ ਸਾਂਝੀ ਕੀਤੀ ਆ ਡਿਟੇਲ ਦੇ ਵਿੱਚ ਜੇ ਦੱਸੀਏ ਤਾਂ ਉਹਨਾਂ ਨੇ ਕੀ ਲਿਖਿਆ, ਉਹਨਾਂ ਨੇ ਕਿਹਾ, ਉਹ ਕਹਿੰਦੇ ਕਿ ਮੈਨੂੰ ਫੋਨ ਕਾਲ ਆਈ ਸੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ। ਕਹਿੰਦੇ, ਆਈ ਐਮ ਗਲੈਡ ਟੂ ਰਿਸੀਵ ਅ ਕਾਲ ਫਰੋਮ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆਫ ਕੈਨੇਡਾ। ਉਹਨਾਂ ਨੂੰ ਕਹਿੰਦੇ ਮੈਂ ਵਧਾਈ ਦਿੱਤੀ ਉਹਨਾਂ ਦੀ ਜਿਹੜੀ ਇਲੈਕਸ਼ਨ ਦੇ ਵਿੱਚ ਵਿਕਟਰੀ ਹੋਈ ਉਹਦੇ ਵਾਸਤੇ। ਬਾਕੀ ਕਹਿੰਦੇ ਮੈਂ ਉਹਨਾਂ ਦਾ ਧੰਨਵਾਦ ਕੀਤਾ, ਉਹਨਾਂ ਨੇ ਮੈਨੂੰ ਸੱਦਾ ਭੇਜਿਆ G7 ਸਮਿਟ ਜਿਹੜੀ ਹੋਣੀ ਆ ਅਲਬਰਟਾ ਦੇ ਵਿੱਚ, ਉਹਦੇ ਵਾਸਤੇ ਕਹਿੰਦੇ ਉਹਨਾਂ ਨੇ ਇਨਵੀਟੇਸ਼ਨ ਮੈਨੂੰ ਭੇਜਿਆ, ਮੈਂ ਉਹਨਾਂ ਦਾ ਧੰਨਵਾਦ ਕੀਤਾ। ਬਾਕੀ ਕਹਿੰਦੇ ਦੋਨੇ ਮੁਲਕ ਜਿਹੜੇ ਇੰਡੀਆ ਅਤੇ ਕੈਨੇਡਾ, ਇਹ ਦੋਨੇ ਮੁਲਕ ਹੈ, ਵਾਈਬ੍ਰੈਂਟ ਡੈਮੋਕ੍ਰੇਸੀਜ਼ ਆ, ਸਾਡਾ ਪੀਪਲ ਟੂ ਪੀਪਲ ਟਾਈਜ਼ ਸਾਡੀਆਂ ਬਹੁਤ ਮਜ਼ਬੂਤ ਨੇ ਸਾਡੀਆਂ ਟਾਈਜ਼, ਅਤੇ ਅਸੀਂ ਇਕੱਠੇ ਕੰਮ ਕਰਨ ਲਈ, ਸਾਡੇ ਸ਼ੇਅਰ ਇੰਟਰਸਟਸ ਨੇ, ਇਕੱਠੇ ਕੰਮ ਕਰਨ ਲਈ ਅਸੀਂ ਇੱਕ ਦੂਸਰੇ ਨਾਲ ਰਾਜ਼ੀ ਹਾਂ। ਅਤੇ ਬਾਕੀ ਕਹਿੰਦੇ ਮੈਂ ਆਮ ਲੁਕਿੰਗ ਫੋਰਵਰਡ ਟੂ ਆਰ ਮੀਟਿੰਗ ਐਟ ਦ ਸਮਿਟ। ਸੋ ਦੈਟ ਮੀਨਸ ਨਰਿੰਦਰ ਮੋਦੀ, ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, G7 ਸਮਿਟ ਜਿਹੜੀ ਹੋਣੀ ਆ ਉਹਦੇ ਵਾਸਤੇ ਉਹਨਾਂ ਨੂੰ ਇਨਵੀਟੇਸ਼ਨ ਮਿਲ ਗਿਆ, ਅਤੇ ਉਹਨਾਂ ਨੇ ਕਨਫਰਮ ਕਰਤਾ ਕਿ ਉਹ G7 ਸਮਿਟ ਅਟੈਂਡ ਕਰਨ ਕੈਨੇਡਾ ਆਉਣਗੇ।
ਅਤੇ ਕੁਝ ਹੀ ਮਿੰਟ ਪਹਿਲਾਂ ਪ੍ਰਾਈਮ ਮਿਨਿਸਟਰਸ ਆਫਿਸ ਵੱਲੋਂ ਵੀ ਸਟੇਟਮੈਂਟ ਜਾਰੀ ਕਰ ਦਿੱਤੀ ਗਈ ਹੈ।
ਅੱਛਾ ਜੀ।
ਪ੍ਰਾਈਮ ਮਿਨਿਸਟਰਸ ਆਫਿਸ ਵੱਲੋਂ, ਮਾਰਕ ਕਾਰਨੀ ਦੇ ਆਫਿਸ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਕਹਿੰਦੇ ਦੋਨੋਂ ਲੀਡਰਸ ਨੇ ਆਪਸ ਦੇ ਵਿੱਚ ਜੋ ਲੌਂਗ ਸਟੈਂਡਿੰਗ ਰਿਲੇਸ਼ਨਸ਼ਿਪ ਹੈ ਬਿਟਵੀਨ ਕੈਨੇਡਾ ਐਂਡ ਇੰਡੀਆ ਉਹ ਡਿਸਕਸ ਕੀਤੀ ਹੈ, ਇੰਕਲੂਡਿੰਗ ਡੀਪ ਪੀਪਲ ਟੂ ਪੀਪਲ ਟਾਈਜ਼, ਜਿਹਦਾ ਜ਼ਿਕਰ ਨਰਿੰਦਰ ਮੋਦੀ ਨੇ ਵੀ ਕੀਤਾ, ਐਂਡ ਸਿਗਨੀਫਿਕੈਂਟ ਕਮਰਸ਼ਲ ਲਿੰਕਸ। ਸੋ ਪੀਪਲ ਟੂ ਪੀਪਲ ਟਾਈਜ਼ ਐਂਡ ਕਮਰਸ਼ਲ ਲਿੰਕਸ, ਇਹ ਦੋਨੋਂ ਚੀਜ਼ਾਂ ਨੇ ਸਭ ਤੋਂ ਪਹਿਲਾਂ ਲਿਖੀਆਂ ਨੇ। ਉਸ ਤੋਂ ਬਾਅਦ ਉਹਨਾਂ ਨੇ ਨਾਲ ਲਿਖਿਆ ਜ਼ਰੂਰ ਇੱਥੇ, ਜੋ ਕਿ ਨਰਿੰਦਰ ਮੋਦੀ ਨੇ ਮੈਂਸ਼ਨ ਨਹੀਂ ਕੀਤਾ ਆਪਣੀ ਟਵੀਟ ਦੇ ਵਿੱਚ, ਇਹਨਾਂ ਨੇ ਲਿਖਿਆ, ਕਹਿੰਦੇ ਇੰਪੋਰਟੈਂਟਲੀ ਦੇਰ ਵਾਜ਼ ਅਗਰੀਮੈਂਟ ਟੂ ਕੰਟੀਨਿਊ ਲਾਅ ਐਨਫੋਰਸਮੈਂਟ ਡਾਇਲੋਗ
ਓਕੇ
ਐਂਡ ਡਿਸਕਸ਼ਨਸ ਐਡਰੈਸਿੰਗ ਸਿਕਿਉਰਿਟੀ ਕੰਸਰਨਸ। ਸੋ ਇਹ ਜਿਹੜੀ ਇਹ ਸੈਂਟੈਂਸ ਬੜਾ ਇੰਪੋਰਟੈਂਟ ਹੈ।
ਬਿਲਕੁਲ।
ਅਤੇ ਪ੍ਰਾਈਮ ਮਿਨਿਸਟਰ ਕਾਰਨੀ ਐਕਸਟੈਂਡਡ ਐਨ ਇਨਵੀਟੇਸ਼ਨ, ਫਿਰ ਉਸ ਤੋਂ ਬਾਅਦ ਲਿਖਿਆ ਅਗਲੇ ਪੈਰਾ ਚੇਂਜ ਕਰਕੇ ਇਹਨਾਂ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਪ੍ਰਧਾਨ ਮੰਤਰੀ ਕਾਰਨੀ ਨੇ ਇਨਵੀਟੇਸ਼ਨ ਦਿੱਤਾ ਟੂ ਅਟੈਂਡ ਕੈਨੇਡਾਜ਼ 2025 G7 ਲੀਡਰਸ ਸਮਿਟ ਇਨ ਕੈਨਨਾਸਕਸ ਐਲਬਰਟਾ। ਪ੍ਰਾਈਮ ਮਿਨਿਸਟਰ ਕਾਰਨੀ ਐਂਡ ਪ੍ਰਾਈਮ ਮਿਨਿਸਟਰ ਮੋਦੀ ਅਗਰੀਡ ਟੂ ਰਿਮੇਨ ਇਨ ਕੋਂਟੈਕਟ ਐਂਡ ਲੁਕਡ ਫੋਰਵਰਡ ਟੂ ਮੀਟਿੰਗ ਐਟ ਦਾ G7 ਲੀਡਰ ਸਮਿਟ ਲੇਟਰ ਦਿਸ ਮੰਥ। ਸੋ ਆਲਮੋਸਟ ਸੇਮ ਚੀਜ਼ ਹੈ ਜੋ ਨਰਿੰਦਰ ਮੋਦੀ ਨੇ ਲਿਖੀ ਹੈ, ਉਹੀ ਮਾਰਕ ਕਾਰਨੀ ਦੇ ਆਫਿਸ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ, ਪਰ ਇੱਕ ਸੈਂਟੈਂਸ ਜਿਹੜਾ ਐਡ ਕੀਤਾ ਮਾਰਕ ਕਾਰਨੀ ਦੇ ਆਫਿਸ ਨੇ ਉਹ ਹੈ ਕਿ ਆਪਸ ਦੇ ਵਿੱਚ ਲਾਅ ਇਨਫੋਰਸਮੈਂਟ ਡਾਇਲੋਗ ਉਹਨੂੰ ਕੰਟੀਨਿਊ ਕਰਨਾ ਅਤੇ ਡਿਸਕਸ਼ਨਸ ਐਡਰੈਸਿੰਗ ਸਿਕਿਉਰਿਟੀ ਕੰਸਰਨਸ, ਕਿਉਂਕਿ ਸਾਨੂੰ ਪਤਾ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡੀਅਨ ਸਰਕਾਰ ਵੱਲੋਂ ਇਹ ਐਲੀਗੇਸ਼ਨ ਹੈ, ਈਵਨ RCMP ਵੱਲੋਂ ਪੂਰੀ ਤਫਤੀਸ਼ ਚੱਲ ਰਹੀ ਹੈ ਕਿ ਇਹਦੇ ਵਿੱਚ ਭਾਰਤੀ ਸਰਕਾਰ ਦੇ ਏਜੰਟਸ ਦਾ ਹੱਥ ਰਿਹਾ ਹੋ ਸਕਦਾ। ਸੋ ਦੋਨੋਂ ਮੁਲਕਾਂ ਦੇ ਵਿਚਕਾਰ ਡਿਪਲੋਮੈਟਿਕ ਟੈਂਸ਼ਨ ਉਸ ਐਲੀਗੇਸ਼ਨ ਤੋਂ ਬਾਅਦ ਬਹੁਤ ਜ਼ਿਆਦਾ ਵਧੀ ਹੋਈ ਹੈ, ਅਤੇ ਸਾਨੂੰ ਪਤਾ ਕਿ
ਇਨਫੈਕਟ ਜਿਹੜੇ ਆਪਣੇ ਫੋਰਨ ਅਫੇਅਰਸ ਮਿਨਿਸਟਰ, ਨਵੇਂ ਫੋਰਨ ਅਫੇਅਰਸ ਮਿਨਿਸਟਰ ਨੇ ਅਨੀਤਾ ਆਨੰਦ, ਜਦੋਂ ਉਹਨਾਂ ਨੇ ਐਸ ਜੈਸ਼ੰਕਰ ਉੱਥੇ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਨਾਲ ਗੱਲਬਾਤ ਕੀਤੀ ਸੀ ਫੋਨ 'ਤੇ, ਉਹਨਾਂ ਨੇ ਆਪਣੇ ਟਵਿੱਟਰ 'ਤੇ ਵੀ ਪੋਸਟ ਸਾਂਝੀ ਕੀਤੀ ਸੀ ਵੀ ਅੱਜ ਮੇਰੀ ਗੱਲਬਾਤ ਹੋਈ ਆ, ਪ੍ਰੋਡਕਟਿਵ ਡਿਸਕਸ਼ਨ ਉਹਨਾਂ ਨੇ ਉਸ ਗੱਲਬਾਤ ਨੂੰ ਕਿਹਾ ਸੀ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀ, ਕਹਿੰਦੇ ਇਕਨੋਮਿਕ ਟਾਈਜ਼ ਨੂੰ ਮਜ਼ਬੂਤ ਕਰਨ ਵਾਸਤੇ ਸਾਡੀ ਗੱਲਬਾਤ ਹੋਈ ਹੈ। ਉਦੋਂ ਬਾਅਦ ਕੁਛ ਸਿੱਖ ਔਰਗਨਾਈਜੇਸ਼ਨਸ ਵੱਲੋਂ, ਵਰਲਡ ਸਿੱਖ ਔਰਗਨਾਈਜੇਸ਼ਨ ਐਂਡ ਸਿੱਖ ਫੈਡਰੇਸ਼ਨ ਟੋਰਾਂਟੋ ਵੱਲੋਂ ਇਤਰਾਜ਼ ਜ਼ਾਹਰ ਕੀਤਾ ਗਿਆ ਸੀ ਅਨੀਤਾ ਆਨੰਦ ਨੂੰ, ਇੱਕ ਖੁੱਲ੍ਹਾ ਖਤ ਲਿਖ ਕੇ ਉਹਨਾਂ ਨੂੰ ਪੁੱਛਿਆ ਗਿਆ ਸੀ, ਕਹਿੰਦੇ ਤੁਸੀਂ ਆਹ ਗੱਲਬਾਤ ਕੀਤੀ ਸੀ ਫੋਰਨ ਇੰਟਰਫੇਰੈਂਸ ਵਾਲੀ, ਜਾਂ ਜਿਹੜੀ ਇੱਥੇ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀ ਆ ਉਸ ਇਨਵੈਸਟੀਗੇਸ਼ਨ ਦੇ ਵਿੱਚ ਇੰਡੀਆ ਵੱਲੋਂ ਕੋਆਪਰੇਟ ਕਰਨ ਵਾਲੀ, ਤੁਸੀਂ ਇਹ ਗੱਲਬਾਤ ਕੀਤੀ ਸੀ ਕਿ ਨਹੀਂ ਕੀਤੀ ਸੀ, ਸਾਨੂੰ ਦੱਸੋ, ਇਹਦੇ ਬਾਰੇ ਕਲੈਰੀਫਾਈ ਕਰੋ। ਸੋ ਉਹ ਇਤਰਾਜ਼ ਵੀ ਜ਼ਾਹਰ ਕੀਤਾ ਗਿਆ ਸੀ। ਸੋ ਇਟਸ ਅ ਗੁੱਡ ਥਿੰਗ ਕਿ ਉਹਨਾਂ ਨੇ ਆਪਣੀ ਟਵੀਟ ਦੇ ਵਿੱਚ ਮੈਂਸ਼ਨ ਕੀਤਾ।
ਅਤੇ ਸਿੱਖ ਫੈਡਰੇਸ਼ਨ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਮੰਗ ਕੀਤੀ ਗਈ ਸੀ ਕਿ ਨਰਿੰਦਰ ਮੋਦੀ ਨੂੰ G7 ਸਮਿਟ ਦਾ ਇਨਵੀਟੇਸ਼ਨ ਨਾ ਭੇਜਿਆ ਜਾਵੇ, ਕਿਉਂਕਿ 2019 ਦੇਖੋ G7 ਦਾ ਮੈਂਬਰ ਤਾਂ ਹੈ ਨਹੀਂ ਇੰਡੀਆ, ਪਰ 2019 ਤੋਂ ਬਾਅਦ ਜਿੰਨੇ ਵੀ G7 ਦੇ ਸਮਿਟ ਹੋਏ ਨੇ ਉਹਨਾਂ ਦੇ ਵਿੱਚ ਭਾਰਤ ਨੂੰ ਇਨਵਾਈਟ ਕੀਤਾ ਜਾਂਦਾ ਰਿਹਾ, ਅਤੇ 2014 ਤੋਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ। ਸੋ ਇਹਦਾ ਮਤਲਬ ਇਹ ਹੋਇਆ ਕਿ 2019 ਤੋਂ ਨਰਿੰਦਰ ਮੋਦੀ ਜਿੰਨੀਆਂ ਵੀ G7 ਸਮਿਟਸ ਹੋਈਆਂ ਨੇ ਉਹਨਾਂ ਦੇ ਵਿੱਚ ਆਉਂਦੇ ਰਹੇ ਨੇ ਬਤੌਰ ਗੈਸਟ, ਅਤੇ ਇੱਦਾਂ ਨਹੀਂ ਵੀ ਸਿਰਫ ਭਾਰਤ ਨੂੰ ਹੀ ਇਨਵਾਈਟ ਕੀਤਾ ਜਾਂਦਾ, ਹੋਰ ਵੀ ਬਹੁਤ ਸਾਰੇ ਮੁਲਕ ਨੇ, ਡਿਪੈਂਡਿੰਗ ਕਿਹੜਾ ਮੁਲਕ ਹੋਸਟ ਕਰ ਰਿਹਾ G7 ਸਮਿਟ ਅਤੇ ਉਹਨਾਂ ਦੇ ਜਿਹੜੇ ਰਿਲੇਸ਼ਨਸ਼ਿਪ ਹੈ ਤੇ ਉਸ ਸਾਲ ਦੇ ਜੀਓਪੋਲੀਟੀਕਲ ਮਾਹੌਲ ਦੇ ਮੁਤਾਬਕ ਇਨਵੀਟੇਸ਼ਨਸ ਭੇਜੇ ਜਾਂਦੇ ਨੇ। ਸੋ ਇਸ ਵਾਰ ਵੀ ਯੂਕਰੇਨ ਨੂੰ ਤੇ ਹੋਰ ਕਈ ਮੁਲਕਾਂ ਨੂੰ ਇਨਵਾਈਟ ਕੀਤਾ ਗਿਆ ਹੈ ਤੇ ਗੱਲ ਇਹ ਵੀ ਚੱਲੀ ਸੀ ਕਿ ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੇਨਬੌਮ ਨੂੰ ਵੀ ਇਨਵੀਟੇਸ਼ਨ ਭੇਜਿਆ, ਪਰ ਉਹਨਾਂ ਨੇ ਹਾਂ ਕੀਤੀ ਹੈ ਕਿ ਨਾ ਕੀਤੀ, ਅਜੇ ਗੱਲ ਉਹ ਵਿੱਚ ਵਿਚਾਲੇ ਜਿਹੀ ਹੈ, ਸਪਸ਼ਟ ਹੋਈ ਨਹੀਂ। ਸੋ ਇਸ ਤਰ੍ਹਾਂ ਬਹੁਤ ਸਾਰੇ ਮੁਲਕਾਂ ਨੂੰ ਇਨਵੀਟੇਸ਼ਨ ਭੇਜਿਆ ਗਿਆ ਹੈ ਜ਼ਰੂਰ। ਤੇ ਅਸੀਂ ਜਸਪ੍ਰੀਤ ਜੀ, ਜਿਹੜੀ ਭਾਰਤ ਤੇ ਕੈਨੇਡਾ ਦੀ ਰਿਲੇਸ਼ਨਸ਼ਿਪ ਹੈ, ਜੋ ਡਿਪਲੋਮੈਟਿਕ ਟੈਨਸ਼ਨ ਹੈ, ਇਹਦੇ ਬਾਰੇ ਹਾਲ ਹੀ ਵਿੱਚ ਜਦੋਂ ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ ਵੀ ਇੱਕ
ਬ੍ਰੈਂਪਟਨ ਦੇ ਵਿੱਚ ਕੋਈ ਇਵੈਂਟ ਹੋ ਰਿਹਾ ਸੀ,
ਇਵੈਂਟ ਦੌਰਾਨ ਉਹਨਾਂ ਨੇ ਜਿਹੜੀ ਟਿੱਪਣੀ ਕੀਤੀ, ਉਸੇ ਤਰ੍ਹਾਂ ਦੀ ਟਿੱਪਣੀ ਉਹਨਾਂ ਨੇ ਮਾਰਚ ਵਿੱਚ ਭਾਰਤ ਜਾ ਕੇ ਵੀ ਕੀਤੀ ਸੀ ਕੌਨਕਲੇਵ ਦੌਰਾਨ। ਉਹਨਾਂ ਨੇ ਇਹ ਕਿਹਾ ਸੀ ਕਿ ਹੁਣ ਕੈਨੇਡਾ ਨੂੰ ਇਹ ਚਾਹੀਦਾ ਕਿ ਇੰਡੀਆ ਦੇ ਨਾਲ ਆਪਣੀ ਇਕਨੋਮਿਕ ਰਿਲੇਸ਼ਨਸ਼ਿਪ ਨੂੰ ਰਿਵਾਈਵ ਕਰੇ, ਤੇ ਉਹਨਾਂ ਨੇ ਖਾਸ ਤੌਰ ਤੇ ਗੱਲ ਕੀਤੀ ਸੀ ਸਿੱਖ ਐਕਟੀਵਿਜ਼ਮ ਬਾਰੇ। ਉਹਨਾਂ ਨੇ ਕਿਹਾ ਸਿੱਖ ਐਕਟੀਵਿਸਟ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਨੇ ਵੀ ਉਹਨਾਂ ਦੀ ਜ਼ਿਆਦਾ ਨਹੀਂ ਸੁਣਨੀ ਚਾਹੀਦੀ ਕੈਨੇਡੀਅਨ ਸਰਕਾਰ ਨੂੰ। ਉਹਨਾਂ ਨੇ ਕਿਹਾ ਸੀ ਵੀ ਕੈਨੇਡੀਅਨ ਸਰਕਾਰ ਦੇ ਵਿੱਚ ਇਨਫਿਲਟਰੇਟ ਕਰ ਚੁੱਕੇ ਨੇ ਖਾਲਿਸਤਾਨ ਦੇ ਹਿਮਾਇਤੀ। ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਸੀ। ਉਸ ਤੋਂ ਬਾਅਦ ਵੀ WSO ਵੱਲੋਂ ਇੱਕ ਬੜੀ ਸ਼ਾਰਪ ਵਰਡਡ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਸੀ, ਉਹ ਨਿਖੇਧੀ ਕੀਤੀ ਸੀ ਸਟੀਵਨ ਹਾਰਪਰ ਦੇ ਇਸ ਬਿਆਨ ਦੀ। ਤੇ ਅੱਜ ਵੀ ਜਦੋਂ ਇਹ ਇਨਵੀਟੇਸ਼ਨ ਹੁਣ ਭੇਜਿਆ ਗਿਆ ਨਰਿੰਦਰ ਮੋਦੀ ਨੂੰ, WSO ਦੀ ਫਿਰ ਸਟੇਟਮੈਂਟ ਆ ਗਈ ਹੈ।
ਅੱਛਾ, ਆ ਗਈ ਹੈ।
ਉਹਨਾਂ ਨੇ ਫਿਰ ਕੰਡੈਮ ਕੀਤਾ ਕਿ ਮਾਰਕ ਕਾਰਨੀ ਨੇ ਕਹਿੰਦੇ ਹੁਣ ਇਹ ਧੋਖਾ ਦਿੱਤਾ ਹੈ ਸਿੱਖਾਂ ਨੂੰ, ਦਿਸ ਇਜ਼ ਬਿਟਰੇਅਲ ਆਫ ਦਾ ਸਿੱਖਸ। ਸੋ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਇੰਨੀ ਵੱਡੀ ਗੱਲ ਲਿਖੀ ਹੈ। ਹੁਣ ਸਾਨੂੰ ਯਾਦ ਹੈ ਕਿ ਜਦੋਂ ਹਾਲ ਹੀ ਵਿੱਚ ਸਾਡੇ ਇਲੈਕਸ਼ਨ ਹੋ ਕੇ ਹਟਿਆ, ਇਲੈਕਸ਼ਨ ਦੇ ਵਿੱਚ ਪੀਅਰ ਪੋਲੀਐਫ ਦਾ ਸਿਕਿਉਰਿਟੀ ਕਲੀਅਰੈਂਸ ਨਾ ਲੈਣਾ
ਇੱਕ ਬਹੁਤ ਵੱਡਾ ਇਸ਼ੂ ਬਣ ਗਿਆ ਸੀ। ਬਿਲਕੁਲ।
ਸੋ ਇਹ ਗੱਲ ਹੋ ਰਹੀ ਸੀ ਕਿ ਜੀ ਚਾਈਨਾ ਤੇ ਇੰਡੀਆ ਤੋਂ ਸਾਨੂੰ ਬਹੁਤ ਜ਼ਿਆਦਾ ਖਤਰਾ, ਫੋਰਨ ਇੰਟਰਫੇਰੈਂਸ ਦਾ ਮਾਮਲਾ, ਤੇ ਉਹਦੇ ਨਾਲ ਸੰਬੰਧਿਤ ਜਿਹੜੀ ਇੰਟੈਲੀਜੈਂਸ ਹੈ ਉਹ ਕਿਉਂ ਨਹੀਂ ਹਾਸਲ ਕਰਨਾ ਚਾਹੁੰਦੇ ਸਾਰੀ ਉਹ ਜਿਹੜੀ ਬਰੀਫਿੰਗ ਪੀਅਰ ਪੋਲੀਐਫ। ਤੇ ਸਾਡਾ ਭਾਈਚਾਰਾ ਖਾਸ ਤੌਰ ਤੇ ਬਹੁਤ ਜ਼ਿਆਦਾ ਨਾਰਾਜ਼ ਹੋ ਗਿਆ ਸੀ ਪੀਅਰ ਪੋਲੀਐਫ ਤੋਂ ਇਸ ਗੱਲੋਂ, ਤੇ ਮੰਨਿਆ ਜਾਂਦਾ ਹੈ ਕਿ ਇੱਕਦਮ ਜਿਹੜਾ ਸੈਂਟੀਮੈਂਟ ਦੇ ਵਿੱਚ ਤਬਦੀਲੀ ਆਈ ਖਾਸ ਤੌਰ ਤੇ ਆਪਣੇ ਭਾਈਚਾਰੇ ਦੇ ਵਿੱਚ, ਉਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਸੀ ਕਿ ਲੱਗ ਰਿਹਾ ਸੀ ਕਿ ਜਿਵੇਂ ਜੇ ਪੀਅਰ ਪੋਲੀਐਫ ਪ੍ਰਧਾਨ ਮੰਤਰੀ ਬਣ ਗਏ, ਜੇ ਕੰਸਰਵੇਟਿਵ ਦੀ ਸਰਕਾਰ ਆ ਗਈ, ਕਿਉਂਕਿ ਸਟੀਵਨ ਹਾਰਪਰ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ,
ਸਟੀਵਨ ਹਾਰਪਰ ਐਂਡੋਰਸ ਕਰ ਰਹੇ ਨੇ ਪੀਅਰ ਪੋਲੀਐਫ ਨੂੰ
ਉਚੇਚੇ ਤੌਰ ਤੇ, ਪੀਅਰ ਪੋਲੀਐਫ ਵੀ ਇੰਡੀਆ ਦੀ ਕੋਈ ਨਿਖੇਧੀ ਨਹੀਂ ਕਰ ਰਹੇ ਤੇ ਇੰਡੀਆ ਦੇ ਨਾਲ ਇਕਨੋਮਿਕ ਟਾਈਜ਼ ਨੂੰ ਵਧਾਉਣ ਬਾਰੇ ਹੀ ਗੱਲ ਕਰ ਰਹੇ ਨੇ, ਤੇ ਉਹ ਇੱਦਾਂ ਵੀ ਸ਼ਾਇਦ ਉਹ ਸਾਡੇ ਭਾਈਚਾਰੇ ਦੀ ਕੋਈ ਜ਼ਿਆਦਾ ਗੱਲ ਨਾ ਸੁਣਨ। ਤੇ ਜਿਹੜੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਵਿੱਚ, ਵੀ ਉਹਨੂੰ ਕਿਤੇ ਠੰਡੇ ਬਸਤੇ 'ਚ ਨਾ ਪਾ ਦਿੱਤਾ ਜਾਵੇ, ਇਹ ਡਰ ਬੈਠ ਗਿਆ ਸੀ। ਇਹ ਇੱਕ ਬਹੁਤ ਵੱਡਾ ਕਾਰਨ ਬਣਿਆ ਕਿ ਪੀਅਰ ਪੋਲੀਐਫ ਨੂੰ ਸਪੋਰਟ ਨਹੀਂ ਕੀਤਾ ਗਿਆ, ਤੇ ਹਮੇਸ਼ਾ ਇਹ ਗੱਲ ਹੁੰਦੀ ਰਹੀ ਕਿ ਜੀ ਇਹ ਸਿਕਿਉਰਿਟੀ ਕਲੀਅਰੈਂਸ ਕਿਉਂ ਨਹੀਂ ਲਈ। ਮਾਰਕ ਕਾਰਨੀ ਨੂੰ ਜਦੋਂ ਡਿਬੇਟ ਦੌਰਾਨ ਸਵਾਲ ਪੁੱਛਿਆ ਗਿਆ ਸੀ ਕਿ ਜੀ ਸਭ ਤੋਂ ਵੱਡਾ ਖਤਰਾ ਕੈਨੇਡਾ ਨੂੰ ਕਿਸ ਚੀਜ਼ ਤੋਂ ਹੈ, ਤੇ ਉਹਨਾਂ ਨੇ ਬਿਨਾਂ ਸੋਚੇ ਇੱਕ ਮਿੰਟ ਵੀ ਨਹੀਂ, ਉਹਨਾਂ ਨੇ ਇੱਕ ਸਕਿੰਟ ਵੀ ਨਹੀਂ ਸੀ ਲਾਇਆ, ਕਹਿੰਦੇ ਸੀ ਚਾਈਨਾ। ਸੋ ਇਸ ਫਿਰ ਸਪਸ਼ਟ ਹੋ ਗਿਆ ਵੀ ਚਾਈਨਾ ਤੇ ਇੰਡੀਆ ਨੂੰ ਲੈ ਕੇ ਮਾਰਕ ਕਾਰਨੀ ਇੱਕ ਪਰਸੈਪਸ਼ਨ ਬਣੀ ਕਿ ਉਹ ਬੜੇ ਫੋਰਨ ਇੰਟਰਫੇਰੈਂਸ ਦੇ ਮਾਮਲੇ ਨੂੰ ਸੀਰੀਅਸਲੀ ਲੈਣਗੇ, ਤੇ ਇਹ ਇੱਕ ਰੀਜ਼ਨ ਬਣਿਆ, ਇੱਕ ਵੇਵ ਬਣੀ, ਤੇ ਸਾਡੀ ਕਮਿਊਨਿਟੀ ਨੇ ਮਾਰਕ ਕਾਰਨੀ ਨੂੰ ਡਾਕਟਰ ਮਨਮੋਹਨ ਸਿੰਘ ਦੇ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੱਤਾ ਕਿ ਇਕਨੋਮਿਸਟ ਨੇ ਇਹ ਸਾਡਾ ਸੋਚਦੇ ਨੇ, ਸਾਡੇ ਵਰਗੇ ਨੇ, ਇਹ ਤਾਂ ਸਾਨੂੰ ਡਾਕਟਰ ਮਨਮੋਹਨ ਸਿੰਘ ਵਰਗੇ ਲੱਗਦੇ ਆ। ਤੇ ਹੁਣ ਤੁਸੀਂ ਦੇਖ ਲਓ, ਇਲੈਕਸ਼ਨ 28 ਅਪ੍ਰੈਲ ਨੂੰ ਹੋਇਆ ਸੀ ਤੇ ਅੱਜ ਕਿੰਨੀ ਤਰੀਕ ਹੈ, ਅੱਜ 6 ਜੂਨ ਹੋਈ ਹੈ, ਤੇ ਸੋ ਇੱਕ ਮਹੀਨਾ ਹੀ ਵਿੱਚ ਲੰਘਿਆ ਜੇ ਆਪਾਂ ਦੇਖੀਏ ਪੂਰਾ ਮਈ ਦਾ। ਤੇ ਉਹਦੇ ਨਾਲ ਹੀ ਹੁਣ ਸਟੇਟਮੈਂਟ ਜਿਹੜੀ ਜਾਰੀ ਕੀਤੀ ਗਈ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ, ਉਹ ਕਹਿ ਰਹੇ ਨੇ ਕਿ ਇਹ ਬਿਟਰੇਲ ਆਫ ਸਿੱਖਸ ਹੈ ਕਿ ਤੁਸੀਂ ਨਰਿੰਦਰ ਮੋਦੀ ਨੂੰ ਇਨਵਾਈਟ ਕਰ ਰਹੇ ਹੋ G7 ਸਮਿਟ ਵਿੱਚ, ਤੁਸੀਂ ਸਾਡੀ ਗੱਲ ਸੁਣੀ ਨਹੀਂ। ਸੋ ਇਸ ਤੋਂ ਹੁਣ ਦੇਖੋ, ਜਿਹੜੀ ਮੈਂ ਚਾਈਨਾ ਦਾ ਜ਼ਿਕਰ ਤਾਂ ਕੀਤਾ ਕਿਉਂਕਿ ਅੱਜ ਇਹ ਵੀ ਖਬਰ ਹੈ ਕਿ ਲੰਘੇ ਕੱਲ
ਪ੍ਰਾਈਮ ਮਿਨਿਸਟਰਸ ਆਫਿਸ ਵੱਲੋਂ ਜਿਹੜੀ ਇੱਕ ਸਟੇਟਮੈਂਟ ਜਾਰੀ ਕੀਤੀ ਗਈ, ਉਹਨਾਂ ਨੇ ਦੱਸਿਆ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਚਾਈਨੀਜ਼ ਪ੍ਰੀਮੀਅਰ ਲੀ ਕਿਆਂਗ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ, ਤੇ ਜਿਹੜਾ ਫੈਂਟਨਲ ਕ੍ਰਾਈਸਿਸ ਹੈ ਤੇ ਦੋਨਾਂ ਮੁਲਕਾਂ ਦੇ ਦਰਮਿਆਨ ਟ੍ਰੇਡ ਉਹਨੂੰ ਡਿਸਕਸ ਕੀਤਾ ਜਾ ਰਿਹਾ।
ਕਹਿੰਦੇ ਕੱਲ ਫੋਨ ਤੇ ਉਹਨਾਂ ਦੀ ਚਾਈਨੀਜ਼ ਪ੍ਰੀਮੀਅਰ ਦੇ ਨਾਲ ਵੀ ਗੱਲਬਾਤ ਹੋਈ ਹੈ। ਸੋ ਜਿਹਨਾਂ ਨੂੰ ਉਹ ਕਹਿ ਰਹੇ ਸੀ ਵੀ ਸਭ ਤੋਂ ਵੱਡਾ ਖਤਰਾ, ਡਿਬੇਟ ਦੌਰਾਨ ਉਹਨਾਂ ਨੇ ਕਿਹਾ ਵੀ ਚਾਈਨਾ ਇਜ਼ ਨੰਬਰ 1 ਥ੍ਰੈਟ ਉਹਨਾਂ ਦੇ ਪ੍ਰੀਮੀਅਰ ਦੇ ਨਾਲ, ਮਤਲਬ ਉਹਨਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ, ਰਾਸ਼ਟਰਪਤੀ
ਸ਼ੀ ਜਿਨਪਿੰਗ
ਨੇ, ਜਿਹੜੇ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਪ੍ਰੀਮੀਅਰ ਕਹਿੰਦੇ, ਲੀ ਕਿਆਂਗ, ਉਹਨਾਂ ਦੇ ਨਾਲ ਵੀ ਕਹਿੰਦੇ ਗੱਲਬਾਤ ਹੋਈ ਹੈ, ਤੇ ਦੋਨਾਂ ਨੇ ਆਪਸ ਦੇ ਵਿੱਚ ਇਹ ਰਜ਼ਾਮੰਦੀ ਹੋਈ ਹੈ ਕਿ ਜੀ ਜਿਹੜੇ ਸਾਡੀ ਜਿਹੜੇ ਚੈਨਲਸ ਆਫ ਕਮਿਊਨੀਕੇਸ਼ਨ ਨੇ ਉਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾਏਗਾ, ਮਤਲਬ ਹੁਣ ਰੂਟੀਨ ਦੇ ਵਿੱਚ ਕਹਿੰਦੇ ਆਪਸ ਦੇ ਵਿੱਚ ਗੱਲਬਾਤ ਕਰਿਆ ਕਰਾਂਗੇ, ਤੇ ਨਾਲ ਕਹਿੰਦੇ ਜੋ ਇਲੀਗਲ ਪ੍ਰੋਡਕਸ਼ਨ ਆਫ ਫੈਂਟਨਲ ਹੋ ਰਹੀ ਹੈ ਵੀ ਉਹਨੂੰ ਅਸੀਂ ਕੰਟਰੋਲ ਕਰਨ ਵਾਸਤੇ ਕੋਈ ਆਪਸ ਦੇ ਵਿੱਚ ਸਹਿਮਤੀ ਬਣਾਵਾਂਗੇ। ਇੱਕ ਕਮਿਸ਼ਨ ਹੈਗੀ ਹੈ, ਜੁਆਇੰਟ ਇਕਨੋਮਿਕ ਐਂਡ ਟ੍ਰੇਡ ਕਮਿਸ਼ਨ, JETC, ਇਹ ਆਲਰੇਡੀ ਐਗਜ਼ਿਸਟ ਕਰਦੀ ਹੈ, ਇਹਨੂੰ ਰਿਵਾਈਵ ਕਰਨ ਬਾਰੇ, ਇਹਨੂੰ ਰੀਕਨਵੀਨ ਕਰਨ ਬਾਰੇ ਵੀ ਸਹਿਮਤੀ ਬਣੀ ਹੈ। ਇਹ ਡੈਪਟੀ ਮਿਨਿਸਟਰ ਲੈਵਲ ਇੱਕ ਕਮਿਸ਼ਨ ਹੈ, ਸੋ ਇਹਦੇ ਵਿੱਚ ਜਿਹੜੇ ਡੈਪਟੀ ਮਿਨਿਸਟਰਸ ਨੇ ਉਹ ਉਸ ਪੱਧਰ ਦੇ ਜਿਹੜੇ ਸਮਝ ਲਓ ਵੀ ਅਧਿਕਾਰੀ, ਉਹ ਦੋਨੋਂ ਧਿਰਾਂ ਵੱਲੋਂ ਚਾਈਨਾ ਦੇ ਨਾਲ ਵੀ ਜਿਹੜਾ ਸਾਡਾ ਸਭ ਤੋਂ ਵੱਡਾ ਖਤਰਾ ਹੈ, ਉਹਨਾਂ ਦੇ ਪ੍ਰੀਮੀਅਰ ਦੇ ਨਾਲ ਵੀ ਗੱਲਬਾਤ ਹੋਈ ਹੈ ਅਤੇ ਉਹ ਵੀ ਇਕਨੋਮਿਕ ਸਾਰੀ ਗੱਲਬਾਤ ਹੋਣੀ,
ਕਿਉਂਕਿ ਇਸ ਵੇਲੇ
ਜੋ ਪ੍ਰੀਮੀਅਰਸ ਦੇ ਨਾਲ ਮੀਟਿੰਗ ਹੋਈ ਹੈ ਪ੍ਰਧਾਨ ਮੰਤਰੀ ਦੀ, ਮਾਰਕ ਕਾਰਨੀ ਦੀ ਫਸਟ ਮਿਨਿਸਟਰਸ ਮੀਟਿੰਗ ਸੋਮਵਾਰ, ਉਹਦੇ ਵਿੱਚ ਬਹੁਤ ਸਾਰੇ ਪ੍ਰੀਮੀਅਰਸ ਵੱਲੋਂ ਮਾਰਕ ਕਾਰਨੀ ਦੇ ਉੱਤੇ ਦਬਾਅ ਪਾਇਆ ਗਿਆ। ਸਕੌਟ ਮੋ ਜਿਹੜੇ ਸਸਕੈਚੂਨ ਦੇ ਪ੍ਰੀਮੀਅਰ ਨੇ, ਉਹਨਾਂ ਨੇ ਸ਼ਰੇਆਮ ਮੀਡੀਆ ਦੇ ਸਾਹਮਣੇ ਕਿਹਾ, ਕਹਿੰਦੇ ਕਿ ਮੈਂ ਮਾਰਕ ਕਾਰਨੀ ਨੂੰ ਇਸ ਮੀਟਿੰਗ ਦੇ ਵਿੱਚ ਕਿਹਾ ਕਿ ਤੁਸੀਂ ਚਾਈਨਾ ਦੇ ਉੱਤੇ ਜਿਹੜੀਆਂ ਟੈਰਿਫਸ ਲਗਾਈਆਂ ਨੇ ਅਮਰੀਕਾ ਦੇ ਮਗਰ ਲੱਗ ਕੇ, ਕਿਉਂਕਿ ਪਿਛਲੇ ਸਾਲ ਜਦੋਂ ਅਮੈਰੀਕਾ ਨੇ ਚਾਈਨੀਜ਼ ਈਵੀਜ਼ ਦੇ ਉੱਤੇ 100% ਟੈਰਿਫ ਲਗਾ ਦਿੱਤੀ ਸਟੀਲ ਅਲੂਮੀਨੀਅਮ ਤੇ 25%, ਅਸੀਂ ਜੋ ਬਾਈਡਨ ਨੂੰ ਫੋਲੋ ਕੀਤਾ, ਅਸੀਂ ਵੀ ਟੈਰਿਫਸ ਲਗਾ ਦਿੱਤੀਆਂ। ਚਾਈਨਾ ਉਦੋਂ ਤਾਂ ਚੁੱਪ ਕਰਕੇ ਬੈਠਾ ਰਿਹਾ, ਪਰ ਹੁਣ ਜਦੋਂ ਡੋਨਲਡ ਟਰੰਪ ਨੇ ਹੋਰ ਟੈਰਿਫਸ ਲਗਾਉਣੀਆਂ ਸ਼ੁਰੂ ਕੀਤੀਆਂ, ਚਾਈਨਾ ਨੇ ਫਿਰ ਇਸ ਸਾਲ ਰਿਟੈਲੀਏਟ ਕੀਤਾ, ਸਾਡੇ ਵੀ ਕਈ ਐਗਰੀਕਲਚਰ ਪ੍ਰੋਡਕਟਸ ਦੇ ਉੱਤੇ, ਕਨੋਲਾ ਉੱਤੇ, ਸੀ ਫੂਡ ਉੱਤੇ ਉਹਨਾਂ ਨੇ ਵੀ ਟੈਰਿਫਸ ਲਗਾ
ਦਿੱਤੀਆਂ,
ਟੈਰਿਫਸ ਲਗਾਏ। ਸੋ ਉਹਦੇ ਕਰਕੇ ਬ੍ਰਿਟਿਸ਼ ਕੋਲੰਬੀਆ ਦਾ ਐਗਰੀਕਲਚਰ, ਸਸਕੈਚਮਨ, ਉਧਰੋਂ ਜਿਹੜੇ ਸਾਡੇ ਐਟਲਾਂਟਿਕ ਪ੍ਰੋਵਿੰਸਿਸ ਨੇ, ਸਾਰੇ ਪਰੇਸ਼ਾਨ ਨੇ। ਸੋ ਪ੍ਰੀਮੀਅਰਸ ਵੀ ਦਬਾਅ ਬਣਾ ਰਹੇ ਸੀ ਚਾਈਨਾ ਦੇ ਉੱਤੇ, ਯਾਰ ਤੁਸੀਂ ਗੱਲਬਾਤ ਕਰੋ ਵੀ ਅਮਰੀਕਾ ਮਗਰ ਨਾ ਲੱਗੀ। ਅਸੀਂ ਪਹਿਲਾਂ ਵੀ ਅਸੀਂ ਦੇਖਿਆ ਵੀ ਅਮਰੀਕਾ ਦੇ ਕਿਸੇ ਦੇ ਮੰਗ ਵਾਂਝੋ ਨੂੰ ਫੜ ਲਿਆ ਅਤੇ ਉਹਨਾਂ ਨੇ ਸਾਡੇ ਦੋਨੋਂ ਮਾਈਕਲ ਉੱਥੇ ਫੜੀ ਰੱਖੇ, ਅਤੇ ਉਸ ਤੋਂ ਬਾਅਦ ਸ਼ੀ ਜਿਨਪਿੰਗ ਪਤਾ ਲੱਗਿਆ ਕੈਲੀਫੋਰਨੀਆ ਆ ਕੇ ਉਹ ਕਿਸੇ ਸਮਿਟ ਦੇ ਵਿੱਚ ਹਿੱਸਾ ਲੈ ਰਹੇ ਨੇ। ਅਤੇ ਸੋ ਲੰਘੇ ਕੱਲ੍ਹ ਵੀ ਆਪਾਂ ਦੇਖਿਆ ਡੋਨਲਡ ਟਰੰਪ ਨੇ ਕਿਹਾ, ਕਹਿੰਦੇ ਮੇਰੀ ਡੇਢ ਘੰਟਾ ਗੱਲ ਹੋਈ ਆ ਸ਼ੀ ਜਿਨਪਿੰਗ ਨਾਲ, ਅਤੇ ਕਹਿੰਦੇ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ, ਮੈਂ ਵੀ ਉਹਨਾਂ ਨੂੰ ਇਨਵਾਈਟ ਕੀਤਾ, ਮੈਂ ਜਾਵਾਂਗਾ। ਸੋ ਇੱਦਾਂ ਦੀਆਂ ਗੱਲਾਂ ਹੋ ਰਹੀਆਂ ਨੇ। ਹੁਣ ਇੱਧਰਲੇ ਪਾਸੇ ਵੀ ਅਸੀਂ ਦੇਖਿਆ ਕਿ ਮੁੱਖ ਦੀ ਗੱਲ ਇਹ ਹੈ ਕਿ ਸਭ ਤੋਂ ਵੱਡਾ ਰੁਪਈਆ,
ਹਾਂ ਬਿਲਕੁਲ, ਦ ਮਨੀ ਮਨੀ ਮੇਕਸ ਦ ਵਰਲਡ ਗੋ ਰਾਊਂਡ। ਸੋ ਉਹੀ ਲੱਗ ਰਿਹਾ ਜਿਹੜਾ ਇਕਨੋਮਿਕ ਟ੍ਰੇਡ ਐਂਡ ਇਕਨੋਮਿਕ ਇਸ਼ੂਜ਼ ਨੇ ਉਹੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ, ਅਤੇ ਉਹਨਾਂ ਨੂੰ ਲੈ ਕੇ ਹੀ ਸਾਰੇ ਪਾਸੇ ਗੱਲਾਂ ਬਾਤਾਂ ਚੱਲ ਰਹੀਆਂ ਨੇ। ਗੱਲਬਾਤ ਇਕੱਲੀ ਚਾਈਨਾ ਨਾਲ ਨਹੀਂ, ਯੂ ਐੱਸ ਨਾਲ ਵੀ ਚੱਲ ਰਹੀ ਆ ਆਪਣੀ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਤੇ ਯੂ ਐੱਸ ਪ੍ਰੈਜੀਡੈਂਟ ਡੋਨਲਡ ਟਰੰਪ ਦੀ ਕਾਫੀ ਲੰਬੇ ਸਮੇਂ ਤੋਂ, ਐਕਚੁਲੀ ਜਦੋਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉੱਧਰ ਗਏ ਸੀ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ, ਵਾਈਟ ਹਾਊਸ ਜਾ ਕੇ ਆਏ ਸੀ, ਓਵਲ ਆਫਿਸ ਦੇ ਵਿੱਚ ਬੈਠ ਕੇ ਉਹਨਾਂ ਨੇ ਇੱਕ ਯੂ ਐੱਸ ਪ੍ਰੈਜੀਡੈਂਟ ਡੋਨਲਡ ਟਰੰਪ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ, ਸੰਬੋਧਨ ਕੀਤਾ ਸੀ ਪ੍ਰੈਸ ਕਾਨਫਰੰਸ ਨੂੰ। ਕਹਿੰਦੇ ਉਸ ਤੋਂ ਬਾਅਦ ਹੁਣ ਤੱਕ ਉਹਨਾਂ ਦੀ ਆਪਸ ਦੇ ਵਿੱਚ ਤਕਰੀਬਨ ਰੂਟੀਨ ਦੇ ਵਿੱਚ ਗੱਲਬਾਤ ਹੋ ਰਹੀ ਹੈ, ਅਤੇ ਯੂ ਐੱਸ ਨਾਲ ਵੀ ਜਿਹੜੀ ਗੱਲਬਾਤ ਹੋ ਰਹੀ ਹੈ ਉਹ ਵੀ ਲੱਗਦਾ ਹੈ ਇੱਦਾਂ। ਕਹਿੰਦੇ ਐਕਸਪੈਕਟ ਕਰੋ, ਹੁਣ ਉਹ ਡੇਟਸ ਤਾਂ ਨਹੀਂ ਦਿੱਤੀਆਂ ਜਾ ਰਹੀਆਂ ਵਾਸੂ ਵੀ ਕਦੋਂ ਤੱਕ ਐਕਸਪੈਕਟ ਕਰੋ, ਪਰ ਇਹ ਕਹਿੰਦੇ ਐਕਸਪੈਕਟ ਕਰੋ ਕਿ ਟ੍ਰੇਡ ਡੀਲ ਬੜੀ ਛੇਤੀ ਹੋ ਜਾਣੀ ਹੈ ਯੂ ਐੱਸ ਅਤੇ ਕੈਨੇਡਾ ਦੇ ਦਰਮਿਆਨ। ਵਿੱਚ ਤਾਂ ਇਹ ਆਵਾਜ਼ਾਂ ਵੀ ਸੁਣਨ ਨੂੰ ਮਿਲ ਰਹੀਆਂ ਨੇ ਕਿ ਟ੍ਰੇਡ ਡੀਲ ਹੋ ਸਕਦਾ ਜਿਹੜੀ ਆਪਣੀ 15-17 June ਦਰਮਿਆਨ G7 ਸਮਿਟ ਹੈ, ਉਦੋਂ ਪਹਿਲਾਂ ਹੀ ਕੁਛ ਅਨਾਊਂਸ ਕਰ ਦਿੱਤਾ ਜਾਵੇ। ਦੂਸਰੀ ਡੇਟ ਜਿਹੜੀ ਸਾਹਮਣੇ ਆ ਰਹੀ ਹੈ ਉਹ ਸਪਟੈਂਬਰ ਵਾਲੀ ਆ ਰਹੀ ਹੈ, ਸਪਟੈਂਬਰ ਵਾਲੀ ਇਸ ਕਰਕੇ ਕਿਉਂਕਿ ਆਪਣੀ ਸਰਕਾਰ ਨੇ, ਆਪਾਂ ਨੂੰ ਪਤਾ ਨਵੀਂ ਮਾਈਨੋਰਿਟੀ ਸਰਕਾਰ ਨੇ ਸਪਰਿੰਗ ਦੇ ਵਿੱਚ ਕੋਈ ਇਕਨੋਮਿਕ ਅਪਡੇਟ ਨਹੀਂ ਦਿੱਤੀ, ਕੋਈ ਬਜਟ ਪੇਸ਼ ਨਹੀਂ ਕੀਤਾ। ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਅਨਸਰਟਨਿਟੀ ਬਣੀ ਹੋਈ ਹੈ, ਇਸ ਕਰਕੇ ਫਾਲ ਇਕਨੋਮਿਕ ਅਪਡੇਟ ਦੇਵਾਂਗੇ। ਸੋ ਵਿੱਚ ਸਪਟੈਂਬਰ ਵਾਲੀ ਡੇਟ ਵੀ ਆ ਰਹੀ ਹੈ ਵੀ ਜਦੋਂ ਫਾਲ ਇਕਨੋਮਿਕ ਅਪਡੇਟ ਦਿੱਤੀ ਜਾਣੀ ਹੈ, ਉਸ ਤੋਂ ਪਹਿਲਾਂ ਕੋਈ ਨਾ ਕੋਈ ਟ੍ਰੇਡ ਡੀਲ ਕੈਨੇਡਾ ਅਤੇ ਯੂ ਐੱਸ ਦੀ ਹੋ ਜਾਣੀ ਹੈ।
ਯਾ ਸੋ ਅਮਰੀਕਾ ਦੇ ਜਿਹੜੇ ਅੰਬੈਸਡਰ ਨੇ ਕੈਨੇਡਾ ਦੇ ਵਿੱਚ, ਪੀਟ ਹੋਕਸਟਰਾ, ਉਹਨਾਂ ਨੇ ਕੱਲ੍ਹ ਗਲੋਬਲ ਮੇਲ ਅਖਬਾਰ ਨਾਲ ਗੱਲਬਾਤ ਕੀਤੀ। ਉਹਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਡੋਨਲਡ ਟਰੰਪ ਅਤੇ ਮਾਰਕ ਕਾਰਨੀ ਸਿੱਧੇ ਤੌਰ 'ਤੇ ਕਹਿੰਦੇ ਡਾਇਰੈਕਟ ਟਾਕਸ ਦੇ ਵਿੱਚ ਇੰਗੇਜ ਨੇ, ਉਹਨਾਂ ਦੀ ਰੈਗੂਲਰ ਗੱਲਬਾਤ ਹੋ ਰਹੀ ਹੈ। ਵੀ ਜਦੋਂ 6 May ਨੂੰ ਮੀਟਿੰਗ ਹੋਈ ਸੀ ਓਵਲ ਆਫਿਸ ਵਾਲੀ, ਵੀ ਉੱਥੇ ਗੱਲਬਾਤ ਖਤਮ ਨਹੀਂ ਹੋ ਗਈ, ਉਸ ਤੋਂ ਬਾਅਦ ਕਹਿੰਦੇ ਆਪਸ ਦੇ ਵਿੱਚ ਰੂਟੀਨ ਦੇ ਵਿੱਚ ਗੱਲਬਾਤ ਕਰ ਰਹੇ ਨੇ। ਫਿਰ ਸਵਾਲ ਪੁੱਛੇ ਜਾਣ ਲੱਗ ਪਏ ਮੰਤਰੀਆਂ ਨੂੰ, ਰੋਕ ਰੋਕ ਕੇ ਪੁੱਛਿਆ ਰਿਪੋਰਟਰਸ ਨੇ ਕਿ ਕੀ ਇਹ ਗੱਲ ਸੱਚ ਹੈ। ਅਤੇ ਜਿਹੜੇ ਸਾਡੇ ਹੁਣ ਇੰਡਸਟਰੀ ਮਿਨਿਸਟਰ ਨੇ ਮੈਲਨੀ ਜੋਲੀ, ਜੋ ਪਹਿਲਾਂ ਫੋਰਨ ਅਫੇਅਰਸ ਮਿਨਿਸਟਰ ਸਨ, ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ। ਕਹਿੰਦੇ ਹਾਂ, ਕਹਿੰਦੇ ਗੱਲਬਾਤ ਤਾਂ ਹੋ ਰਹੀ ਹੈ। ਕਹਿੰਦੇ ਜੀ ਕੀ ਗੱਲਬਾਤ ਹੋ ਰਹੀ ਹੈ? ਕਹਿੰਦੇ ਮੈਂ ਤੁਹਾਨੂੰ ਦੱਸਾਂਗੀ ਥੋੜ੍ਹਾ ਨਾ। ਕਹਿੰਦੇ ਹੁਣ ਇਹ ਗੱਲਾਂ ਜਿਹੜੀਆਂ ਨੇ ਦੱਸਣ ਵਾਲੀਆਂ ਨਹੀਂ ਹੁੰਦੀਆਂ, ਵੀ ਅਸੀਂ ਪਬਲਿਕਲੀ ਨੈਗੋਸ਼ੀਏਟ ਨਹੀਂ ਕਰਦੇ ਹੁੰਦੇ, ਅਤੇ ਪ੍ਰਧਾਨ ਮੰਤਰੀ ਦਾ ਕਹਿੰਦੇ ਸਟਾਈਲ ਨਹੀਂ ਹੈ, ਵੀ ਰੌਲਾ ਪਾ ਕੇ ਨਹੀਂ। ਕਹਿੰਦੇ ਚੁੱਪ ਚੁਪੀਤੇ ਗੱਲ ਹੋਏਗੀ ਸਾਰੀ, ਅਤੇ ਸਾਡਾ ਮਕਸਦ ਇਹੀ ਹੈ ਕਿ ਆਪਸ ਦੇ ਵਿੱਚ ਜੋ ਟ੍ਰੇਡ ਵਾਰ ਛਿੜੀ ਹੋਈ ਹੈ, ਵੀ ਇਹਨੂੰ ਠੱਲ ਪੈ ਸਕੇ, ਜੋ ਟੈਰਿਫ ਵਾਰ ਆਪਾਂ ਇਹਨੂੰ ਕਹੀਏ, ਵੀ ਉਹਨੂੰ ਠੱਲ ਪੈ ਸਕੇ। ਸੋ ਪੀਟ ਹੋਕਸਟਰਾ ਨੇ, ਜਿਹੜੇ ਅੰਬੈਸਡਰ ਨੇ ਅਮਰੀਕਾ ਦੇ, ਉਹਨਾਂ ਨੇ ਕਾਫੀ ਇੱਕ ਡੀਟੇਲਡ ਇੰਟਰਵਿਊ ਦਿੱਤੀ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਵੀ ਅਸੀਂ ਇਹ ਜਿਹੜੀ ਗੱਲਬਾਤ, ਕਹਿੰਦੇ ਵੀ ਸਿਰਫ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵਿਚਕਾਰ ਹੀ ਨਹੀਂ ਡਾਇਰੈਕਟ ਹੋ ਰਹੀ, ਇਹਦੇ ਵਿੱਚ ਜਿਹੜੇ ਡੋਮਿਨਿਕ ਲੈਬਲਾਂ ਸਾਡੇ ਵੱਲੋਂ ਅਤੇ ਉਹਨਾਂ ਵੱਲੋਂ ਹਾਵਰਡ ਲਟਨਿਕ ਅਤੇ ਜਿਹੜੇ ਟ੍ਰੇਡ ਰੈਪ੍ਰਜੈਂਟੇਟਿਵ ਨੇ ਜੇਮੀਸਨ ਗ੍ਰੀਅਰ, ਕਹਿੰਦੇ ਇਹ ਵੀ ਉਹਦੇ ਵਿੱਚ ਸ਼ਾਮਲ ਨੇ ਬਹੁਤ ਐਕਟਿਵਲੀ। ਅਤੇ ਉਹਦੀ ਇੱਕ ਮਿਸਾਲ ਆਪਾਂ ਮੰਗਲਵਾਰ ਵੇਖੀ ਵੀ ਹੈ, ਜਦੋਂ ਡੋਮਿਨਿਕ ਲੈਬਲਾਂ ਜਾ ਕੇ ਮਿਲ ਕੇ ਆਏ ਨੇ ਹਾਵਰਡ ਲਟਨਿਕ ਨੂੰ, ਅਤੇ ਵਾਈਟ ਹਾਊਸ ਦੇ ਕਈ ਹੋਰ ਅਫੀਸ਼ਲਸ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਸੀ। ਉਹਨਾਂ ਨੇ ਦੱਸਿਆ, ਕਹਿੰਦੇ ਵੀ ਜਿਹੜੀ ਆ ਟ੍ਰੇਡ ਡੀਲ ਬਾਰੇ ਗੱਲ, ਜੋ ਗੱਲਬਾਤ ਹੋ ਰਹੀ ਕਾਹਦੇ ਬਾਰੇ, ਕਹਿੰਦੇ ਵੀ ਦ ਪੈਰੀਮੀਟਰਸ ਆਫ ਅ ਪੋਸੀਬਲ ਡੀਲ, ਕਹਿੰਦੇ ਉਹ ਨਿਰਧਾਰਿਤ ਕੀਤੇ ਜਾ ਰਹੇ ਨੇ ਕਿ ਵੀ ਉਹ ਡੀਲ ਕਿਸ ਤਰ੍ਹਾਂ ਦੀ ਹੋਏਗੀ, ਉਹਦੀਆਂ ਹੱਦਾਂ ਕੀ ਹੋਣਗੀਆਂ, ਉਹਦਾ ਸਕੋਪ ਕੀ ਹੋਏਗਾ। ਸੋ ਕਹਿ ਰਹੇ ਨੇ ਕਿ ਉਹਦੇ ਵਿੱਚ ਬਹੁਤ ਜ਼ਿਆਦਾ ਇੰਟੀਗ੍ਰੇਟਿਡ ਨੇ। ਸੋ ਡੋਨਲਡ ਟਰੰਪ ਚਾਹੁੰਦੇ ਆ ਵੀ ਸਾਰੀਆਂ ਗੱਡੀਆਂ ਅਮਰੀਕਾ 'ਚ ਹੀ ਬਣਨ, ਪਰ ਇੱਦਾਂ ਹੁੰਦਾ ਨਹੀਂ, ਉਹ ਪ੍ਰੈਕਟੀਕਲ ਗੱਲ ਨਹੀਂ ਹੈ। ਸੋ ਅਮਰੀਕਾ ਚਾਹੇਗਾ ਕਿ ਜਿਹੜੀਆਂ ਗੱਡੀਆਂ ਅਸੀਂ ਸਾਂਝੇ ਤੌਰ 'ਤੇ ਇਕੱਠੇ ਬਣਾ ਰਹੇ ਹਾਂ ਉਹਦੇ ਵਿੱਚ ਇਸਤੇਮਾਲ ਹੋਣ ਵਾਲੇ ਜਿਹੜੇ ਅਮਰੀਕੀ ਕੰਪੋਨੈਂਟਸ ਨੇ ਉਹ ਜ਼ਿਆਦਾ ਹੋਇਆ ਕਰਨ, ਕਿ ਅਮੈਰੀਕਾ ਦੀ ਪਾਰਟੀਸਪੇਸ਼ਨ ਜ਼ਿਆਦਾ ਹੋਵੇ, ਕਿ ਕੈਨੇਡਾ ਥੋੜ੍ਹੀ ਘੱਟ ਇੰਪੋਰਟੈਂਟ ਭੂਮਿਕਾ ਅਦਾ ਕਰੇ। ਹੁਣ ਪੀਟ ਹੋਕਸਟਰਾ ਨੇ ਗੱਲ ਕੀਤੀ ਜੋ ਕਿ ਅਮੈਰੀਕਾ ਦੇ ਅੰਬੈਸਡਰ ਨੇ, ਸੋ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਡੀਲ 'ਚ ਇੱਦਾਂ ਦੀ ਕੋਈ ਡਿਸਕਸ਼ਨ ਹੋ ਰਹੀ ਹੈ ਕਿ ਅਮੈਰੀਕਨ ਕੰਟੈਂਟ ਜਿਹੜਾ US ਕੰਟੈਂਟ ਆਟੋਜ਼ ਦੇ ਵਿੱਚ ਉਹ ਵਧਾਇਆ ਜਾ ਸਕੇ। ਦੂਜੀ ਗੱਲ ਉਹਨਾਂ ਨੇ ਕਿਹਾ ਕਿ ਜੋ ਕੈਨੇਡਾ ਦੇ ਕ੍ਰਿਟੀਕਲ ਮਿਨਰਲਸ ਨੇ ਉਹਦੇ ਵਿੱਚ ਅਮਰੀਕਾ ਜ਼ਿਆਦਾ ਐਕਸੈਸ ਚਾਹ ਰਿਹਾ। ਸੋ
ਉਹ ਨਿਗਾਹ ਤਾਂ ਉਹਨਾਂ ਨੇ ਪਹਿਲਾਂ ਤੋਂ ਰੱਖੀ ਹੋਈ ਆ, ਪਤਾ ਹੀ ਆਪਾਂ,
ਪਰ ਅਸੀਂ ਹਾਲ ਹੀ ਵਿੱਚ ਦੇਖਿਆ ਜਿਹੜੀ ਯੂਕਰੇਨ ਦੇ ਨਾਲ ਉਹਨਾਂ ਦੀ ਕ੍ਰਿਟੀਕਲ ਮਿਨਰਲਸ ਨੂੰ ਲੈ ਕੇ ਪ੍ਰੋਫਿਟ ਸ਼ੇਅਰਿੰਗ ਡੀਲ ਹੋਈ ਹੈ, ਵੀ ਉਦਾਂ ਦੀ ਨਾ ਕੋਈ ਨੌਬਤ ਆ ਜਾਏ। ਬਾਕੀ ਤਾਂ ਚਲੋ ਠੀਕ ਹੈ, ਕੈਨੇਡਾ ਵੀ ਚਾਹੇਗਾ ਕਿ ਅਸੀਂ ਕ੍ਰਿਟੀਕਲ ਮਿਨਰਲਸ ਇੱਥੋਂ ਐਕਸਟ੍ਰੈਕਟ ਕਰਕੇ ਅਮਰੀਕਾ ਨੂੰ ਐਕਸਪੋਰਟ ਕਰੀਏ,
ਪਰ ਪ੍ਰੋਫਿਟ ਸ਼ੇਅਰਿੰਗ ਨਹੀਂ।
ਐਕਸੈਸ ਦਾ ਕੀ ਮਤਲਬ ਹੈ ਕਿ ਇੱਥੇ ਆ ਕੇ ਉਹ ਕਿਤੇ ਐਕਸਟ੍ਰੈਕਸ਼ਨ ਦੇ ਵਿੱਚ ਕਿਤੇ ਕੋਈ ਹਿੱਸਾ ਹੁੱਸਾ ਤਾਂ ਨਹੀਂ ਮੰਗਣ ਲੱਗ ਜਾਣਗੇ? ਸੋ ਲੈਟਸ ਹੋਪ ਨਾਟ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਆਰਕਟਿਕ ਦੀ ਸਿਕਿਉਰਿਟੀ ਵਾਸਤੇ, ਡਿਫੈਂਸ ਵਾਸਤੇ ਕੈਨੇਡਾ ਇੱਕ ਜ਼ਿਆਦਾ ਜ਼ਿੰਮੇਦਾਰੀ ਵਾਲੀ ਭੂਮਿਕਾ ਨਿਭਾਏ, ਇੱਕ ਗ੍ਰੇਟਰ, ਇੱਕ ਬਿਗਰ ਰੋਲ ਪਲੇ ਕਰੇ, ਅਤੇ ਇਹਦੇ ਵਾਸਤੇ ਕੈਨੇਡਾ ਜ਼ਰੂਰ ਖੁਸ਼ ਹੋਏਗਾ, ਕਿਉਂਕਿ ਕੈਨੇਡਾ ਪਹਿਲਾਂ ਹੀ ਕਹਿ ਚੁੱਕਿਆ ਕਿ ਅਸੀਂ ਆਪਣੀ ਡਿਫੈਂਸ ਸਪੈਂਡਿੰਗ ਵਧਾਉਣੀ ਹੈ, ਅਤੇ ਆਰਕਟਿਕ ਦੇ ਵਿੱਚ ਅਸੀਂ ਆਪਣੀ ਜਿਹੜੀ ਕਹਿ ਲਓ ਅਟੈਂਸ਼ਨ ਆ, ਪ੍ਰੈਜੈਂਸ ਆ, ਉਹਨੂੰ ਹੋਰ ਵਧਾਉਣਾ ਹੈ। ਸੋ ਕੈਨੇਡਾ ਦੇ ਵਾਸਤੇ ਤਿਆਰ ਆ, ਕਿਉਂਕਿ ਜੇ ਤੁਸੀਂ ਉੱਥੇ ਜਾ ਕੇ ਜ਼ਿਆਦਾ ਖਰਚਾ ਕਰੋਗੇ, ਜ਼ਿੰਮੇਦਾਰੀ ਲਓਗੇ, ਤੇ ਫਿਰ ਤੁਸੀਂ ਉੱਥੇ ਹੱਕ ਵੀ ਜਿਤਾ ਸਕਦੇ ਹੋ। ਜੇ ਜ਼ਿੰਮੇਦਾਰੀ ਲੈ ਰਹੇ ਹੋ ਤਾਂ ਫਿਰ ਤੁਹਾਡਾ ਹੱਕ ਵੀ ਬਣਦਾ ਉੱਥੇ, ਕਿ ਕਿਉਂਕਿ ਅੱਜ ਕੱਲ੍ਹ ਸਾਨੂੰ ਪਤਾ ਆਰਕਟਿਕ ਦੇ ਵਿੱਚ ਜਿਹੜੇ ਹੁਣ ਬਰਫ਼ ਜਿਹੜੀ ਉਹ ਪਿਘਲ ਰਹੀ ਆ, ਅਤੇ ਜਿਹੜੇ ਨਵੇਂ ਨਵੇਂ ਰਸਤੇ ਬਣ ਰਹੇ ਨੇ, ਜਿਹਦੇ ਕਰਕੇ ਆਰਕਟਿਕ ਜਿਹੜੇ ਵੀ ਨੇਸ਼ਨਸ ਨੇ ਉਹਨਾਂ ਵਿੱਚ ਰਸ਼ੀਆ ਆਉਂਦਾ, ਅਤੇ ਚਾਈਨਾ ਹੈ ਨਹੀਂ ਵੈਸੇ ਆਰਕਟਿਕ ਨੇਸ਼ਨ, ਪਰ ਆਪਣੇ ਆਪ ਨੂੰ ਉਹ ਬਣਾ ਲੈਂਦਾ ਆਰਕਟਿਕ ਨੇਸ਼ਨ, ਅਤੇ ਉਹਨਾਂ ਦੀ ਬੜੀ ਦਿਲਚਸਪੀ ਹੈ ਆਰਕਟਿਕ ਜਿਹੜੇ ਨਵੇਂ ਰਸਤੇ ਖੁੱਲ ਰਹੇ ਨੇ। ਸੋ ਇਸ ਕਰਕੇ ਇੱਕ ਰੇਸ ਜੀ ਲੱਗੀ ਹੋਈ ਹੈ ਵੀ ਪਹਿਲਾਂ ਉੱਥੇ ਜਾ ਕੇ ਆਪਣਾ ਝੰਡਾ ਕੌਣ ਉੱਥੇ ਗਾੜ ਲੈਂਦਾ। ਸੋ ਕੈਨੇਡਾ ਵੀ ਚਾਹੇਗਾ ਵੀ ਇੱਥੇ ਚਲੋ ਵਧੀਆ ਹੀ ਆ, ਇਹਦੇ ਨਾਲ ਏਕ ਪੰਥ 100 ਕਾਜ ਹੀ ਨੇ, ਦੋ ਵੀ ਨਹੀਂ, ਕਿਉਂਕਿ ਇਹਦੇ ਨਾਲ ਇੱਕ ਤਾਂ ਡਿਫੈਂਸ ਦਾ ਜਿਹੜਾ ਟਾਰਗੇਟ ਆ, GDP ਦਾ 2% ਖਰਚ ਕਰਨਾ, ਨੇਟੋ ਦਾ ਜਿਹੜਾ ਟਾਰਗੇਟ ਆ ਵੀ ਉਹ ਪੂਰਾ ਹੋ ਜਾਏਗਾ। ਹੁਣ ਨੇਟੋ ਵਾਲੇ ਤਾਂ ਕਹਿੰਦੇ 2 ਤੋਂ ਜ਼ਿਆਦਾ ਖਰਚ ਕਰੋ,
5 ਕਹਿੰਦੇ ਨੇ, ਹੁਣ ਤਾਂ
5% ਤੱਕ ਕਹਿੰਦੇ ਨੇ। ਸੋ ਵਿੱਚ ਵਿਚਾਲੇ ਜੇ 5 ਤਾਂ ਹੁਣ ਅਮਰੀਕਾ ਆਪ ਵੀ ਨਹੀਂ ਇਨਵੈਸਟ ਕਰਦਾ ਡਿਫੈਂਸ ਦੇ ਉੱਤੇ। ਸੋ ਕਹਿ ਰਹੇ ਨੇ ਉਹ ਵੀ ਕਿ ਵਧਾਓ, ਸੋ ਕੈਨੇਡਾ ਦਾ ਉਹ ਵੀ ਪਰਪਸ ਇਹਦੇ ਨਾਲ ਸੋਲਵ ਹੋ ਜਾਏਗਾ। ਪਲੱਸ ਅਸੀਂ ਡਿਫੈਂਸ ਦੇ ਵਿੱਚ ਜਿਹੜੀਆਂ ਸਾਡੀਆਂ ਨੋਰੈਡ ਦਾ ਜਿਹੜਾ ਰਡਾਰ ਸਿਸਟਮ ਹੈ ਨੌਰਥ ਦੇ ਵਿੱਚ, ਅਸੀਂ ਉਹ ਵੀ ਮਾਡਰਨਾਈਜ਼ ਕਰਨਾ ਹੀ ਹੈ। ਸੋ
ਸਾਰਾ ਕੁਛ ਵੀ
ਉਹ ਵੀ ਨਾਲ ਹੋ ਜਾਏਗਾ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਇਕੱਠੀਆਂ ਹੋ ਜਾਣਗੀਆਂ ਇਹਦੇ ਨਾਲ। ਫਿਰ ਉਹਨਾਂ ਨੇ ਕਿਹਾ ਜਿਹੜੀ ਆ ਡੀਲ ਹੋ ਰਹੀ ਹੈ ਇਹਦੇ ਵਿੱਚ ਡਿਫੈਂਸ ਸਪੈਂਡਿੰਗ ਨੂੰ ਵਧਾਉਣ ਬਾਰੇ, ਐਨਰਜੀ ਬਾਰੇ, ਬਾਰਡਰ ਸਿਕਿਉਰਿਟੀ ਬਾਰੇ, ਫੈਂਟਨਿਲ ਬਾਰੇ, ਤੇ ਸਟੀਲ ਤੇ ਐਲੂਮੀਨੀਅਮ ਟੈਰਿਫਸ ਬਾਰੇ ਵੀ ਕਹਿੰਦੇ ਡਿਸਕਸ਼ਨ ਵਗੈਰਾ ਹੋ ਰਹੀ।
ਓਨਟੈਰੀਓ ਦੇ ਪ੍ਰੀਮੀਅਰ ਨੇ ਵੀ ਕਿਹਾ, ਉਹ ਕਹਿੰਦੇ ਵੀ ਜੇ ਆਫਕੋਰਸ ਓਨਟੈਰੀਓ ਤੇ ਬਹੁਤ ਇੰਪੈਕਟ ਪੈ ਰਿਹਾ, ਜਿਹੜੇ ਆਪਾਂ ਨੂੰ ਪਤਾ ਸਟੀਲ ਤੇ ਐਲੂਮੀਨੀਅਮ ਤੇ ਟੈਰਿਫਸ ਵਧਾਏ ਗਏ ਨੇ, 25% ਸੀ ਉਹਨਾਂ ਨੂੰ ਡਬਲ ਕਰਕੇ 50% ਕਰ ਦਿੱਤਾ ਗਿਆ। ਓਨਟੈਰੀਓ ਤੇ ਕਿਊਬੈਕ ਉਸ ਚੀਜ਼ ਤੋਂ ਖੁਸ਼ ਨਹੀਂ ਹੈਗੇ, ਉਹ ਖਫਾ ਨੇ ਉਸ ਚੀਜ਼ ਤੋਂ। ਸੋ ਓਨਟੈਰੀਓ ਦੇ ਪ੍ਰੀਮੀਅਰ ਨੇ ਵੀ ਕਿਹਾ, ਉਹ ਕਹਿੰਦੇ ਕਿ ਮੈਨੂੰ ਪਤਾ ਹੈ, ਕਹਿੰਦੇ ਉਹਨਾਂ ਦੀਆਂ ਹਰ ਰੋਜ਼ ਗੱਲਾਂ ਬਾਤਾਂ ਹੋ ਰਹੀਆਂ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀਆਂ, US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ। ਮੈਨੂੰ ਕਹਿੰਦੇ ਮੈਨੂੰ ਉਮੀਦ ਹੈ ਕਿ ਛੇਤੀ ਤੋਂ ਛੇਤੀ ਕੋਈ ਡੀਲ ਹੋ ਜੂਗੀ, ਕੋਈ ਐਗਰੀਮੈਂਟ ਹੋ ਜੂਗਾ। ਕਹਿੰਦੇ ਲੈਟਸ ਹੋਪ ਕਿ ਦੇ ਗੈਟ ਅ ਡੀਲ, ਬਟ ਕਹਿੰਦੇ ਜੇ ਉਹਨਾਂ ਦੀ ਡੀਲ ਨਾ ਹੋਈ ਤਾਂ ਮੈਂ ਫਿਰ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਇਹ ਗੱਲ ਕਹੂੰਗਾ ਵੀ ਫਿਰ ਬਈ ਤੁਸੀਂ ਰਿਟੈਲੀਏਸ਼ਨ ਕਰਨ ਵਾਸਤੇ ਤਿਆਰ ਹੋ ਜਾਓ, ਉਹਨਾਂ ਨੇ ਆਪਣੇ ਸਟੀਲ ਤੇ ਐਲੂਮੀਨੀਅਮ ਤੇ ਟੈਰਿਫਸ ਵਧਾ ਕੇ 50% ਕਰਤੇ, ਤਾਂ ਆਪਾਂ ਨੂੰ ਵੀ ਕੋਈ ਨਾ ਕੋਈ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ।
ਸੋ ਉਹਨਾਂ ਨੇ ਇਸ ਤਰ੍ਹਾਂ ਦੀ ਚੱਕਵੀਂ ਗੱਲ ਪਰਸੋਂ ਵੀ ਕੀਤੀ ਸੀ ਤੇ ਕੱਲ੍ਹ ਉਹਨਾਂ ਨੇ ਦੁਹਰਾਈ ਹੈ ਗੱਲ, ਤੇ ਕਹਿੰਦੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਦੇ ਆਰ ਐਟ ਦ ਬ੍ਰਿੰਕ ਵੀ ਬਹੁਤ ਨੇੜੇ ਆ, ਕਹਿੰਦੇ ਹੁਣ ਡੀਲ ਹੋਣ ਵਾਲੀ ਹੈ। ਸੋ ਉਹਨਾਂ ਦੀ ਗੱਲ ਸੱਚੀ ਸੀ ਫਿਰ, ਕਿਉਂਕਿ ਪਰਸੋਂ ਉਹਨਾਂ ਨੇ ਕਿਹਾ ਸੀ ਕਹਿੰਦੇ ਵੈਰੀ ਕਲੋਜ਼, ਤੇ ਉਸ ਤੋਂ ਬਾਅਦ ਮਿਨਿਸਟਰਾਂ ਨੇ ਤੇ ਹੋਰ ਨੁਮਾਇੰਦਿਆਂ ਨੇ ਕਿਹਾ ਸੀ, ਕ੍ਰਿਸਟਨ ਹੈਲਮੈਨ ਜਿਹੜੇ ਸਾਡੇ ਅੰਬੈਸਡਰ ਨੇ ਅਮਰੀਕਾ 'ਚ, ਉਹਨਾਂ ਨੇ ਕਿਹਾ ਸੀ ਇਟਸ ਟੂ ਅਰਲੀ ਟੂ ਸੇ ਦੈਟ ਵੀ ਆਰ ਕਲੋਜ਼। ਪਰ ਕੱਲ੍ਹ ਫਿਰ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਗੱਲਬਾਤ ਤਾਂ ਚੱਲ ਰਹੀ ਹੈ ਤੇ ਬਹੁਤ ਐਕਟਿਵਲੀ। ਹੋ ਸਕਦਾ ਕਿ ਜਦੋਂ G7 ਸਮਿਟ ਵਾਸਤੇ ਡੋਨਲਡ ਟਰੰਪ ਇੱਥੇ ਆਉਣ, ਕੋਈ ਇੱਕ ਕਹਿ ਲਓ ਕਿ ਇੱਕ ਇੰਟਰਿਮ ਕਿਸਮ ਦੀ, ਜਾਂ ਇੰਟਰਿਮ ਨਹੀਂ, ਕੋਈ ਇੱਕ ਬੜੀ ਇਨੀਸ਼ੀਅਲ ਕਿਸਮ ਦੀ, ਇੱਕ ਬੜੀ ਮੁੱਢਲੀ ਜਿਹੀ ਕੋਈ ਅਨਾਊਂਸਮੈਂਟ ਕੋਈ ਕਰ ਦਿੱਤੀ ਜਾਵੇ ਮਾਹੌਲ ਜਿਹਾ ਬਣਾਉਣ ਵਾਸਤੇ ਵੀ ਹੁਣ ਗੱਲ ਸਿੱਧੇ ਰਾਹ ਤੇ ਪੈ ਗਈ ਹੈ ਤੇ ਅਸੀਂ ਬਹੁਤ ਵਧੀਆ ਕੋਈ ਡੀਲ ਅਨਾਊਂਸ ਕਰਾਂਗੇ ਬਾਈ ਸਪਟੈਂਬਰ। ਸੋ ਇਸ ਤਰ੍ਹਾਂ ਦੀ ਕੋਈ ਅਨਾਊਂਸਮੈਂਟ ਹੋਣ ਦੇ ਸਾਰ ਹੁਣ ਬਣਦੇ ਨਜ਼ਰ ਆ ਰਹੇ ਨੇ ਜ਼ਰੂਰ, ਬਾਕੀ ਦੇਖਦੇ ਹਾਂ। ਡੋਨਲਡ ਟਰੰਪ ਦਾ ਪਤਾ ਕੋਈ ਨਹੀਂ,
ਬਿਲਕੁਲ ਪਤਾ ਕੋਈ ਨਹੀਂ, ਉਹਨਾਂ ਦੀ ਤਾਂ ਈਲੋਨ ਮਸਕ ਨਾਲ ਵੀ ਖੜਕ ਗਈ।
ਯਸ, ਉਹਦੇ ਬਾਰੇ ਵੀ ਕਰਦੇ ਹਾਂ।
ਅੱਛਾ ਬਸ, ਹੁਣ ਆਪਾਂ ਗੱਲ ਕਰੀਏ ਡੋਨਲਡ ਟਰੰਪ ਐਂਡ ਈਲੋਨ ਮਸਕ ਦੀ।
ਹਾਂਜੀ,
ਤਕਰੀਬਨ ਸਾਲ ਵੀ ਨਹੀਂ ਚੱਲਿਆ ਇਹਨਾਂ ਦਾ, ਇਹਨਾਂ ਦੀ ਜਿਹੜੀ ਦੋਸਤੀ ਸੀਗੀ, ਦੇਖਿਆ ਜਾਵੇ ਤਾਂ ਜੁਲਾਈ ਦੇ ਵਿੱਚ, ਜਦੋਂ ਪਿਛਲੇ ਸਾਲ ਜੁਲਾਈ ਦੇ ਵਿੱਚ US ਪ੍ਰੈਜ਼ੀਡੈਂਟ ਹਮਲਾ ਹੋਇਆ ਸੀ, ਬਚ ਗਏ ਸੀ ਉਹ, ਬਾਲ ਬਾਲ ਬਚ ਗਏ ਸੀ। ਉਦੋਂ ਬਾਅਦ ਇਹਨਾਂ ਦੀ ਮਿੱਤਰਤਾ ਜਿਹੜੀ ਸੀਗੀ ਉਹ ਬੜੀ ਗਹਿਰੀ ਹੋ ਗਈ ਸੀ। ਉਦੋਂ ਬਾਅਦ ਇਲੋਨ ਮਸਕ ਸਾਹਮਣੇ ਆਏ ਸੀ, ਇਲੋਨ ਮਸਕ ਨੇ ਆ ਕੇ ਇਹਨਾਂ ਨੂੰ ਸਪੋਰਟ ਕਰਨਾ, ਸ਼ਰੇਆਮ ਸਪੋਰਟ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਕੱਲ੍ਹ ਜੋ ਕੁਛ, ਹਾਲਾਂਕਿ ਇਹਨਾਂ ਦੀ ਇਹਨਾਂ ਦੇ ਰਿਸ਼ਤੇ ਦੇ ਵਿੱਚ ਖਟਾਸ ਆ ਚੁੱਕੀ ਹੈ, ਇਹਦੇ ਸੰਕੇਤ ਕਈ ਦਿਨਾਂ ਤੋਂ ਮਿਲ ਰਹੇ ਸੀ, ਪਰ ਕੱਲ੍ਹ ਫਿਰ ਇਹ ਦੋਨੇ ਖੁੱਲ੍ਹ ਕੇ ਹੀ ਸਾਹਮਣੇ ਆ ਗਏ।
ਯਾ ਸੋ ਡੋਨਲਡ ਟਰੰਪ ਦਾ ਬਜਟ ਬਿੱਲ ਹੈ ਬਿਗ, ਕੀ ਕਹਿੰਦੇ
ਉਹਨੂੰ, ਬਿਗ ਬਿਊਟੀਫੁਲ ਬਿੱਲ, ਯਾ ਬੀਬੀਬੀ,
ਯਾ ਸੋ ਉਹ ਉਸ ਬਿੱਲ ਦੇ ਖਿਲਾਫ ਨੇ ਇਲੋਨ ਮਸਕ। ਇਲੋਨ ਮਸਕ ਨੂੰ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਸੀ ਖਰਚੇ ਘਟਾਉਣ ਦੀ। ਮਸਕ ਦਾ ਦਾਅਵਾ ਇਹ ਹੈ, ਕਹਿੰਦੇ ਵੀ ਉਹ ਜਿਹੜਾ ਬਿੱਲ ਹੈ ਵੀ ਇਹਦੇ ਨਾਲ ਤਾਂ ਖਰਚੇ ਵੱਧ ਜਾਣੇ ਬਹੁਤ ਜ਼ਿਆਦਾ, ਇਹਦੇ ਨਾਲ ਤਾਂ ਸਾਡਾ ਜਿਹੜਾ ਡੈਫਿਸਿਟ ਹੈ ਅਮਰੀਕਾ ਦਾ ਉਹਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਜਾਣਾ, ਇਹੋ ਜਿਹੀਆਂ ਗੱਲਾਂ ਕਰ ਰਹੇ ਨੇ, ਉਹਨਾਂ ਨੂੰ ਬਿੱਲ ਪਸੰਦ ਨਹੀਂ। ਇਹਨੂੰ ਲੈ ਕੇ ਖਬਰਾਂ ਆਈਆਂ ਵੀ ਉਹਨਾਂ ਨੇ ਡੋਜ ਮਹਿਕਮਾ ਛੱਡਤਾ ਜੀ। ਉਸ ਤੋਂ ਬਾਅਦ ਉਹਨਾਂ ਨੇ ਜਦੋਂ ਡੋਜ ਮਹਿਕਮਾ ਛੱਡਿਆ, ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ, ਉਸ ਤੋਂ ਬਾਅਦ ਉਹਨਾਂ ਨੇ ਖੁੱਲ੍ਹ ਕੇ ਸੋਸ਼ਲ ਮੀਡੀਆ 'ਤੇ ਦੋ ਦਿਨ ਪਹਿਲਾਂ, ਮੰਗਲ ਜਾਂ ਬੁੱਧਵਾਰ, ਮੰਗਲਵਾਰ ਉਹਨਾਂ ਨੇ ਇਹ ਪੋਸਟ ਪਾਈ ਸੀ ਕਿ ਕਹਿੰਦੇ ਵੀ ਹੁਣ ਬਸ ਮੇਰੇ ਕੋਲ ਹੋ ਰਿਹਾ ਨਹੀਂ ਜਾਂਦਾ, ਕਹਿੰਦੇ ਵੀ ਮੈਂ ਹੁਣ ਖੁੱਲ੍ਹ ਕੇ ਬੋਲਾਂਗਾ ਵੀ ਜਿਹੜਾ ਇਹ ਬਿੱਲ ਆ, ਇਹ ਡਿਸਗਸਟਿੰਗ ਅਬੋਮੀਨੇਸ਼ਨ ਆ, ਉਹਦੀ ਬੜੀ ਉਹਨਾਂ ਨੇ ਆਲੋਚਨਾ ਕੀਤੀ ਉਸ ਬਿੱਲ ਦੀ, ਉਹਦੇ ਬਾਰੇ ਉਹਨਾਂ ਨੇ ਕੋਈ ਸ਼ਬਦ ਛੱਡਿਆ ਹੀ ਨਹੀਂ।
ਉਹ ਮੰਗਲਵਾਰ ਤੋਂ ਪਹਿਲਾਂ ਵਾਈਟ ਹਾਊਸ ਦੇ ਵਿੱਚ ਉਹਨਾਂ ਨੂੰ ਜਦੋਂ ਤੋਰਿਆ ਗਿਆ ਵੀ ਚਲੋ ਠੀਕ ਹੈ ਛੱਡ ਕੇ ਜਾ ਰਹੇ ਨੇ, ਉਦੋਂ ਬੜੀ ਸੋਹਣੀ ਪਲਾਕ ਜੀ ਦੇ ਕੇ ਉਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਇੱਕ ਕਿਸਮ ਦੀ ਬੜੀ ਵਧੀਆ ਸੈਰੇਮਨੀ, ਉਹਨਾਂ ਦੀ ਫੇਅਰਵੈਲ ਸੈਰੇਮਨੀ ਕਰਕੇ ਉਹਨਾਂ ਨੂੰ ਬੜੇ ਸੋਹਣੇ ਢੰਗ ਤਰੀਕੇ ਨਾਲ ਤੋਰਿਆ ਗਿਆ ਸੀ।
ਕਿਉਂਕਿ ਉਸ ਤੋਂ ਪਹਿਲਾਂ ਉਹ ਸੋਸ਼ਲ ਮੀਡੀਆ 'ਤੇ ਮਾੜੀ ਮਾੜੀ ਗੱਲ ਕਰਨ ਲੱਗ ਗਏ ਸੀ, ਥੋੜ੍ਹੀ ਥੋੜ੍ਹੀ ਖਰਾਬ ਜੀ, ਜਿਵੇਂ ਡੋਨਲਡ ਟਰੰਪ ਨੂੰ ਸ਼ਾਇਦ ਐਡਮਿਨਿਸਟ੍ਰੇਸ਼ਨ ਨੂੰ ਸੀਗਾ ਵੀ ਕਿਤੇ ਵੀ ਸਾਰੀਆਂ ਜਿਹੜੀਆਂ ਵੀ ਨਾਰਾਜ਼ਗੀਆਂ ਨੇ ਵੀ ਉਹ
ਜੱਗ ਜ਼ਾਹਰ
ਨਾ ਹੋ ਜਾਣ। ਸੋ ਇਸ ਕਰਕੇ ਉਹਨਾਂ ਨੇ ਇੱਕ ਤਾਂ ਕਹਿ ਲਓ ਵੀ ਸ਼ਾਇਦ ਜਿਵੇਂ ਇੱਕ ਹੁੰਦਾ ਨਹੀਂ ਕਿ ਮਿਟੀਗੇਟਿੰਗ ਮੈਜ਼ਰ ਵਜੋਂ ਉਹਨਾਂ ਨੇ ਇੱਕ ਛੋਟਾ ਜਿਹਾ ਇੱਕ ਉੱਥੇ ਸਮਾਗਮ ਜਿਹਾ ਰੱਖ ਲਿਆ ਉਹਨਾਂ ਨੂੰ ਫੈਲਿਸੀਟੇਟ ਕਰਨ ਵਾਸਤੇ। ਸੋ ਇਸ ਯੈਸ ਉਸ ਤੋਂ ਬਾਅਦ ਫਿਰ ਇਲੋਨ ਮਸਕ ਖੁੱਲ੍ਹ ਕੇ ਬੋਲੇ, ਉਹਨਾਂ ਨੇ ਸੋਸ਼ਲ ਮੀਡੀਆ 'ਤੇ ਖੁੱਲ੍ਹ ਖੁੱਲ੍ਹ ਕੇ ਸਾਰੀਆਂ ਗੱਲਾਂ ਲਿਖੀਆਂ। ਅਤੇ ਕੱਲ੍ਹ ਡੋਨਲਡ ਟਰੰਪ ਦਾ ਦਿਨ ਬੜਾ ਵਧੀਆ ਜਾ ਰਿਹਾ ਸੀ, ਸਵੇਰੇ ਉਹਨਾਂ ਨੇ ਸ਼ੀ ਜਿਨਪਿੰਗ ਨਾਲ ਡੇਢ ਘੰਟਾ ਗੱਲਬਾਤ ਕੀਤੀ, ਦੁਪਹਿਰ ਕੁ ਵੇਲੇ ਜਰਮਨ ਜਿਹੜੇ ਨਵੇਂ ਚਾਂਸਲਰ ਨੇ ਫਰੈਡਰਿਕ ਮਰਸ ਉਹਨਾਂ ਨੂੰ ਹੋਸਟ ਕਰ ਰਹੇ ਸੀ ਓਵਲ ਆਫਿਸ ਦੇ ਵਿੱਚ, ਬੈਠੇ ਸੋਹਣੀਆਂ ਸੋਹਣੀਆਂ ਗੱਲਾਂ ਹੋ ਰਹੀਆਂ ਸੀ, ਡੋਨਲਡ ਟਰੰਪ ਨੂੰ ਮਜ਼ਾ ਆ ਰਿਹਾ ਸੀ। ਇੱਕ ਰਿਪੋਰਟਰ ਨੇ ਛੇੜਤਾ, ਰਿਪੋਰਟਰ ਨੇ ਪੁੱਛ ਲਿਆ ਕਹਿੰਦੇ ਜੀ ਇਲੋਨ ਮਸਕ ਤਾਂ ਤੁਹਾਡੇ ਬਾਰੇ, ਤੁਹਾਡੇ ਬਿੱਲ ਬਾਰੇ ਦਾਦਾ ਲਿਖ ਰਹੇ ਨੇ ਸੋਸ਼ਲ ਮੀਡੀਆ 'ਤੇ, ਕੀ ਕਹਿਣਾ ਚਾਹੋਗੇ? ਬਸ ਫਿਰ ਡੋਨਲਡ ਟਰੰਪ ਛਿੜ ਗਏ ਅਤੇ ਉਹ ਰੁਕੇ ਹੀ ਨਹੀਂ। ਫਿਰ ਉਹਨਾਂ ਨੇ ਗੱਲਬਾਤ ਸਾਰੀ ਫਿਰ ਜਿਹੜੀ ਉਹ ਓਵਲ ਆਫਿਸ ਤੋਂ ਸ਼ੁਰੂ ਕੀਤੀ ਅਤੇ ਇਲੋਨ ਮਸਕ ਨੇ ਫਿਰ ਐਕਸ 'ਤੇ ਜਾ ਕੇ ਮੁਕਾਈ ਗਿਆ। ਸੋ ਐਕ ਜਿਹੜਾ ਓਵਲ ਆਫਿਸ ਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਲੁੱਕ, ਕਹਿੰਦੇ ਇਲੋਨ ਐਂਡ ਆਈ ਹੈਡ ਅ ਗ੍ਰੇਟ ਰਿਲੇਸ਼ਨਸ਼ਿਪ ਬਟ ਆਈ ਡੋਂਟ ਨੋ ਇਫ ਵੀ ਵਿਲ ਐਨੀ ਮੋਰ, ਕਿ ਵੀ ਹਜੇ ਤੱਕ ਤਾਂ ਉਹ ਰਿਸ਼ਤਾ ਬਹੁਤ ਵਧੀਆ ਸਾਡਾ, ਵੀ ਹੁਣ ਕਹਿੰਦੇ ਪਤਾ ਨਹੀਂ ਅੱਗੇ ਕੀ ਹੋਏਗਾ। ਕਹਿੰਦੇ ਹੀ ਇਜ਼ ਨੋਟ ਦ ਫਸਟ, ਕਹਿੰਦੇ ਪੀਪਲ ਲੀਵ ਮਾਈ ਐਡਮਿਨਿਸਟ੍ਰੇਸ਼ਨ ਐਂਡ ਦੇ ਲਵ ਅਸ, ਕਹਿੰਦੇ ਉੱਦਾਂ ਸਾਨੂੰ ਬਹੁਤ ਪਿਆਰ ਕਰਦੇ ਨੇ ਪਰ ਮੇਰੀ ਐਡਮਿਨਿਸਟ੍ਰੇਸ਼ਨ ਛੱਡ ਦਿੰਦੇ ਆ, ਕਹਿੰਦੇ ਪਤਾ ਨਹੀਂ ਕਿਉਂ, ਐਂਡ ਦੈਨ ਐਟ ਸਮ ਪੁਆਇੰਟ ਦੇ ਮਿਸ ਇਟ ਸੋ ਬੈਡਲੀ, ਆਈ ਡੋਂਟ ਨੋ ਵਾਟ ਇਟ ਇਜ਼, ਇਟਸ ਸੋਰਟ ਆਫ ਟਰੰਪ ਡਿਰੇਂਜਮੈਂਟ ਸਿੰਡਰੋਮ।
ਦੇਖੋ ਸਿੰਡਰੋਮ ਦਾ ਨਾਮ ਵੀ ਰੱਖਤਾ ਉਹਨਾਂ ਨੇ
ਰੱਖਿਆ, ਫਿਰ
ਟਰੰਪ ਡਿਰੇਂਜਮੈਂਟ,
ਬਿਮਾਰੀ ਵੀ ਹੈ ਨਾ ਉਹ ਵੀ ਇਹਨਾਂ ਦੇ ਆਪਣੇ ਨਾਮ ਤੇ ਹੀ ਆ, ਇਹਨਾਂ ਦਾ ਬਸ ਨਹੀਂ ਚੱਲਦਾ ਵੀ ਕੋਵਿਡ-19 ਨੂੰ ਵੀ ਸ਼ਾਇਦ ਕੋਈ ਟਰੰਪ ਵਾਇਰਸ ਇੱਦਾਂ ਰਖਾ ਦਿੰਦੇ ਵੀ ਮੇਰੀ ਮਸ਼ਹੂਰੀ ਹੋ ਜਾਏਗੀ ਸ਼ਾਇਦ। ਚਲੋ ਜੋ ਵੀ ਹੈ, ਇਹਨਾਂ ਦਾ ਇਹ ਆਪਣਾ ਇੱਕ ਸਿੰਡਰੋਮ ਜ਼ਰੂਰ ਹੈਗਾ, ਇਹ ਵੱਖਰਾ ਸਿੰਡਰੋਮ ਹੈ। ਸੋ ਫਿਰ ਕਹਿੰਦੇ ਦੇ ਲੀਵ ਐਂਡ ਦੈਨ ਦੇ ਵੇਕ ਅਪ ਇਨ ਦਾ ਮਾਰਨਿੰਗ ਐਂਡ ਦਾ ਗਲੈਮਰ ਇਜ਼ ਗੋਨ, ਦਾ ਹੋਲ ਵਰਲਡ ਇਜ਼ ਡਿਫਰੈਂਟ ਐਂਡ ਦੇ ਬਿਕਮ ਹੋਸਟਾਈਲ, ਆਈ ਡੋਂਟ ਨੋ ਵਾਟ ਇਟ ਇਜ਼। ਕਹਿੰਦੇ ਵੀ ਮੈਨੂੰ ਛੱਡ ਕੇ ਚੱਲ ਜਾਂਦੇ ਆ, ਫਿਰ ਇੱਕ ਦਿਨ ਕਹਿੰਦੇ ਸਵੇਰੇ ਉੱਠਦੇ ਆ ਤੇ ਉਹਨਾਂ ਨੂੰ ਲੱਗਦਾ ਵੀ ਦੁਨੀਆ ਹੁਣ ਬੜੀ ਸੁੰਨੀ ਸੁੰਨੀ ਹੋ ਗਈ ਆ, ਗਲੈਮਰ ਰਿਹਾ ਨਹੀਂ, ਉਹ ਜਿਹੜੀ ਸ਼ਾਨ ਸੀ, ਜਿਹੜੀ ਉਹ ਫੇਮ ਸੀ, ਉਹ ਚਲੇ ਗਿਆ ਤੇ ਹੁਣ ਕੋਈ ਪੁੱਛਦਾ ਨਹੀਂ, ਤੇ ਕਹਿੰਦੇ ਫਿਰ ਉਹ ਹੋਸਟਾਈਲ ਹੋ ਜਾਂਦੇ ਆ, ਮੇਰੇ ਖਿਲਾਫ ਹੋ ਜਾਂਦੇ, ਪਤਾ ਨਹੀਂ ਕਹਿੰਦੇ ਇਦਾਂ ਕਿਉਂ ਹੈ, ਉਹ ਸਾਨੂੰ ਪਤਾ ਵੈਸੇ ਕਿਉਂ ਹੈ, ਪਰ ਡੋਨਲਡ ਟਰੰਪ ਨੂੰ ਨਹੀਂ ਪਤਾ।
ਮੈਸੀ ਡਿਵੋਰਸ ਕਿਹਾ ਜਾ ਰਿਹਾ ਜਿਹੜੇ ਮੀਡੀਆ ਵੱਲੋਂ ਵੀ ਇਹ ਖਬਰਾਂ ਚੱਕੀਆਂ ਜਾ ਰਹੀਆਂ ਨੇ, ਕਈ ਕਿਸਮ ਦੇ ਨਾਮ ਦਿੱਤੇ ਜਾ ਰਹੇ ਆ, ਇਹ ਜਿਹੜੀ ਲੜਾਈ ਹੋਈ ਹੈ ਡੋਨਲਡ ਟਰੰਪ ਤੇ ਇਲੋਨ ਮਸਕ ਦੇ ਦਰਮਿਆਨ, ਐਜ਼ ਇਫ ਜਿਵੇਂ ਇੱਕ ਕਪਲ ਦੇ ਦਰਮਿਆਨ ਲੜਾਈ ਹੋ ਜਾਵੇ, ਫਿਰ ਉਹ ਲੜਾਈ ਨੂੰ ਆਪਣੇ ਆਪ ਨੂੰ ਜਸਟੀਫਾਈ ਕਰਨ ਲਈ ਦੋਨੇ ਧਿਰਾਂ ਸੋਸ਼ਲ ਮੀਡੀਆ 'ਤੇ ਚਲੀਆਂ ਜਾਂਦੀਆਂ ਨੇ, ਇੱਕ ਦੂਸਰੇ ਦੇ ਖਿਲਾਫ ਗੱਲਾਂ ਲਿਖਦੀਆਂ ਨੇ, ਇੱਕ ਦੂਸਰੇ ਨੂੰ ਨਾ ਸ਼ੁਕਰਾ ਕਹਿੰਦੇ ਨੇ, ਇੱਕ ਦੂਸਰੇ ਨੂੰ ਬੇਕਦਰ ਕਹਿੰਦੇ ਨੇ, ਕਰਕੇ ਉਹ ਉਸ ਕਿਸਮ ਦੀ ਲੜਾਈ ਜਿਹੜੀ ਹੈਗੀ ਉਹ ਡੋਨਲਡ ਟਰੰਪ ਤੇ ਇਲੋਨ ਮਸਕ ਦੇ ਦਰਮਿਆਨ ਦੇਖਣ ਨੂੰ ਮਿਲ ਰਹੀ ਹੈ।
ਯਾ ਕਹਿੰਦੇ ਆਈ ਐਮ ਵੈਰੀ ਡਿਸਅਪੋਇੰਟਡ, ਆਈ ਹੈਵ ਹੈਲਪਡ ਇਲੋਨ ਅਲੋਟ, ਫਿਰ ਉਹਨਾਂ ਨੇ ਕਿਹਾ ਜਿਹੜਾ ਇਹ ਬਿੱਲ ਹੈ, ਕਹਿੰਦੇ ਮੈਨੂੰ ਸਮਝ ਨਹੀਂ ਆਉਂਦੀ, ਕਹਿੰਦੇ ਇਹਦੀਆਂ ਜਿਹੜੀਆਂ ਇਨਰ ਵਰਕਿੰਗਸ ਨੇ ਇਸ ਬਿੱਲ ਦੀਆਂ ਜਿਹੜੀਆਂ ਡੀਟੇਲਸ ਨੇ, ਜਿੰਨੀ ਜਾਣਕਾਰੀ ਕਹਿੰਦੇ ਇਲੋਨ ਮਸਕ ਨੂੰ ਸੀ, ਇੱਥੇ ਕਹਿੰਦੇ ਜਿੰਨੇ ਵੀ ਲੋਕ ਬੈਠੇ ਨੇ ਇਸ ਵੇਲੇ ਕਿਸੇ ਨੂੰ ਕਹਿੰਦੇ ਇੰਨਾ ਪਤਾ ਨਹੀਂ ਸੀ, ਤੇ ਮਸਕ ਨੂੰ ਕਹਿੰਦੇ ਇਹਦੇ ਨਾਲ ਕੋਈ ਦਿੱਕਤ ਹੀ ਨਹੀਂ ਸੀ, ਹੀ ਡੋਨਟ ਹੈਵ ਐਨੀ ਪ੍ਰੋਬਲਮ, ਕਹਿੰਦੇ ਅਚਾਨਕ ਦੈਨ ਆਲ ਆਫ ਸਡਨ ਹੀ ਹੈਡ ਅ ਪ੍ਰੋਬਲਮ, ਤੇ ਕਹਿੰਦੇ ਹੀ ਓਨਲੀ ਡਿਵੈਲਪ ਦ ਪ੍ਰੋਬਲਮ ਵੈਨ ਹੀ ਫਾਊਂਡ ਆਊਟ ਵੀ ਆਰ ਗੋਇੰਗ ਟੂ ਕੱਟ ਦਾ ਈਵੀ ਮੈਂਡੇਟ।
ਯੈਸ,
ਕਹਿੰਦੇ ਜਦੋਂ ਮੈਂ ਈਵੀ ਮੈਂਡੇਟ ਹਟਾਉਣ ਦੀ ਉਹ ਮੇਰੇ ਖਿਲਾਫ ਹੋ ਗਿਆ।
ਲਾਲ ਰੰਗ ਦੀ ਟੈਸਲਾ ਯਾਦ ਹੈ, ਡੋਨਲਡ ਟਰੰਪ ਨੇ ਜਿਹੜੀ ਲਾਲ ਰੰਗ ਦੀ ਟੈਸਲਾ ਐਂਟਰੀ ਵੇ ਤੇ, ਹਾਂ ਉੱਥੇ ਖੜ ਕੇ ਉਹਨਾਂ ਨੇ ਵੀ ਮੈਂ ਖਰੀਦੀ ਹੈ ਤੁਸੀਂ ਵੀ ਖਰੀਦੋ, ਟੈਸਲਾ ਗੱਡੀ ਬੜੀ ਵਧੀਆ ਹੈ, ਈਵੀ ਗੱਡੀਆਂ ਸਾਰੇ ਕੋਲ ਹਨ,
ਕਹਿੰਦੇ ਵਿਚਾਰ ਕਰੇ, ਕਹਿੰਦੇ ਮੈਂ ਵੇਚ ਦੇਣੀ
ਹੈ। ਹਾਂ
ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਆਹ ਗੱਲ ਕਹੀ ਨਾ ਵੀ ਬਿੱਲ ਬਾਰੇ, ਤਾਂ ਇਲੋਨ ਮਸਕ ਨੂੰ ਬੜੀ ਜਾਣਕਾਰੀ ਸੀ। ਫਿਰ ਇਲੋਨ ਮਸਕ ਐਕਸ ਤੇ ਆ ਗਏ, ਐਕਸ ਉਹਨਾਂ ਦਾ ਆਪਣਾ ਪਲੇਟਫਾਰਮ ਹੈ, ਦੇਖੋ ਕਿਸ ਤਰ੍ਹਾਂ ਦੇ ਵਿਅਕਤੀ ਨੇ, ਡੋਨਲਡ ਟਰੰਪ ਦਾ ਆਪਣਾ ਟਰੂਥ ਸੋਸ਼ਲ ਪਲੇਟਫਾਰਮ ਹੀ ਆਪਣਾ,
ਟਰੂਥ ਪਾਉਂਦੇ ਆ ਉੱਤੇ,
ਹਾਂ ਟਰੂਥਸ। ਤੇ ਇਧਰੋਂ ਇਲੋਨ ਮਸਕ ਦਾ ਐਕਸ ਹੈਗਾ, ਐਕਸ ਤੇ ਆ ਗਏ 12:45 ਸਾਡੇ ਸਮੇਂ ਮੁਤਾਬਕ, ਤੇ ਉਹਨਾਂ ਨੇ ਲਿਖਣਾ ਸ਼ੁਰੂ ਕਰਤਾ, ਕਹਿੰਦੇ ਫਾਲਸ, ਕਹਿੰਦੇ ਇਹ ਤਾਂ ਗਲਤ ਜਾਣਕਾਰੀ, ਕਹਿੰਦੇ ਬਿੱਲ ਬਾਰੇ, ਕਹਿੰਦੇ ਮੈਨੂੰ ਤਾਂ ਦਿਖਾਇਆ ਹੀ ਨਹੀਂ ਬਿੱਲ ਕਦੇ, ਜਾਣਕਾਰੀ ਮੈਨੂੰ ਕਿੱਥੋਂ ਹੋਣੀ ਸੀ। ਤੇ ਕਹਿੰਦੇ ਈਵਨ ਰਾਤੋਂ, ਕਹਿੰਦੇ ਅੱਧੀ ਕੁ ਰਾਤ ਵੇਲੇ, ਡੈਡ ਆਫ ਦ ਨਾਈਟ, ਕਹਿੰਦੇ ਇੰਨੀ ਜਲਦੀ ਜਲਦੀ ਦੇ ਵਿੱਚ ਬਿੱਲ ਪਾਸ ਕਰਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ। ਕਾਂਗਰਸ ਦੇ ਕਹਿੰਦੇ ਜਿੰਨੇ ਮੈਂਬਰਸ ਨੇ, ਕਹਿੰਦੇ ਉਹਨਾਂ ਵਿੱਚੋਂ ਵੀ ਕਹਿੰਦੇ ਲਗਭਗ ਕਿਸੇ ਨੂੰ ਵੀ ਇਹ ਮੌਕਾ ਨਹੀਂ ਮਿਲਿਆ,
ਕਿਸੇ ਨੇ ਵੀ ਨਹੀਂ ਪੜਿਆ,
ਕਿਸੇ ਨੇ ਵੀ ਪੜਿਆ ਨਹੀਂ, ਕਹਿੰਦੇ ਨਾ ਤਾਂ ਰਾਤ, ਮਤਲਬ ਰਾਤ ਦੇ ਹਨੇਰੇ ਦੇ ਵਿੱਚ ਜਿਵੇਂ ਉਹ ਬਿੱਲ ਪਾਸ ਕਰਾ ਲਿਆ। ਸੋ ਫਿਰ ਉਸ ਤੋਂ ਬਾਅਦ ਉਹਨਾਂ ਨੇ ਫਿਰ
ਹਟੇ ਨਹੀਂ,
ਇਲੋਨ ਮਸਕ ਹਟੇ ਨਹੀਂ, ਫਿਰ ਨਾ ਕਹਿੰਦੇ ਕਿ ਮੇਰੇ ਬਿਨਾਂ, ਕਹਿੰਦੇ ਮੇਰੇ ਬਿਨਾਂ ਡੋਨਲਡ ਟਰੰਪ would have lost the election.
ਇਹ ਜਿੱਤ ਨਹੀਂ ਸੀ ਸਕਦੇ
ਕਹਿੰਦੇ ਡੈਮੋਕਰੈਟਸ would have control of the house. ਤੇ ਸੈਨੇਟ ਦੇ ਵਿੱਚ ਕਹਿੰਦੇ ਇਹਨਾਂ ਕੋਲ ਸਿਰਫ 51-49 ਦੀ ਹੀ ਮੈਜੋਰਿਟੀ ਹੋਣੀ ਸੀ। ਫਿਰ ਡੋਨਲਡ ਟਰੰਪ ਨੇ ਫਿਰ ਉਹ ਟਰੂਥ ਸੋਸ਼ਲ 'ਤੇ ਆ ਗਏ, ਕਿਉਂਕਿ ਉਹਨਾਂ ਨੂੰ ਯਾਦ ਆ ਵੀ ਮੇਰਾ ਵੀ ਤਾਂ ਕਹਿੰਦੇ ਪਲੇਟਫਾਰਮ ਹੈਗਾ ਆਪਣਾ ਸੋਸ਼ਲ ਮੀਡੀਆ, ਮੈਂ ਵੀ ਉੱਥੇ ਜਾ ਕੇ ਲਿਖਾਂਗਾ। ਸੋ ਇਹਨਾਂ ਨੇ ਇਲੋਨ ਮਸਕ ਨੇ 12:45 ਲਿਖਣਾ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ 2:30 ਸਾਡੇ ਸਮੇਂ ਮੁਤਾਬਕ ਡੋਨਲਡ ਟਰੰਪ ਆ ਗਏ ਟਰੂਥ ਸੋਸ਼ਲ 'ਤੇ, ਅਤੇ ਉਹਨਾਂ ਨੇ ਲਿਖਿਆ ਕਹਿੰਦੇ ਵੀ ਇਹ ਤਾਂ ਕਹਿੰਦੇ he was wearing thin, I asked him to leave. ਕਹਿੰਦੇ ਮੈਂ ਇਹਨੂੰ ਕਿਹਾ, ਇਹ ਛੱਡ ਕੇ ਨਹੀਂ ਗਿਆ ਹੈ,
ਮੈਂ ਇਹਨੂੰ ਕਿਹਾ
ਭਾਈ ਤੂੰ ਜਾ ਹੁਣ। ਤੇ ਕਹਿੰਦੇ I took away his EV mandate that forced everyone to buy electric cars. ਤੇ ਕਹਿੰਦੇ ਮੈਂ EV mandate ਹਟਾਇਆ ਵੀ ਜਿਹਦੇ ਉਸ ਤੋਂ ਬਿਨਾਂ ਕਹਿੰਦੇ ਕੋਈ ਇਲੈਕਟ੍ਰਿਕ ਗੱਡੀ ਖਰੀਦਣਾ ਹੀ ਨਹੀਂ ਚਾਹੁੰਦਾ, ਇਹ ਖਾਸ ਤੌਰ 'ਤੇ ਇਹਦੀਆਂ ਜਿਹੜੀਆਂ ਗੱਡੀਆਂ ਨੇ ਟੈਸਲਾ ਦੀਆਂ। ਤੇ ਕਹਿੰਦੇ ਇਲੈਕਟ੍ਰਿਕ ਕਾਰਸ ਦੈਟ ਨੋਬਡੀ ਹੈਸ ਵਾਂਟਡ, ਤੇ ਕਹਿੰਦੇ ਦੈਟ ਹੀ ਨਿਊ ਫੋਰ ਮੰਥਸ ਆਈ ਵਾਸ ਗੋਇੰਗ ਟੂ ਡੂ, ਕਹਿੰਦੇ ਪਤਾ ਵੀ ਸੀ ਮੈਂ ਇੱਦਾਂ ਕਰਨਾ, ਪਰ ਕਹਿੰਦੇ ਫਿਰ ਵੀ ਉਸ ਤੋਂ ਬਾਅਦ ਹੀ ਜਸਟ ਵੈਂਟ ਕਰੇਜ਼ੀ ਇਹਨਾਂ ਨੇ ਇਹ ਟਰੂਥ ਸੋਸ਼ਲ ਦੇ ਉੱਤੇ ਲਿਖਿਆ। ਅਤੇ ਫਿਰ ਉਹਨਾਂ ਨੇ ਬਾਅਦ ਵਿੱਚ ਸਾਡੇ ਸਮੇਂ ਮੁਤਾਬਕ 4:00 ਸ਼ਾਮ ਨੂੰ ਲਿਖਿਆ, ਕਹਿੰਦੇ ਕਿ ਦ ਈਜ਼ੀਐਸਟ ਵੇ ਟੂ ਸੇਵ ਮਨੀ ਇਨ ਦਾ ਬਜਟ ਵੁੱਡ ਬੀ, ਸਭ ਤੋਂ ਸੌਖਾ ਤਰੀਕਾ ਕਹਿੰਦੇ ਬਿਲੀਅਨਸ ਡਾਲਰਸ ਬਚਾਉਣ ਦਾ,
ਇਹਨਾਂ ਦੀਆਂ ਜਿਹੜੀਆਂ ਸਬਸਿਡੀਜ਼ ਟੈਸਲਾ ਨੂੰ ਦਿੱਤੀਆਂ ਜਾ ਰਹੀਆਂ, ਇਹਨਾਂ ਦੀਆਂ ਕੰਪਨੀ ਨੂੰ ਦਿੱਤੀਆਂ ਜਾ ਰਹੀਆਂ
ਜਿਹੜੇ ਕੰਟਰੈਕਟਸ ਨੇ, ਜਿਹੜੇ ਸਬਸਿਡੀਜ਼ ਨੇ,
ਉਹ ਸਾਰੀਆਂ ਹਟਾ ਦਿਓ, ਕਹਿੰਦੇ ਉਹ ਪੈਸੇ ਵੱਧ ਜਾਣੇ।
ਹਾਂ, ਤੇ ਉਸ ਤੋਂ ਬਾਅਦ ਇਲੋਨ ਮਸਕ ਕਹਿੰਦੇ ਗੋ ਹੈਡ ਮੇਕ ਮਾਈ ਡੇ,
ਕਰ ਦੋ ਕਹਿੰਦੇ।
ਇੱਥੋਂ ਲੱਗਿਆ ਜਿਵੇਂ ਇੱਕ ਹੈ ਨਾ, ਜਾਂ ਕਹਿ
ਲਓ
ਇੱਕ ਕਪਲ ਕਹਿ ਲਓ ਜਾਂ ਪ੍ਰੇਮੀ ਜੋੜਾ ਕਹਿ ਲਓ, ਵੀ ਜਦੋਂ ਆਪਸ ਦੇ ਵਿੱਚ ਵਿਛੋੜਾ ਹੋ ਜਾਂਦਾ ਜਾਂ ਕੋਈ ਬ੍ਰੇਕਅਪ ਹੋ ਜਾਂਦਾ, ਬੈਡ ਬ੍ਰੇਕਅਪ, ਉਸ ਤਰ੍ਹਾਂ ਦੀਆਂ ਗੱਲਾਂ ਲੱਗੀਆਂ ਵੀ ਇੱਕ ਸੋਸ਼ਲ ਮੀਡੀਆ ਤੇ ਜਾ ਕੇ ਇੱਕ ਦੂਜੇ ਨੂੰ ਲਿਖ ਰਹੇ ਨੇ, ਉਹ ਕਹਿੰਦੇ ਮੈਂ ਤੇਰੇ ਕੰਟਰੈਕਟ ਖਦੂੰਗਾ, ਕਰਦੇ ਕਹਿੰਦਾ ਮੈਂ ਵੀ ਦੇਖ ਲਊ। ਫਿਰ ਉਹ ਰੀਟਵੀਟ ਕਰ ਰਹੇ ਨੇ, ਕੋਈ ਕੁਝ ਐਕਸਪਰਟਸ ਨੇ ਕਿਹਾ ਵੀ ਸਪੇਸ ਐਕਸ ਤੋਂ ਬਿਨਾਂ ਨਾਸਾ ਦੇ ਕਈ ਮਿਸ਼ਨਸ, ਇੰਟਰਨੈਸ਼ਨਲ ਸਪੇਸ ਸੈਂਟਰ ਵੀ, ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ, ਉਹਨਾਂ ਨੂੰ ਚਲਾਉਣਾ ਔਖਾ ਹੋ ਜਾਏਗਾ ਵੀ ਉਹ ਕੰਮ ਕਿਵੇਂ ਚੱਲੇਗਾ। ਸੋ ਉਹਨੂੰ ਕੋਟ ਕਰਕੇ ਇਲੋਨ ਮਸਕ ਕਹਿੰਦੇ ਕਰਦੇ ਕਹਿੰਦੇ ਫਿਰ ਸਪੇਸ ਐਕਸ ਨੂੰ ਦੇਖ ਲਵਾਂਗੇ, ਉਸ ਤੋਂ ਬਿਨਾਂ ਤੁਹਾਡਾ ਕੰਮ ਕਿਵੇਂ ਚੱਲਦਾ।
ਸਪੇਸ ਐਕਸ ਦੇ ਰਾਕਟ ਨਾਲ ਵੀ ਕੰਪੇਅਰ ਕੀਤਾ ਜਾ ਰਿਹਾ ਇਹਨਾਂ ਦੇ ਰਿਲੇਸ਼ਨਸ਼ਿਪ ਨੂੰ, ਕਹਿੰਦੇ ਸੁਪਰ ਚਾਰਜਡ, ਕਹਿੰਦੇ ਇਹਨਾਂ ਦਾ ਰਿਲੇਸ਼ਨਸ਼ਿਪ ਜਿਹੜਾ ਸੀਗਾ ਉਹ ਸੁਪਰ ਚਾਰਜ ਸੀ ਇਹਨਾਂ ਦੀ ਦੋਸਤੀ, ਬਹੁਤ ਕਹਿੰਦੇ ਉੱਚੀਆਂ ਹਵਾਵਾਂ ਦੇ ਵਿੱਚ ਉੱਡੇ ਤੇ ਉੱਥੇ ਜਾ ਕੇ ਫਿਰ ਕਹਿੰਦੇ ਧਮਾਕਾ ਹੋ ਗਿਆ।
ਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਧਮਾਕਾ ਫਿਰ ਇਲਨ ਮਸਕ ਨੇ ਕੀਤਾ, ਕਹਿੰਦੇ ਟਾਈਮ ਟੂ ਡ੍ਰੌਪ ਦਾ ਰੀਲੀ ਬਿਗ ਬੰਬ, ਉਹਨਾਂ ਨੇ ਇਹ ਐਲੀਗੇਸ਼ਨ ਲਗਾਈ, ਬਹੁਤ ਵੱਡੀ ਐਲੀਗੇਸ਼ਨ ਅਮਰੀਕਾ ਦੇ ਰਾਸ਼ਟਰਪਤੀ ਤੇ, ਕਹਿੰਦੇ ਕਿ ਜੋ ਜੈਫਰੀ ਐਪਸਟੀਨ ਫਾਈਲਸ ਨੇ ਉਹਨਾਂ ਦੇ ਵਿੱਚ ਕਹਿੰਦੇ ਡੋਨਲਡ ਟਰੰਪ ਦਾ ਨਾਮ ਆਉਂਦਾ, ਇਸ ਕਰਕੇ ਉਹਨਾਂ ਡਾਕੂਮੈਂਟਸ ਨੂੰ ਕਦੇ ਜਨਤਕ ਕੀਤਾ ਨਹੀਂ ਗਿਆ। ਜੈਫਰੀ ਐਪਸਟੀਨ ਦੇ ਉੱਤੇ ਬੜੇ ਘਿਨਾਉਣੇ ਇਲਜ਼ਾਮ ਲੱਗੇ ਸਨ, ਉਹਨਾਂ ਵਿੱਚੋਂ ਬਹੁਤ ਸਾਰੇ ਪ੍ਰੂਫ ਵੀ ਹੋਏ ਸਨ, ਚਾਈਲਡ ਮੋਲੈਸਟੇਸ਼ਨ, ਟ੍ਰੈਫਿਕਿੰਗ, ਪ੍ਰੋਸਟੀਟਿਊਸ਼ਨ, ਇਹ ਸਾਰੇ ਉਹਨਾਂ ਦੇ ਇਲਜ਼ਾਮ ਲੱਗੇ ਸਨ। ਕਹਿ ਰਹੇ ਨੇ ਕਿ ਡੋਨਲਡ ਟਰੰਪ ਵੀ ਉਹਦੇ ਵਿੱਚ ਕਿਸੇ ਨਾ ਕਿਸੇ
ਉਹਨਾਂ ਫਾਈਲਸ ਦੇ ਵਿੱਚ ਉਹਨਾਂ ਦਾ ਨਾਮ ਹੈਗਾ।
ਸੋ ਇਹ ਬਹੁਤ ਵੱਡੀ ਉਹਨਾਂ ਨੇ ਇੱਕ ਐਲੀਗੇਸ਼ਨ ਲਗਾਈ ਰਾਸ਼ਟਰਪਤੀ ਤੇ ਉਹਨਾਂ ਨੇ ਬਾਅਦ ਚ ਲਿਖਿਆ ਕਹਿੰਦੇ ਮਾਰਕ ਦਿਸ ਪੋਸਟ ਇਨ ਫਾਰ ਦ ਫਿਊਚਰ, ਦ ਟਰੂਥ ਵਿਲ ਕਮ ਆਊਟ, ਇੱਕ ਦਿਨ ਸੱਚ ਆਏਗਾ ਕਹਿੰਦੇ ਬਾਹਰ। ਤੇ ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਕਹਿੰਦੇ ਕਿ ਡੋਨਲਡ ਟਰੰਪ ਦੀਆਂ ਇਹ ਜਿਹੜੀਆਂ ਟੈਰਿਫਸ ਨੇ ਇਹਨਾਂ ਦੇ ਕਰਕੇ ਅਮਰੀਕਾ ਦੇ ਵਿੱਚ ਸੈਕਿੰਡ ਹਾਫ ਦੇ ਵਿੱਚ ਰਿਸੈਸ਼ਨ ਆਏਗੀ।
ਇਹ ਵੀ ਬਹੁਤ ਵੱਡੀ ਸਟੇਟਮੈਂਟ ਹੈ।
ਸੋ ਅਜੇ ਤੱਕ ਤਾਂ ਉਹਨਾਂ ਦੀਆਂ ਟੈਰਿਫਸ ਨੂੰ ਕਹਿੰਦੇ ਰਹੇ ਵੀ ਬਹੁਤ ਵਧੀਆ ਬਹੁਤ ਵਧੀਆ, ਤੇ ਹੁਣ ਉਹ ਕਹਿੰਦੇ ਕਿ ਉਹਨਾਂ ਟੈਰਿਫਸ ਦੇ ਕਰਕੇ ਰਿਸੈਸ਼ਨ ਆਏਗੀ। ਤੇ ਫਿਰ ਇੱਕ ਵਿਅਕਤੀ ਕਿਸੇ ਨੇ ਲਿਖਿਆ ਸੀ ਕਿ ਡੋਨਲਡ ਟਰੰਪ ਨੂੰ ਇੰਪੀਚ ਕੀਤਾ ਜਾਏ ਤੇ ਜੇਡੀ ਵੈਂਸ ਨੂੰ ਰਾਸ਼ਟਰਪਤੀ ਬਣਾ ਦਿੱਤਾ ਜਾਏ, ਤੇ ਇਲੋਨ ਮਸਕ ਨੇ ਉਹਨੂੰ ਵੀ ਰੀਟਵੀਟ ਕਰਕੇ ਉਹਨੂੰ ਰੀਪੋਸਟ ਕਰਕੇ ਉੱਥੇ ਲਿਖਿਆ ਯੈਸ। ਸੋ ਉਹਨਾਂ ਨੇ ਵੀ ਇੰਪੀਚਮੈਂਟ ਦੀ ਹਮਾਇਤ ਕੀਤੀ ਹੈ। ਸੋ ਜਸਪ੍ਰੀਤ ਜੀ, ਕੱਲ ਟੈਸਲਾ ਦਾ ਜਿਹੜਾ ਸਟਾਕ ਹੈ, ਇਹ ਸਾਰੀ ਜਿਹੜੀ ਇਹਨਾਂ ਦੀ ਲੜਾਈ ਹੋਈ ਆਪਸ ਦੇ ਵਿੱਚ,
14% ਘਟੇ,
14% ਕੱਲ ਟੈਸਲਾ ਦਾ ਸਟਾਕ ਜਿਹੜਾ ਉਹਦੇ ਵਿੱਚ ਗਿਰਾਵਟ ਦੇਖੀ ਗਈ, ਅੱਜ ਰਿਕਵਰੀ ਹੋਈ ਹੈ ਥੋੜੀ।
ਅੱਛਾ।
ਸੋ 6.5% ਦੀ ਰਿਕਵਰੀ ਅਜੇ ਤੱਕ ਨਜ਼ਰ ਆ ਰਹੀ ਹੈ। ਮਾਰਕੀਟ ਕਿਹਾ ਜਾ ਰਿਹਾ ਵੀ ਡੋਨਲਡ ਟਰੰਪ ਦਾ ਵੀ ਖਾਸਾ ਨੁਕਸਾਨ ਕਰ ਸਕਦੇ ਨੇ ਇਲੋਨ ਮਸਕ, ਜਿਹੜੀ ਉਹਨਾਂ ਨੇ ਗੱਲ ਕਹੀ ਨਾ ਮੇਰੇ ਬਿਨਾਂ ਜਿੱਤਦੇ ਨਹੀਂ ਸੀ। ਬਹੁਤ ਸਾਰੇ ਲੋਕਾਂ ਦਾ ਜਿਹੜੇ ਐਨਲਿਸਟ ਨੇ ਅਮੈਰੀਕਨ ਪੋਲੀਟਿਕਸ ਨੂੰ ਜਿਹੜਾ ਬਹੁਤ ਕਲੋਜ਼ਲੀ ਫੋਲੋ ਕਰਦੇ ਨੇ, ਉਹ ਕਹਿੰਦੇ ਡੋਨਲਡ ਟਰੰਪ ਦੀ ਸਾਰੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਲਾਮਬੰਦ ਕਰਕੇ ਚੱਲਦੀ ਹੈ, ਵੀ ਜਿਹੜੇ ਇਹਨਾਂ ਦੇ ਸਮਰਥਕ ਨੇ ਉਹ ਐਕਸ 'ਤੇ ਆ ਜਾਂਦੇ ਆ। ਬੜਾ ਕਿਹਾ ਜਾਂਦਾ ਕਹਿੰਦੇ ਐਕਸ ਬੜਾ ਟੌਕਸਿਕ ਹੋ ਗਿਆ ਅੱਜ ਕੱਲ੍ਹ, ਵੀ ਉੱਥੇ ਸਾਰੇ ਡੋਨਲਡ ਟਰੰਪ ਦੇ ਸਮਰਥਕ ਹੀ ਨੇ, ਉਹਨਾਂ ਦੇ ਹੀ ਓਪੀਨੀਅਨ ਜਿਹੜੇ ਰਿਪਬਲਿਕਨ ਵਿਊ ਪੁਆਇੰਟ ਆ ਉਹਨੂੰ ਜ਼ਿਆਦਾ ਸਾਹਮਣੇ ਦਿੱਤਾ ਰੱਖਿਆ ਜਾਂਦਾ, ਜ਼ਿਆਦਾ ਸਕਰੀਨ ਟਾਈਮ ਉਹਨੂੰ ਮਿਲਦਾ। ਅਤੇ ਉਹਦੇ ਵਿੱਚ ਇਲੋਨ ਮਸਕ ਇੱਕ ਬੜੀ ਵਧੀਆ ਇੱਕ ਬੜੀ ਅਹਿਮ ਭੂਮਿਕਾ ਨਿਭਾ ਰਹੇ ਨੇ, ਉਹਨਾਂ ਨੇ ਐਲਗੋਰਿਦਮ ਨੂੰ ਸ਼ਾਇਦ ਇਹ ਦੋਸ਼ ਲੱਗਦੇ ਆ ਵੀ ਇਸ ਤਰ੍ਹਾਂ ਕੋਈ ਟਵੀਕ ਕੀਤਾ ਹੋਇਆ ਕਿ ਡੋਨਲਡ ਟਰੰਪ ਦੇ ਸਪੋਰਟ ਵਾਲੇ ਜਿਹੜੇ ਓਪੀਨੀਅਨ ਨੇ ਉਹੀ ਸਾਹਮਣੇ ਆਉਂਦੇ ਨੇ। ਅਤੇ ਕਹਿੰਦੇ ਹੁਣ ਜੇ ਇਲੋਨ ਮਸਕ ਨੇ ਜੇ ਐਲਗੋਰਿਦਮ ਦੁਆਰਾ ਚੇਂਜ ਕਰਤਾ ਅਤੇ ਇਲੋਨ ਡੋਨਲਡ ਟਰੰਪ ਦੀ ਵਿਚਾਰਧਾਰਾ ਉਹਨਾਂ ਨਾਲ ਸੰਬੰਧਿਤ ਜਿਹੜੇ
ਉਹਨਾਂ ਦੀ ਮੁਖਾਲਫਤ ਵਾਲੇ ਜਿਹੜੇ ਪੋਸਟ ਹੈਗੀਆਂ ਨੇ ਉਹ ਸਾਹਮਣੇ ਆਉਣ ਲੱਗ ਜਾਣਗੇ, ਉਹ ਜ਼ਿਆਦਾ ਉਹਨਾਂ ਦਾ ਨੁਕਸਾਨ ਹੋ ਜਾਣਾ।
ਤੇ ਜਿਹੜਾ ਇਹ ਲੋਕਾਂ ਨੂੰ ਲਾਮਬੰਦ ਕਰ ਲੈਂਦੇ ਸੋਸ਼ਲ ਮੀਡੀਆ ਤੇ, ਜਿਹੜੀ ਫਾਲੋਅਰਸ਼ਿਪ ਇਹਨਾਂ ਦੀ ਫਾਲੋਇੰਗ ਆ, ਜੇ ਉਹਨੂੰ ਖੁਰਾ ਲੱਗ ਗਿਆ ਤੇ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਖਤਰੇ ਵਿੱਚ ਪੈ ਸਕਦੀ ਹੈ। ਸੋ
ਵਿੱਚ ਆਹ ਵੀ ਥਿਊਰੀ ਸੁਣਨ ਨੂੰ ਮਿਲ ਰਹੀਆਂ ਨੇ ਜਿਹੜੀਆਂ ਕੌਨਸਪਰੇਸੀ ਥਿਊਰੀਜ਼ ਹੁੰਦੀਆਂ ਨੇ ਵੀ ਇਹ ਕੁਛ ਨਹੀਂ ਹੈ ਤਾਂ ਡਰਾਮਾ ਹੈ,
ਰਲੇ ਹੋਏ ਨੇ
ਰਲ ਕੇ ਸਾਰਾ ਕੁਛ ਕਰ ਰਹੇ ਨੇ। ਇਲੋਨ ਮਸਕ ਨੂੰ ਥੋੜ੍ਹਾ ਜਿਹਾ ਘਾਟੇ ਪੈ ਰਹੇ ਸੀ ਉਹਨਾਂ ਦੀਆਂ ਕੰਪਨੀ ਉਹਨਾਂ ਦੀਆਂ ਜਿਹੜੀਆਂ ਆਹ ਇਲੈਕਟ੍ਰਿਕ ਵਹੀਕਲ ਸੀਗੀਆਂ ਉਹਨਾਂ ਉਹ ਟੈਸਲਾ ਜਿਹੜੀ ਉਹਨਾਂ ਦੀ ਕੰਪਨੀ ਉਹਨੂੰ ਘਾਟੇ ਪੈ ਰਹੇ ਸੀ, ਉਹਨਾਂ ਨੇ ਕਿਹਾ ਵੀ ਤੁਸੀਂ ਇੱਦਾਂ ਕਰੋ ਤੁਸੀਂ ਜਾ ਕੇ ਓਵਲ ਆਫਿਸ ਦੇ ਵਿੱਚ ਬੈਠ ਕੇ ਮੇਰੇ ਵਾਸਤੇ ਆਹ ਸਟੇਟਮੈਂਟਸ ਦਿਓ, ਮੈਂ ਸੋਸ਼ਲ ਮੀਡੀਆ 'ਤੇ ਤੁਹਾਡੇ ਬਾਰੇ ਆਹ ਗੱਲਾਂ ਬਾਤਾਂ ਕਹਿਣਾ, ਲੋਕਾਂ ਨੂੰ ਲੱਗੂਗਾ ਕਿ ਆਪਣੀ ਆਪਸ ਦੇ ਵਿੱਚ ਟੁੱਟ ਗਈ, ਲੋਕ ਮੇਰੀਆਂ ਇਲੈਕਟ੍ਰਿਕ ਵਹੀਕਲ ਜ਼ਿਆਦਾ ਖਰੀਦਣ ਲੱਗ ਜਾਣਗੇ। ਸੋ ਮੈਨੂੰ ਬਿਜ਼ਨਸ ਦੇ ਪੁਆਇੰਟ ਆਫ ਵਿਊ ਤੋਂ ਬੇਸਿਕਲੀ ਉਹਨਾਂ ਦੋਨਾਂ ਦਾ ਇਹ ਮੰਨਣਾ ਵੀ ਬਿਜ਼ਨਸ ਦੇ ਪੁਆਇੰਟ ਆਫ ਵਿਊ ਤੋਂ ਫਾਇਦੇਮੰਦ ਰਹੂਗਾ ਆਪਾਂ ਨੂੰ ਜੇ ਆਪਾਂ ਇਸ ਕਿਸਮ ਦੀ ਦੁਸ਼ਮਣੀ ਜਾਂ ਇਸ ਕਿਸਮ ਦੀ ਆਪਣੀ ਰਿਸ਼ਤਿਆਂ ਦੇ ਵਿੱਚ ਖਟਾਸ ਲੋਕਾਂ ਨੂੰ ਦਿਖਾਉਂਦੇ ਹਾਂ,
ਜਿੱਦਾਂ WWE ਦੇ ਵਿੱਚ ਹੁੰਦਾ।
ਹਾਂ ਬਸ ਉਹੀ ਹੈ
ਨੂਰਾ ਕੁਸ਼ਤੀ। ਸੋ ਇਹਦੇ ਵਿੱਚ ਇੱਕ ਹੁਣ ਦੇਖੋ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਤੇ ਦੁਨੀਆਂ ਦਾ ਸਭ ਤੋਂ ਤਨਾੜ ਵਿਅਕਤੀ ਆਪਸ ਦੇ ਵਿੱਚ ਸਭ ਤੋਂ ਗਹਿਰੇ ਦੋਸਤ ਬਣ ਗਏ ਸਨ, ਤੇ ਹੁਣ ਜਦੋਂ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ ਲੋਕ ਸਵਾਦ ਤਾਂ ਲੈਣਗੇ। ਹੁਣ ਸੱਟਾ ਬਾਜ਼ਾਰ ਦੇ ਵਿੱਚ ਸ਼ਰਤਾਂ ਲੱਗ ਰਹੀਆਂ ਨੇ ਕਿ ਆਗੇ ਕਿਆ ਹੋਗਾ, ਜਿੱਦਾਂ ਹੁੰਦਾ ਨੀ ਸੀਰੀਅਲ ਦੇ ਵਿੱਚ ਏਕਤਾ ਕਪੂਰ ਤੇ ਆਗੇ ਕਿਆ ਹੋਗਾ ਜਾਣਨੇ ਕੇ ਲਈ ਦੇਖਦੇ ਰਹੇ। ਹੁਣ ਸ਼ਰਤਾਂ ਲੱਗ ਰਹੀਆਂ ਵੀ ਇਸ ਤੋਂ ਬਾਅਦ ਸਭ ਤੋਂ ਪਹਿਲਾਂ ਕੀ ਹੋਏਗਾ ਕਿ ਡੋਨਲਡ ਟਰੰਪ ਸਭ ਤੋਂ ਪਹਿਲਾਂ ਇਲੋਨ ਮਸਕ ਦੀ ਕੋਈ ਫੋਟੋਸ਼ਾਪਡ ਇਮੇਜ ਕੋਈ AI ਇਮੇਜ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰਨਗੇ।
ਅੱਜ ਤਾਂ ਖੈਰ ਕੁਛ ਹੋਇਆ ਨਹੀਂ ਹੈ,
ਹਾਂ ਸਭ ਤੋਂ ਪਹਿਲਾਂ ਕੀ ਹੋਏਗਾ ਫਿਰ ਕੀ ਡੋਨਲਡ ਟਰੰਪ ਮੈਂਸ਼ਨ ਕਰਨਗੇ ਕਿ ਇਲੋਨ ਮਸਕ ਤਾਂ ਨਸ਼ੇ ਕਰਦਾ ਵੀ ਇਹ ਤਾਂ ਨਸ਼ੇ ਦਾ ਆਦੀ ਹੈ ਇਹ ਤਾਂ ਡਰੱਗ ਐਡਿਕਟ ਹੈ, ਜਾਂ ਫਿਰ ਸਭ ਤੋਂ ਪਹਿਲਾਂ ਉਹ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਨੂੰ ਹੀ ਸਕ੍ਰੈਪ ਕਰ ਦੇਣਗੇ। ਵਟ ਵਿਲ ਕਮ ਨੈਕਸਟ, ਉਹ ਤੇ ਸੱਟਾ ਲੱਗ ਰਿਹਾ ਉਹ ਤੇ ਸ਼ਰਤਾਂ ਨੇ, ਤੇ ਫਿਰ ਕਹਿੰਦੇ ਵੀ ਕੀ ਇਲੋਨ ਮਸਕ ਡੈਮੋਕ੍ਰੈਟਿਕ ਪਾਰਟੀ ਨੂੰ ਐਂਡੋਰਸ ਕਰ ਲੈਣਗੇ। ਬਾਏ ਦ ਵੇ ਕੱਲ ਇਲੋਨ ਮਸਕ ਨੇ ਐਕਸ ਦੇ ਉੱਤੇ ਇੱਕ ਓਪੀਨੀਅਨ ਪੋਲ ਵੀ ਇੱਕ ਲਾਂਚ ਕੀਤੀ, ਉੱਥੇ ਹੈ ਨਾ ਆਪਸ਼ਨ ਵੀ ਤੁਸੀਂ ਪੋਲਿੰਗ ਕਰਾ ਸਕਦੇ ਹੋ, ਉਹਨਾਂ ਨੇ ਕਿਹਾ ਵੀ ਕੀ ਅਮੈਰੀਕਾ ਨੂੰ US ਨੂੰ ਇੱਕ ਤੀਸਰੀ ਪਾਰਟੀ ਦੀ ਲੋੜ ਹੈ ਜਿਹੜੀ ਆਪਾਂ ਜਿਹਨੂੰ ਮਿਸਿੰਗ ਮਿਡਲ ਕਹਿੰਦੇ ਨਾ, ਉਹ ਕਹਿੰਦੇ ਜਿਹੜੇ 80% ਲੋਕ ਜਿਹੜੇ ਅਨਰੈਪ੍ਰਜੈਂਟਡ ਨੇ ਬਾਏ ਡੈਮੋਕ੍ਰੈਟਸ ਔਰ ਬਾਏ ਰਿਪਬਲਿਕਨਸ, ਉਹਨਾਂ ਨੂੰ ਰਿਪ੍ਰਜੈਂਟ ਕਰੇ ਵੀ ਕੀ ਇੱਕ ਨਵੀਂ ਪਾਰਟੀ ਦੀ ਲੋੜ ਹੈ ਯੈਸ ਔਰ ਨੋ। ਇਸ ਤਰ੍ਹਾਂ ਦੀ ਪੋਲ ਵੀ ਉਹਨਾਂ ਨੇ ਕੱਲ
ਕੀ ਇੱਕ ਨਵੀਂ ਪਾਰਟੀ ਉੱਭਰ ਕੇ ਸਾਹਮਣੇ ਆਊਗੀ। ਸੋ ਕਈ ਕਿੰਤੂ ਪਰੰਤੂ ਸਾਹਮਣੇ ਆ ਰਿਹਾ ਜੀ,
ਦੋ ਸ਼ਰਾਰਤੀ ਬੰਦੇ ਨੇ ਆਪਸ ਲੜ ਗਏ ਨੇ ਲੋਕ ਸਵਾਦ ਲੈ ਰਹੇ ਨੇ।
ਬਸ ਹੁਣ ਆਪਾਂ ਅਨਇੰਪਲੋਇਮੈਂਟ ਰੇਟ ਦੀ ਗੱਲ ਕਰਦੇ ਹਾਂ ਜੀ। ਸਟੈਟਸ ਕੈਨੇਡਾ ਵੱਲੋਂ ਆਪਣੇ ਬੇਰੁਜ਼ਗਾਰੀ ਦੀ ਦਰ ਨਾਲ ਜੁੜੇ ਅੰਕੜੇ ਅੱਜ ਜਾਰੀ ਕੀਤੇ ਗਏ। ਜੇ ਆਪਾਂ ਪੈਂਡੈਮਿਕ ਨੂੰ ਛੱਡ ਦਈਏ ਤਾਂ ਪਿਛਲੇ 9 ਸਾਲਾਂ ਦੌਰਾਨ ਅਨਇੰਪਲੋਇਮੈਂਟ ਰੇਟ ਇਸ ਪੱਧਰ 'ਤੇ ਕਦੇ ਨਹੀਂ ਪਹੁੰਚਿਆ। 7% ਅਨਇੰਪਲੋਇਮੈਂਟ ਰੇਟ ਮਈ ਦੇ ਮਹੀਨੇ ਦਾ ਦਰਜ ਕੀਤਾ ਗਿਆ।
ਯਾ ਸੋ ਬੇਰੁਜ਼ਗਾਰੀ ਦਰ ਜਿਹੜੀ ਹੈ ਰੇਟ ਆਫ ਅਨਇੰਪਲੋਇਮੈਂਟ ਉਹ ਵੱਧ ਕੇ 7% ਹੋ ਗਈ। ਅਪ੍ਰੈਲ ਵਿੱਚ ਅੰਕੜਾ 6.9% ਸੀ, 6.9%। ਅਤੇ ਇਹ ਤੀਸਰਾ ਲਗਾਤਾਰ ਤੀਸਰਾ ਮਹੀਨਾ ਜਦੋਂ ਬੇਰੁਜ਼ਗਾਰੀ ਦੇ ਵਿੱਚ ਵਾਧਾ ਹੋਇਆ, ਰੇਟ ਆਫ ਅਨਇੰਪਲੋਇਮੈਂਟ ਵਧਿਆ। ਵੈਸੇ ਤਾਂ 8800 ਜੋਬਸ ਐਡ ਹੋਈਆਂ ਨੇ ਇਕਾਨਮੀ ਦੇ ਵਿੱਚ, 8800 ਜੋਬਸ ਜੁੜੀਆਂ ਨੇ, ਪਰ ਉਹਦੇ ਬਾਵਜੂਦ ਬੇਰੁਜ਼ਗਾਰੀ ਦਰ ਵੱਧ ਗਈ। ਇਹਦਾ ਮਤਲਬ ਇਹ ਹੈ ਕਿ ਜਿੰਨੇ ਲੋਕ ਰੁਜ਼ਗਾਰ ਲੱਭ ਰਹੇ ਨੇ ਉਹਨਾਂ ਦੀ ਸੰਖਿਆ
ਜ਼ਿਆਦਾ
ਕਿਤੇ ਜ਼ਿਆਦਾ ਵਧੀ ਸੀ। ਸੋ ਉਹਦਾ ਰੀਜ਼ਨ ਮੇਨ ਕੀ ਹੈ ਕਿ ਸਾਡੀ ਜਨਸੰਖਿਆ ਦੇ ਵਿੱਚ ਜੋ ਇਜ਼ਾਫਾ ਹੋ ਰਿਹਾ, ਜਿੰਨੀ ਸਾਡੀ ਜਨਸੰਖਿਆ ਵੱਧ ਰਹੀ ਹੈ ਜਿੰਨੇ ਸਾਡੇ ਇੰਪਲੋਇਬਲ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਉਨੀਆਂ ਜੋਬਸ ਨਹੀਂ ਕ੍ਰੀਏਟ ਹੋ ਰਹੀਆਂ। ਸੋ ਐਨਾਲਿਸਟ ਨੇ ਭਾਵੇਂ ਇਹੀ ਐਕਸਪੈਕਟ ਕੀਤਾ ਸੀ ਕਿ 7% ਹੀ ਬੇਰੁਜ਼ਗਾਰੀ ਦਰ ਰਹੇਗੀ, ਪਰ ਉਹਨਾਂ ਦੀ ਜੋ ਸੋ ਜਿਹੜੇ ਰੋਇਟਰਸ ਦੇ ਕੋਲ ਇਕਾਨਮਿਸਟ ਦਾ ਪੂਲ ਹੈ ਇੱਕ, ਉਹਨਾਂ ਨੂੰ ਪੁੱਛਦੇ ਹੁੰਦੇ ਆ, ਪੋਲਿੰਗ ਕਰਾਉਂਦੇ ਹੁੰਦੇ ਆ। ਸੋ ਉਹਨਾਂ ਨੇ ਸਾਰਿਆਂ ਰਲ ਕੇ ਹੀ ਕਿਹਾ ਸੀ ਵੀ 7% 'ਤੇ ਆ ਜਾਣਾ ਅਨਇੰਪਲੋਇਮੈਂਟ ਰੇਟ, ਵਿੱਚ ਅਪ੍ਰੈਲ ਦੇ ਵਿੱਚ 6.9% ਵਧੇਗਾ। ਪਰ ਉਹਨਾਂ ਨੇ ਇਹ ਕਿਹਾ ਸੀ ਵੀ 12,500 ਜੋਬਸ ਘਟਣਗੀਆਂ ਇਕਾਨਮੀ ਦੇ ਵਿੱਚ, 8800 ਜੋਬਸ ਐਡ ਹੋਈਆਂ ਨੇ, ਉਹਦੇ ਬਾਵਜੂਦ ਅੰਕੜਾ ਜਿਹੜਾ ਉਹ 7% ਤੇ ਹੀ ਰਿਹਾ ਹੈ। ਹੁਣ ਇਹਦੇ 'ਚ ਸਮਝਣ ਦੀ ਲੋੜ ਹੈ ਕਿ ਸੁਣਨ 'ਚ ਲੱਗੇਗਾ, ਪੜ੍ਹਨ 'ਚ ਲੱਗੇਗਾ ਕਿ ਇਹ ਜਿਹੜੇ ਨੰਬਰਸ ਨੇ ਬੜੇ ਨੈਗੇਟਿਵ ਨੰਬਰਸ ਨੇ, ਬੇਰੁਜ਼ਗਾਰੀ ਦਰ ਵੱਧ ਗਈ ਆ। ਬਟ ਇਫ ਯੂ ਗੋ ਇਨ ਟੂ ਦ ਡੀਟੇਲਸ, ਨੰਬਰਸ ਮਾੜੇ ਨਹੀਂ ਹੈਗੇ, ਨੰਬਰ ਚੰਗੇ ਨੇ ਇਹ, ਕਿਉਂਕਿ ਜਿਹੜੀਆਂ ਪਰਮਾਨੈਂਟ ਜੋਬਸ ਨੇ, ਪਰਮਾਨੈਂਟ ਜੋਬਸ ਦੇ ਵਿੱਚ ਫੁੱਲ ਟਾਈਮ ਜੋਬਸ, ਉਹ 58,000 ਵਧੀਆਂ ਨੇ। 58,000 ਫੁੱਲ ਟਾਈਮ ਜੋਬਸ ਐਡ ਹੋਈਆਂ ਨੇ। ਜਿਹੜੀਆਂ ਜੋਬਸ ਘਟੀਆਂ ਨੇ ਉਹ ਪਾਰਟ ਟਾਈਮ ਜੋਬਸ ਘਟੀਆਂ ਨੇ। ਅਪ੍ਰੈਲ ਦੇ ਵਿੱਚ ਜੋ ਕਹਿੰਦੇ ਸੀ ਵੀ ਅਨਇੰਪਲੋਇਮੈਂਟ ਦਾ ਨੰਬਰ ਕਿਤੇ ਜ਼ਿਆਦਾ ਹੋ ਸਕਦਾ ਸੀ, ਪਰ ਕਿਉਂਕਿ ਸਰਕਾਰ ਨੇ ਇਲੈਕਸ਼ਨ ਵਾਸਤੇ ਬਹੁਤ ਸਾਰੇ ਪਾਰਟ ਟਾਈਮ ਵਰਕਰਸ ਹਾਇਰ ਕੀਤੇ ਸੀ ਸਰਕਾਰ ਨੇ ਇਲੈਕਸ਼ਨ ਕਰਾਉਣ ਲਈ, ਇਸ ਕਰਕੇ ਅਨਇੰਪਲੋਇਮੈਂਟ ਰੇਟ ਬਹੁਤ ਜ਼ਿਆਦਾ ਨਹੀਂ ਸੀ ਵਧਿਆ, 6.9% 'ਤੇ ਰਿਹਾ ਸੀ, ਅਦਰਵਾਈਜ਼ ਇਟ ਵੁੱਡ ਹੈਵ ਬੀਨ ਹਾਇਰ। ਪਰ ਅਪ੍ਰੈਲ ਦੇ ਵਿੱਚ ਜਿਹੜੇ ਇਲੈਕਸ਼ਨ ਕਰਾਉਣ ਲਈ ਵਰਕਰਸ ਹਾਇਰ ਕੀਤੇ ਸੀ ਉਹ ਪਾਰਟ ਟਾਈਮ ਸੀ,
ਆਫ ਕੋਰਸ ਇੱਕ ਦੋ ਦਿਨਾਂ ਵਾਸਤੇ ਹੀ ਸੀਗੇ ਮੈਕਸਿਮਮ,
ਉਹਨਾਂ ਦਾ ਜਿਹੜਾ ਉਸ ਤੋਂ ਪਹਿਲਾਂ ਵੀ ਜੋ ਤਿਆਰੀ ਹੁੰਦੀ, ਟ੍ਰੇਨਿੰਗ ਹੁੰਦੀ, ਚਲੋ ਉਹਨਾਂ ਨੂੰ ਰੱਖਿਆ ਵੀ, ਮੰਨ ਲਓ ਵੀ ਕੁਝ ਹਫ਼ਤਿਆਂ ਵਾਸਤੇ ਸੀ, ਉਸ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ, ਸੋ ਨਾਓ ਦੇ ਡੋਂਟ ਹੈਵ ਅ ਜੋਬ। ਸੋ ਉਹ ਜਿਹੜੀਆਂ ਪਾਰਟ ਟਾਈਮ ਜੋਬਸ ਨੇ ਉਹ ਘਟੀਆਂ ਨੇ ਕਾਫੀ ਸਾਰੀਆਂ, ਸਰਕਾਰੀ ਜੋਬਸ ਘਟੀਆਂ ਨੇ, ਪ੍ਰਾਈਵੇਟ ਸੈਕਟਰ ਦੇ ਵਿੱਚ 61,000 ਜੋਬਸ ਐਡ ਹੋਈਆਂ ਨੇ, ਫੁੱਲ ਟਾਈਮ ਜੋਬਸ 58,000 ਐਡ ਹੋਈਆਂ ਨੇ, ਪਬਲਿਕ ਸੈਕਟਰ ਦੇ ਵਿੱਚ 21,000 ਜੋਬਸ ਘਟੀਆਂ ਨੇ, ਅਤੇ ਪਾਰਟ ਟਾਈਮ ਜੋਬਸ ਖਾਸੀਆਂ ਘਟੀਆਂ ਨੇ ਕਿਉਂਕਿ ਇਲੈਕਸ਼ਨ ਵਾਲੀਆਂ ਜੋਬਸ ਚਲੇ ਗਈਆਂ, ਉਹਦੇ ਕਰਕੇ ਅਨਇੰਪਲੋਇਮੈਂਟ ਰੇਟ ਵਧਿਆ। ਸੋ ਜੇਕਰ ਕਿਸੇ ਵੀ ਇਕਾਨਮੀ ਦੇ ਵਿੱਚ ਪ੍ਰਾਈਵੇਟ ਸੈਕਟਰ ਦੇ ਵਿੱਚ ਜੋਬਸ ਐਡ ਹੋ ਰਹੀਆਂ, ਫੁੱਲ ਟਾਈਮ ਜੋਬਸ ਐਡ ਹੋ ਰਹੀਆਂ, ਉਹ ਤਾਂ ਚੰਗਾ ਸ਼ਗਨ ਹੈ। ਸੋ ਇਹ ਨੰਬਰ ਇੰਨੇ ਮਾੜੇ ਜ਼ਿਆਦਾ ਨਹੀਂ ਹੈਗੇ, ਇਹ ਨੰਬਰਸ ਦੇ ਆਉਣ ਤੋਂ ਬਾਅਦ ਕੈਨੇਡੀਅਨ ਡਾਲਰ ਸਗੋਂ ਹੋਰ ਸਟਰੋਂਗ ਹੋਇਆ।
ਪਰ ਦੇਰ ਆਰ 1.6 million ਅਨਇੰਪਲੋਇਡ ਪੀਪਲ ਇਨ ਦ ਮੰਥ ਆਫ ਮੇ,
ਸੋ ਉਹਦਾ ਮਤਲਬ
ਉਹ ਗਿਣਤੀ ਜ਼ਰੂਰ ਆਪਾਂ
ਮੈਂਸ਼ਨ ਕਰਦੇ ਹਾਂ, ਉਹਦਾ ਮਤਲਬ ਇਹ ਹੈ ਵੀ 16 ਲੱਖ ਲੋਕ ਅਜਿਹੇ ਨੇ
ਜਿਹੜੇ
ਜੋਬ ਲੱਭ ਰਹੇ ਨੇ, ਜਿਹੜੇ ਜੋਬ ਚਾਹੁੰਦੇ ਨੇ। ਸੋ ਹੁਣ ਜੇ ਕੋਈ ਵਿਅਕਤੀ ਆਪਣੀ ਖੁਸ਼ੀ ਨਾਲ ਘਰੇ ਬੈਠਾ, ਉਹ ਕਹਿੰਦਾ ਮੈਂ ਕੰਮ ਕਰਨਾ ਹੀ ਨਹੀਂ, ਮੈਨੂੰ ਲੋੜ ਹੀ ਨਹੀਂ ਕੰਮ ਕਰਨ ਦੀ, ਉਹ ਬੇਰੁਜ਼ਗਾਰਾਂ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਹੁੰਦਾ, ਉਹਨੂੰ ਅਨਇੰਪਲੋਇਡ ਨਹੀਂ ਗਿਣਿਆ ਜਾਂਦਾ। ਅਨਇੰਪਲੋਇਡ ਵਿਅਕਤੀ ਉਹ ਹੈ ਜਿਹੜਾ ਜੋਬ ਲੱਭ ਰਿਹਾ ਐਕਟਿਵਲੀ ਅਤੇ ਉਹਨੂੰ ਜੋਬ ਲੱਭ ਨਹੀਂ ਰਹੀ,
ਅਤੇ ਜੋਬ ਲੱਭਣ ਦੀ ਜਿਹੜੀ ਮਿਆਦ ਹੈ ਉਹ ਵੀ ਵਧੀ ਹੈ। ਸੋ ਇੱਕ ਸਾਲ ਪਹਿਲਾਂ ਦੇ ਕੰਪੈਰੇਟਿਵਲੀ, ਇੱਕ ਸਾਲ ਪਹਿਲਾਂ ਜਿਹੜੇ ਲੋਕ ਜੋਬ ਲੱਭ ਰਹੇ ਸੀ ਉਹਨਾਂ ਨੂੰ ਤਕਰੀਬਨ 18.4 ਹਫ਼ਤਿਆਂ ਦੇ ਅੰਦਰ ਅੰਦਰ ਨੌਕਰੀ ਮਿਲ ਜਾਂਦੀ ਸੀ, ਹੁਣ ਇਹ ਮਿਆਦ ਵੀ ਵੱਧ ਗਈ, ਹੁਣ ਇਹ ਟਾਈਮ ਵੀ ਵੱਧ ਗਿਆ, ਟਾਈਮ ਸਪੈਂਟ ਔਨ ਲੁਕਿੰਗ ਫੋਰ ਇੰਪਲੋਇਮੈਂਟ ਹੁਣੇ ਹੋ ਗਿਆ 21.8 ਹਫ਼ਤੇ, ਜਾਂ ਤਕਰੀਬਨ 5 ਮਹੀਨੇ ਦਾ ਸਮਾਂ ਲੱਗ ਜਾਂਦਾ ਜੇ ਕੋਈ ਨੌਕਰੀ ਲੱਭ ਰਿਹਾ ਤਾਂ ਉਹਨੂੰ ਤਕਰੀਬਨ 5 ਮਹੀਨੇ ਲੱਗ ਜਾਂਦੇ ਆ ਨੌਕਰੀ ਮਿਲਦੇ।
ਸੋ ਜਿਹੜਾ ਅਸੀਂ ਦੱਸ ਰਹੇ ਹਾਂ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ 61,000 ਜੋਬਸ ਵਧੀਆਂ ਨੇ, ਕਿਹੜੇ ਸੈਕਟਰਸ ਦੇ ਵਿੱਚ ਵਧੀਆਂ ਨੇ? ਰੀਟੇਲ ਹੋਲਸੇਲ ਦੇ ਵਿੱਚ ਜੋਬਸ ਐਡ ਹੋਈਆਂ, ਯੂਟੀਲਿਟੀਜ਼ ਦੇ ਵਿੱਚ, ਇਨਫੋਰਮੇਸ਼ਨ ਦੇ ਵਿੱਚ, ਕਲਚਰ ਐਂਡ ਰੀਕ੍ਰੀਏਸ਼ਨ ਐਂਡ ਫਾਈਨੈਂਸ ਦੇ ਵਿੱਚ, ਰੀਅਲ ਇਸਟੇਟ ਦੇ ਵਿੱਚ, ਇੰਸ਼ੋਰੈਂਸ ਦੇ ਵਿੱਚ, ਰੈਂਟਲ ਐਂਡ ਲੀਜ਼ਿੰਗ ਦੇ ਵਿੱਚ ਜੋਬਸ ਐਡ ਹੋਈਆਂ ਨੇ। ਹੁਣ ਕਈ ਲੋਕਾਂ ਨੇ ਕਹਿਣਾ ਜੀ ਰੈਂਟਲ ਐਕਟੀਵਿਟੀ ਅਤੇ ਰੀਅਲ ਇਸਟੇਟ ਐਕਟੀਵਿਟੀ ਤਾਂ ਘਟੀ ਆ, ਇਹ ਜੋਬਸ ਨੇ ਨੋਟ ਰੀਅਲ ਇਸਟੇਟ ਐਕਟੀਵਿਟੀ ਆ ਸੱਚ। ਸੋ ਜੋਬਸ ਵਧੀਆਂ ਨੇ, ਜਿੱਥੇ ਜੋਬਸ ਘਟੀਆਂ ਨੇ ਉਹ ਮੈਨੂਫੈਕਚਰਿੰਗ ਦੇ ਵਿੱਚ ਘਟੀਆਂ ਨੇ, ਇਹ ਕੋਈ ਵਧੀਆ ਸ਼ਗਨ ਨਹੀਂ ਮੈਨੂਫੈਕਚਰਿੰਗ ਦੇ ਵਿੱਚ ਜੋਬਸ ਘਟਣਾ ਕਿਸੇ ਵੀ ਇਕਾਨਮੀ ਵਾਸਤੇ। ਪਰ ਇਹਦੇ ਵਿੱਚ ਇੱਕ ਰੀਜ਼ਨ ਇਹ ਹੋ ਸਕਦਾ ਕਿ ਜੋ ਓਨਟੈਰੀਓ ਅਤੇ ਕਬੈਕ ਦੇ ਵਿੱਚ ਜਿਹੜੇ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦਾ ਕੰਮ ਰੁਕਿਆ ਟੈਰਿਫਸ ਦੇ ਕਰਕੇ, ਜਿਵੇਂ ਕਿ ਆਟੋ ਸੈਕਟਰ ਦੇ ਵਿੱਚ ਬਹੁਤ ਸਾਰੀਆਂ ਬਹੁਤ ਵੱਡੇ ਵੱਡੇ ਪਲਾਂਟਸ ਨੇ ਕਿਹਾ ਵੀ ਕੁਝ ਹਫ਼ਤਿਆਂ ਵਾਸਤੇ ਅਸੀਂ ਆਪਣੇ ਪ੍ਰੋਡਕਸ਼ਨ ਜਿਹੜੀ ਆ ਕੱਟ ਕਰ ਰਹੇ ਹਾਂ, ਕੁਝ ਪਲਾਂਟਸ ਨੂੰ ਕੁਝ ਸ਼ਿਫਟਸ ਕੈਂਸਲ ਕਰ ਰਹੇ ਹਾਂ। ਸੋ ਉਹਦੇ ਕਰਕੇ ਹੋ ਸਕਦਾ ਕਿ ਮੈਨੂਫੈਕਚਰਿੰਗ ਦੇ ਵਿੱਚ ਜੋਬਸ ਘਟੀਆਂ ਨੇ। ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੋਬਸ ਘਟੀਆਂ ਨੇ, ਉਹ ਅਸੀਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਸਰਕਾਰੀ ਜੋਬਸ ਨੂੰ ਘੋਰਾ ਲੱਗਿਆ। ਟਰਾਂਸਪੋਰਟ ਅਤੇ ਵੇਅਰਹਾਊਸਿੰਗ ਦੇ ਵਿੱਚ ਵੀ ਜੋਬਸ ਘਟੀਆਂ ਨੇ ਅਤੇ ਲਗਾਤਾਰ ਘੱਟ ਹੀ ਰਹੀਆਂ ਨੇ। ਫਿਰ ਅਕੋਮੋਡੇਸ਼ਨ ਐਂਡ ਫੂਡ ਸਰਵਿਸਿਜ਼, ਜਿਹੜਾ ਮਤਲਬ ਰੈਸਟੋਰੈਂਟ ਅਤੇ ਹੋਟਲ ਸੈਕਟਰ ਆ, ਉਹਨਾਂ ਦੇ ਵਿੱਚ ਵੀ ਜੋਬਸ ਘਟੀਆਂ ਨੇ।
ਜਿਹੜੇ ਸਟੂਡੈਂਟਸ ਨੇ ਜਿਹੜੇ ਸਮਰ ਜੋਬਸ ਲੱਭ ਰਹੇ ਆ ਉਹਨਾਂ ਵਾਸਤੇ ਕਹਿੰਦੇ ਬੜੀ ਚੈਲੇਂਜਿੰਗ ਜੇ ਟਾਈਮਸ ਚੱਲ ਰਹੇ ਆ। ਉਹਨਾਂ ਦਾ ਜਿਹੜਾ ਜੋਬਲੈਸ ਰੇਟ ਹੈਗਾ ਇੱਕ ਸਾਲ ਪਹਿਲਾਂ ਦੇ ਮੁਕਾਬਲੇ, ਜਿਹੜਾ ਇਸ ਟਾਈਮ ਸੀਗਾ ਜਦੋਂ ਜਿਹੜੇ ਸਟੂਡੈਂਟਸ ਨੇ ਉਹ ਸਮਰ ਜੋਬਸ ਲੱਭ ਰਹੇ ਸੀ ਉਹਨਾਂ ਦੇ ਕੰਪੈਰੇਟਿਵਲੀ ਈਅਰ ਓਵਰ ਈਅਰ ਇੰਕਰੀਜ਼ ਹੈਗੀ ਆ 20.1% ਦੀ। ਸੋ ਬੱਚਿਆਂ ਨੂੰ, ਯੰਗ ਸਟੂਡੈਂਟਸ ਨੂੰ ਸਮਰ ਜੋਬਸ ਲੱਭਣ ਦੇ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ।
ਅਤੇ ਐਵਰੇਜ ਆਵਰਲੀ ਵੇਜ ਜਿਹੜੀ ਆ ਉਹ 3.4% ਵਧੀ ਆ ਅਤੇ ਅਪ੍ਰੈਲ ਦੇ ਵਿੱਚ ਵੀ ਨਾ ਇਜ਼ਾਫਾ ਹੋਇਆ ਸੀ। ਸੋ ਨੰਬਰਸ ਦੇਖਣ ਨੂੰ ਸ਼ਾਇਦ ਲੱਗੇਗਾ ਵੀ ਬੇਰੁਜ਼ਗਾਰੀ ਵੱਧ ਗਈ ਹੈ, ਬਟ ਦਿਸ ਵਾਸ ਓਨਲੀ ਟੂ ਬੀ ਐਕਸਪੈਕਟਡ, ਇਹਨੂੰ ਵਧਣੀ ਹੀ ਸੀ। ਪਰ ਜਿਹੜੀਆਂ ਜੋਬਸ ਪ੍ਰਾਈਵੇਟ ਸੈਕਟਰ ਦੇ ਵਿੱਚ ਵਧੀਆਂ ਨੇ ਅਤੇ ਜੋਬਸ ਜਿਹੜੀਆਂ ਘਟੀਆਂ ਉਹ
ਪਾਰਟ ਟਾਈਮ ਨੇ
ਅਤੇ ਪਬਲਿਕ ਸੈਕਟਰ ਵਾਲੀਆਂ ਜੋਬਸ ਨੇ ਜਿਹੜੀਆਂ ਘਟੀਆਂ ਨੇ। ਸੋ ਇਸ ਕਰਕੇ ਨੰਬਰਸ ਇੰਨੇ ਜ਼ਿਆਦਾ ਖਰਾਬ ਨਹੀਂ ਹੈਗੇ।
ਅੱਛਾ ਬਾਜ਼ੂ, ਆ ਪਾਈਪਲਾਈਨ ਦੀ ਗੱਲ ਕਰੀਏ, ਉਸ ਤੋਂ ਪਹਿਲਾਂ ਮੈਨੀਟੋਬਾ ਨੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕਰ ਲਿਆ ਪੀਸੀ ਦੇ ਨਾਲ। ਮੈਨੀਟੋਬਾ ਦੀ ਸਰਕਾਰ ਨੇ ਵੀ ਇੰਟਰਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਖਤਮ ਕਰਨ ਵਾਸਤੇ ਬੀਸੀ ਦੀ ਸਰਕਾਰ ਨਾਲ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਵੇਂ ਸੂਬਿਆਂ ਵੱਲੋਂ ਇੱਕ ਦੂਸਰੇ ਨਾਲ ਹੁਣ ਕੀਤਾ ਹੀ ਜਾ ਰਿਹਾ, ਵਨ ਕੈਨੇਡੀਅਨ ਇਕਾਨਮੀ ਵਾਲੀਆਂ ਜਿਹੜੀਆਂ ਯੂਨਿਟੀ ਵਾਲੀਆਂ ਗੱਲਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਵੀ ਆਪਾਂ ਆਪਸ ਦੇ ਵਿੱਚ ਆਪਣੇ ਇੰਟਰ ਪ੍ਰੋਵਿੰਸ਼ੀਅਲ ਬੈਰੀਅਰਸ ਨੂੰ ਹਟਾਈਏ, ਉਹਦਾ ਆਪਾਂ ਨੂੰ ਬੜਾ ਲਾਭ ਹੋ ਜਾਣਾ, ਹੁਣ ਆਪਾਂ ਨੂੰ ਆਪਣੀ ਡਿਪੈਂਡੈਂਸੀ ਹੋਰ ਮੁਲਕਾਂ 'ਤੇ ਆਪਾਂ ਨੂੰ ਘਟਾਉਣ ਦੀ ਜ਼ਰੂਰਤ ਹੈਗੀ ਆ। ਹਾਲਾਂਕਿ ਘਟਾਈ ਨਹੀਂ ਜਾ ਰਹੀ, ਹਾਲਾਂਕਿ ਜਿਹੜੇ ਟ੍ਰੇਡ ਮਿਸ਼ਨਸ ਨੇ, ਟ੍ਰੇਡ ਨੂੰ ਡਾਇਵਰਸੀਫਾਈ ਕਰਨ ਦੀਆਂ ਗੱਲਾਂ ਬਾਤਾਂ ਉਹ ਆਪਾਂ ਦੇਖ ਰਹੇ ਹਾਂ ਚੱਲ ਰਹੀਆਂ ਨੇ। ਆਪਣੇ ਬੀਸੀ ਦੇ ਪ੍ਰੀਮੀਅਰ ਵੀ ਗਏ ਹੋਏ ਨੇ ਉੱਧਰ, ਜਪਾਨ, ਸਾਊਥ ਕੋਰੀਆ ਅਤੇ ਮਲੇਸ਼ੀਆ। ਬਟ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੂੰ ਘਟਾਉਣ ਵਾਸਤੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਮੈਨੀਟੋਬਾ ਦੀ ਸਰਕਾਰ ਨੇ ਆਪਣੀ ਬੀਸੀ ਦੀ ਸਰਕਾਰ ਨਾਲ ਸਾਈਨ ਕਰ ਲਿਆ।
ਜਿਹੜਾ MOU ਹੈ, ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਇਹ ਲੀਗਲੀ ਬਾਈਂਡਿੰਗ ਨਹੀਂ ਹੈ, ਸੋ ਇੱਕ ਬਸ ਸਮਝੋ ਵੀ ਅੰਡਰਸਟੈਂਡਿੰਗ ਹੈ।
ਬਿਲਕੁਲ।
ਜਿਹੜੀ ਚੀਜ਼ ਦੀ ਵੇਟ ਕੀਤੀ ਜਾ ਰਹੀ ਹੈ ਉਹ ਹੈ ਫੈਡਰਲ ਸਰਕਾਰ ਦਾ ਬਿੱਲ, ਜਿਹੜਾ ਉਹ ਕਾਨੂੰਨ ਪੇਸ਼ ਕਰਨਗੇ, ਜਿਹੜਾ ਉਹਨੇ ਕਿਹਾ ਸੀ ਵਨ ਕੈਨੇਡੀਅਨ ਇਕਨੋਮੀ ਐਕਟ। ਸੋ ਉਹ ਉਮੀਦ ਕੀਤੀ ਜਾ ਰਹੀ ਹੈ ਅੱਜ ਕ੍ਰਿਸਟੀਆ ਫ੍ਰੀਲੈਂਡ ਵੱਲੋਂ, ਜਿਹੜੇ ਇੰਟਰਨਲ ਟ੍ਰੇਡ ਮਿਨਿਸਟਰ ਨੇ, ਉਹ ਹਾਊਸ ਆਫ ਕਾਮਨਸ ਦੇ ਵਿੱਚ ਸ਼ਾਇਦ ਉਹ ਅੱਜ ਬਿੱਲ ਟੇਬਲ ਕਰਨਗੇ। ਤੇ ਉਹ ਉਸ ਬਿੱਲ ਦੇ ਵਿੱਚ ਕੀ ਹੁੰਦਾ, ਕਿਉਂਕਿ ਕਾਨੂੰਨ ਕੀ ਕਹਿੰਦਾ, ਸੋ ਇਹ ਦੇਖਣਾ ਹੋਏਗਾ। ਤੇ ਇਹ ਜਿਹੜੇ ਸਾਰੇ ਸੂਬੇ ਨੇ ਆਪਣੇ ਆਪਣੇ ਪੱਧਰ ਤੇ ਇੰਟਰਨਲ ਟ੍ਰੇਡ ਬੈਰੀਅਰਸ ਹਟਾਉਣ ਵਾਸਤੇ ਕਿਹੜੇ ਕਿਹੜੇ ਲੈਜਿਸਲੇਟਿਵ ਚੇਂਜਸ ਕਰਦੇ ਨੇ, ਦੈਟਸ ਮੋਰ ਇੰਪੋਰਟੈਂਟ। MOUs ਉਹੀ ਗਾ, ਸੋਹਣੀਆਂ ਗੱਲਾਂ ਨੇ ਇਹ, ਇਹਨਾਂ ਸਵਾਗਤ ਹੋਣਾ ਚਾਹੀਦਾ।
ਇੰਟੈਂਟ ਤਾਂ ਪਤਾ ਲੱਗਦਾ ਨਾ, ਵਿੱਚ ਲੋਕਲ, ਹਾਂ ਇੰਟੈਂਟ ਗੁੱਡ ਹੈ।
ਉਹ ਸਾਰੇ ਸੂਬੇ ਹੁਣ ਸਪਸ਼ਟ ਕਰ ਚੁੱਕੇ ਆ ਕਿ ਅਸੀਂ ਇੰਟਰਨਲ ਟ੍ਰੇਡ ਬੈਰੀਅਰਸ ਹਟਾਵਾਂਗੇ। ਉਹ ਕਿਹੜਾ ਸੂਬਾ ਹੋਏਗਾ ਜਿਹੜਾ ਮੌਜੂਦਾ ਮਾਹੌਲ ਦੇ ਵਿੱਚ ਕਹੇਗਾ ਕਿ ਅਸੀਂ ਹਟਾਉਣੇ ਨਹੀਂ ਬੈਰੀਅਰਸ? ਪਰ ਜਦੋਂ ਬੈਰੀਅਰਸ ਹਟਾਉਣ ਦੀ ਗੱਲ ਆਣੀ ਆ, ਉਦੋਂ ਫਿਰ ਤੁਸੀਂ ਦੇਖਿਓ ਜਦੋਂ ਪ੍ਰੋਟੈਸਟ ਹੋਣਗੇ, ਜਦੋਂ ਹੁਣ ਫਰਜ਼ ਕਰੋ ਕਿ ਇੱਥੇ ਅਸੀਂ ਕਹਾਂਗੇ ਕਿ ਜੀ ਜੋ ਐਲਬਰਟਾ ਦੀ ਬੀਅਰ ਹੈ ਉਹ BC ਦੇ ਵਿੱਚ ਵੀ ਹੁਣ ਖੁੱਲ੍ਹੇਆਮ ਵਿਕੇਗੀ, ਉਹਦੇ ਵਿੱਚ ਕੋਈ ਟੈਕਸ ਜਾਂ ਕੋਈ ਟੈਰਿਫ ਨਹੀਂ ਹੋਏਗਾ, ਅਤੇ ਫਿਰ ਇੱਥੇ ਦੀ ਜੋ ਸਾਡੀ ਲੋਕਲ ਕਰਾਫਟ ਇੰਡਸਟਰੀ ਆ ਉਹਨਾਂ ਨੇ ਇੱਥੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦੇਣੇ ਆ। ਜੇ ਇਸੇ ਤਰ੍ਹਾਂ ਜਿਹੜੀ ਸਾਡੀ ਵਾਈਨ ਆ, ਜੇਕਰ ਐਲਬਰਟਾ ਵਾਲਿਆਂ ਨੇ ਕਹਿਤਾ ਕਿ ਅਸੀਂ BC ਦੀ ਓਕਨਾਗਨ ਤੋਂ ਜਿਹੜੀ ਵਾਈਨ ਆਉਂਦੀ ਆ ਉਹ ਅਸੀਂ ਵੇਚਾਂਗੇ, ਐਲਬਰਟਾ ਦੇ ਵਿੱਚ ਪ੍ਰੋਟੈਸਟ ਹੋਣ ਲੱਗ ਜਾਣੇ ਆ। ਹਰ ਕਿਸੇ ਨੇ ਆਪਣੇ ਆਪਣੇ ਸੈਕਟਰ ਨੂੰ ਪ੍ਰੋਟੈਕਟ ਕਰਨਾ, ਅਤੇ ਇਸੇ ਤਰ੍ਹਾਂ ਐਟਲਾਂਟਿਕ ਕੈਨੇਡਾ ਦੇ ਵਿੱਚ ਡੇਅਰੀ ਨੂੰ ਪ੍ਰੋਟੈਕਟ ਕੀਤਾ ਜਾਂਦਾ, ਹਰ ਕੋਈ ਸੂਬਾ ਆਪਣੀ ਆਪਣੀ ਇੰਡਸਟਰੀ ਕਿਸੇ ਨੂੰ ਪ੍ਰੋਟੈਕਟ ਕਰ ਰਿਹਾ। ਅਤੇ ਇਹੀ ਜਿਹੜੇ ਬੈਰੀਅਰਸ ਨੇ, ਅਤੇ ਇਹਨਾਂ ਨੂੰ ਜਦੋਂ ਹਟਾਉਣ ਦੀ ਗੱਲ ਆਉਣੀ ਹੈ, ਜਦੋਂ ਵਿਰੋਧ ਪ੍ਰਦਰਸ਼ਨ ਹੋਣਾ, ਸੋ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਤਾਂ ਹਾਲ ਹੀ ਵਿੱਚ ਇਲੈਕਸ਼ਨ ਹੋ ਕੇ ਹਟਿਆ, ਸਰਕਾਰਾਂ ਨੂੰ ਇਲੈਕਸ਼ਨ ਦੀ ਚਿੰਤਾ ਨਹੀਂ, ਵੋਟਾਂ ਦੀ ਕੋਈ ਜ਼ਿਆਦਾ ਚਿੰਤਾ ਨਹੀਂ, ਉਹ ਤਾਂ ਹੋ ਸਕਦਾ ਵੀ ਥੋੜ੍ਹਾ ਜਿਹਾ ਕੌੜਾ ਘੁੱਟ ਭਰ ਲੈਣ, ਪਰ ਕੌੜਾ ਘੁੱਟ ਮਤਲਬ ਨੋਟ ਲਿਟਰਲੀ, ਮੈਂ ਆਪਾਂ ਬੀਅਰ ਅਤੇ ਉਹਦੀ ਗੱਲ ਕਰ ਰਹੇ ਸੀ। ਸੋ ਵੀ ਉਹ ਤਾਂ ਥੋੜ੍ਹਾ ਜਿਹਾ ਔਖਾ ਕੋਈ ਫੈਸਲਾ ਕਰ ਵੀ ਲੈਣ, ਪਰ ਜਿੱਥੇ ਕੋਈ ਜਿਹੜਾ ਲੱਗਦਾ ਵੀ ਹੋਰ 6 ਮਹੀਨੇ, ਸਾਲ ਨੂੰ, 2 ਸਾਲ ਨੂੰ ਇਲੈਕਸ਼ਨ ਹੋਣਾ, ਉੱਥੇ ਤਾਂ ਕੰਮ ਔਖਾ ਹੀ ਹੈ
ਉਹਨਾਂ ਨੂੰ, ਬਹੁਤ ਧਿਆਨ ਰੱਖਣਾ
ਪੈਂਦਾ। ਬੜੀ ਇੱਦਾਂ ਨਹੀਂ ਵੀ ਪਹਿਲਾਂ ਕਦੇ ਗੱਲ ਨਹੀਂ, ਕਦੇ ਖਿਆਲ ਹੀ ਨਹੀਂ ਆਇਆ ਕਿ ਇੰਟਰਨਲ ਟ੍ਰੇਡ ਬੈਰੀਅਰਸ ਆਪਾਂ ਹਟਾ ਲਈਏ, ਜਿਹੜੀ ਆਪਸ ਦੇ ਵਿੱਚ ਜਿਹੜਾ ਫ੍ਰੀ ਟ੍ਰੇਡ ਅਗਰੀਮੈਂਟ ਆ ਸੂਬਿਆਂ ਦਾ, ਉਹ ਕੈਨੇਡਾ ਫ੍ਰੀ ਟ੍ਰੇਡ ਅਗਰੀਮੈਂਟ ਕਰਕੇ ਹੈ, ਉਹ ਕਿੰਨੀ ਵਾਰ, ਕਿੰਨੇ ਸਾਲਾਂ ਤੋਂ ਹੈਗਾ, ਉਹਨੂੰ ਕਈ ਵਾਰ ਰਿਵਾਈਜ਼ ਵੀ ਕੀਤਾ ਗਿਆ, ਉਹਦੇ ਬਾਵਜੂਦ ਬਹੁਤ ਸਾਰੀਆਂ ਐਕਸੈਪਸ਼ਨਸ ਨੇ, ਕੁਝ ਐਕਸੈਪਸ਼ਨਸ ਆਟਵਾਂ ਨੇ ਰੱਖੀਆਂ ਹੋਈਆਂ ਨੇ, ਕੁਝ ਐਕਸੈਪਸ਼ਨਸ ਸੂਬਿਆਂ ਨੇ ਆਪਣੇ ਆਪਣੇ ਪੱਧਰ 'ਤੇ ਰੱਖੀਆਂ ਹੋਈਆਂ ਨੇ ਵੀ ਇਸ ਤੋਂ ਇਲਾਵਾ ਬਾਕੀ ਸਾਰੇ ਟ੍ਰੇਡ ਬੈਰੀਅਰ ਹਟਾ ਦੇਵਾਂਗੇ, ਉਹ ਇਸ ਤੋਂ ਇਲਾਵਾ ਕਰਦੇ ਕਰਦੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬੈਰੀਅਰ ਆਪਣੇ ਆਪ ਦੇ ਵਿੱਚ ਬਣ ਜਾਂਦੇ,
ਉਹੀ ਗੱਲ ਹੈ,
ਹਰਡਲਸ ਬਣ ਜਾਂਦੇ।
ਹਾਂ, ਹਰ ਇੱਕ ਨੇ ਆਪਣੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ, ਉਸ ਹਿਸਾਬ ਨਾਲ ਫਿਰ ਉਹ ਹਰਡਲਸ ਬਣ ਜਾਂਦੇ ਨੇ। ਜਿਵੇਂ ਆਪਾਂ ਨੂੰ ਪਤਾ ਵੀ ਹੁਣ ਪਿੱਛੇ ਜਿਹੀ ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਜਿਹੜੀ ਪਾਈਪਲਾਈਨ ਬਣਾਉਣ ਦੀ ਗੱਲ ਕਹੀ ਗਈ ਆ, ਉਹਦੀ ਮੁਖਾਲਫਤ ਕੀਤੀ ਜਾ ਰਹੀ ਹੈ BC ਦੇ ਜਿਹੜੇ ਲੀਡਰਸ ਹੈਗੇ ਆ। BC ਦੇ ਡੈਪਟੀ ਪ੍ਰੀਮੀਅਰ ਨਿੱਕੀ ਸ਼ਰਮਾ ਨੇ ਕਿਹਾ ਵੀ ਅਸੀਂ ਨਹੀਂ ਇੰਟਰਸਟਡ, ਹਾਲਾਂਕਿ ਉਹ ਵਾਲੀ ਪਾਈਪਲਾਈਨ ਦੇ ਵਿੱਚ ਉਹ ਇੰਟਰਸਟਡ ਹੈ ਨੀਗੇ, ਪਰ BC ਦੀ ਸਰਕਾਰ ਨੇ ਨੈਚੁਰਲ ਗੈਸ ਦੀ ਇੱਕ ਪਾਈਪਲਾਈਨ ਉਹਨੂੰ ਮਨਜ਼ੂਰੀ ਦੇ ਦਿੱਤੀ ਹੈ।
ਸੋ ਇਹ ਨੈਚੁਰਲ ਗੈਸ ਪਾਈਪਲਾਈਨ ਇਹ BC ਦੇ ਵਿੱਚ ਹੀ ਹੈ, ਐਲਬਰਟਾ ਤੋਂ ਨਹੀਂ, ਸੋ BC ਤੋਂ ਹੀ, BC ਦੇ ਨੌਰਥ ਈਸਟ ਤੋਂ ਇਹਨਾਂ ਨੇ ਨੈਚੁਰਲ ਗੈਸ ਲੈ ਕੇ ਆਉਣੀ ਹੈ, ਅਤੇ 800 ਕਿਲੋਮੀਟਰ ਲੰਬੀ ਪਾਈਪਲਾਈਨ ਆ, ਅਤੇ ਇੱਕ ਜਿਹੜੀ ਪ੍ਰਪੋਜ਼ਡ ਫੈਸਿਲਿਟੀ ਹੈ, ਇੱਕ ਫਲੋਟਿੰਗ LNG ਟਰਮੀਨਲ ਬਣਨਾ, ਸੋ ਉਹ ਇਹ ਪ੍ਰਪੋਜ਼ਡ ਹੈ, ਸੀਲਿਸਮਸ LNG ਫੈਸਿਲਿਟੀ, ਇਹ ਅਲਾਸਕਾ ਬਾਰਡਰ ਦੇ ਨੇੜੇ ਜਾ ਕੇ ਇਹ ਇੱਕ ਫੈਸਿਲਿਟੀ ਬਣ ਰਹੀ ਹੈ, ਪ੍ਰਪੋਜ਼ਡ ਹੈ ਅਜੇ, ਇਹਦਾ ਵੀ ਅਜੇ ਕਾਫੀ ਸਾਰੇ ਇਹਦੇ ਵਿੱਚ ਵੀ ਅਜੇ ਇਫਸ ਐਂਡ ਬਟਸ ਹੈਗੇ ਨੇ, ਪਰ ਮੋਸਟ ਲਾਈਕਲੀ ਹੋ ਜਾਣਾ। ਪਰ ਇਹ ਕੰਮ, ਇਹਦਾ ਸਮਝੋ ਵੀ ਕੰਮ ਬਹੁਤ ਪਿਆ ਇਸ ਟਰਮੀਨਲ ਦੇ ਵੀ ਪੂਰੇ ਹੋਣ ਦੇ ਵਿੱਚ।
ਪਹਿਲੀ ਵਾਰੀ ਇਸ ਪਾਈਪਲਾਈਨ ਨੂੰ 2015 ਚ ਅਪਰੂਵ ਕਰ ਦਿੱਤਾ ਗਿਆ ਸੀ,
2014 ਦੇ ਵਿੱਚ ਇਹਨੂੰ ਪਹਿਲਾ ਸਰਟੀਫਿਕੇਟ ਦਿੱਤਾ ਗਿਆ ਸੀ, ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਸਰਟੀਫਿਕੇਟ। ਤੇ ਇਹ ਪਹਿਲਾਂ ਕੀ ਸੀ, ਸੋ ਪੂਰੀ ਸ਼ੁਰੂ ਤੋਂ ਗੱਲ ਕਰਦੇ ਹਾਂ। ਸੋ ਇਹ ਜਿਹੜੀ ਹੁਣ ਮੌਜੂਦਾ ਪਾਈਪਲਾਈਨ ਆ, ਜਿਹਨੂੰ ਅਪਰੂਵਲ ਮਿਲਿਆ, ਜਿਹਦਾ ਅਪਰੂਵਲ, ਇਹ ਬੜੀ ਟੈਕਨੀਕਲ ਗੱਲ ਹੈ, ਸੋ ਅਪਰੂਵਲ ਮਿਲਿਆ ਵੀ ਨਹੀਂ, ਅਪਰੂਵਲ ਨੂੰ ਕਹਿ ਲਓ ਵੀ ਐਕਸਟੈਂਡ ਕੀਤਾ ਗਿਆ। ਸੋ ਜਿਹੜਾ ਇਹ ਅਪਰੂਵਲ ਹੈ, ਇਹ ਜਿਹੜੀ ਪਾਈਪਲਾਈਨ ਆ, ਇਹਨੇ ਜੋ ਮੈਂ ਤੁਹਾਨੂੰ ਮੈਂਸ਼ਨ ਕਰ ਰਿਹਾ ਵੀ ਜਿਹੜਾ ਫਲੋਟਿੰਗ ਟਰਮੀਨਲ ਬਣਨਾ, ਉੱਥੇ ਤੱਕ ਨੈਚੁਰਲ ਗੈਸ ਲੈ ਕੇ ਆਉਣੀ ਹੈ। ਪਹਿਲਾਂ ਓਰੀਜਨਲੀ ਜਦੋਂ 2014 ਦੇ ਵਿੱਚ ਇਹਨੂੰ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਕਲੀਅਰੈਂਸ ਸਰਟੀਫਿਕੇਟ ਦਿੱਤਾ ਗਿਆ, ਉਦੋਂ ਇਹਦਾ ਪਰਪਸ ਸੀਗਾ ਕਿ ਪੈਸੀਫਿਕ ਨੌਰਥ ਵੈਸਟ LNG ਫੈਸਿਲਿਟੀ ਜਿਹੜੀ ਪੈਟਰੋਨਸ ਵੱਲੋਂ ਤਿਆਰ ਕੀਤੀ ਜਾ ਰਹੀ ਸੀ, ਉੱਥੇ ਤੱਕ, ਪੈਟਰੋਨਸ ਮਲੇਸ਼ੀਆ ਦਾ ਪੈਟਰੋਲੀਅਮ ਜਾਇੰਟ ਆ, ਉੱਥੇ ਤੱਕ ਇਸ ਪਾਈਪਲਾਈਨ ਨੇ ਜਾਣਾ ਸੀ, ਅਤੇ ਇਹ ਉਦੋਂ 900 ਕਿਲੋਮੀਟਰ ਲੰਬੀ ਪਾਈਪਲਾਈਨ ਸੀ, ਅਤੇ ਇਹ ਜਿਹੜੀ ਪਾਈਪਲਾਈਨ TC Energy ਵੱਲੋਂ ਬਣਾਈ ਜਾ ਰਹੀ ਸੀ। LNG ਦੀ ਪ੍ਰਾਈਸ ਘੱਟ ਗਈ ਨੈਚੁਰਲ ਗੈਸ ਦੀ, ਉਹਨਾਂ ਨੇ ਕਿਹਾ ਵਾਇਬਿਲਿਟੀ ਨੂੰ ਲੈ ਕੇ ਮਸਲੇ ਹੈਗੇ ਨੇ, ਉਹ ਬੈਕਆਊਟ ਕਰਕੇ ਪ੍ਰੋਜੈਕਟ ਕੈਂਸਲ ਕਰਕੇ ਚਲੇ ਗਏ। ਫਿਰ TC ਐਨਰਜੀ ਨੇ ਕਿਹਾ ਹੁਣ ਅਸੀਂ ਇਸ ਪਾਈਪਲਾਈਨ ਦਾ ਕੀ ਕਰਨਾ। ਪਿਛਲੇ ਸਾਲ ਉਹਨਾਂ ਨੇ ਇਹ ਪਾਈਪਲਾਈਨ ਵੇਚਤੀ, ਸੋ ਇੱਥੇ ਆਪਣੇ ਨਿਸਗਾ ਫਸਟ ਨੇਸ਼ਨ ਹੈ ਅਤੇ ਉਹਨਾਂ ਨੇ ਟਾਈਅਪ ਕੀਤਾ, ਇੱਕ ਜੁਆਇੰਟ ਵੈਂਚਰ ਤਿਆਰ ਕੀਤਾ, ਟੈਕਸਸ ਦੀ ਕੰਪਨੀ ਹੈ ਵੈਸਟਰਨ LNG ਇਹਨਾਂ ਦੋਨਾਂ ਨੇ, ਸੋ ਵੈਸਟਰਨ LNG ਪਲੱਸ ਨਿਸਗਾ ਫਸਟ ਨੇਸ਼ਨ ਇਹਨਾਂ ਦੋਨਾਂ ਨੇ ਸਾਂਝੇ ਤੌਰ 'ਤੇ TC ਐਨਰਜੀ ਤੋਂ ਇਹ ਪਾਈਪਲਾਈਨ ਖਰੀਦ ਲਈ। ਹੁਣ ਜਿਹੜੇ 2014 ਦੇ ਵਿੱਚ ਇਹਨਾਂ ਨੂੰ ਇਨਵਾਇਰਮੈਂਟ ਕਲੀਅਰੈਂਸ ਸਰਟੀਫਿਕੇਟ ਮਿਲਿਆ ਸੀ, ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਤੁਸੀਂ ਪਿਛਲੇ ਸਾਲ ਦੀ ਨਵੰਬਰ, ਸੋ ਮੇਰੇ ਖਿਆਲ 24 ਨਵੰਬਰ ਦੀ ਤਰੀਕ ਸੀ, 25 ਨਵੰਬਰ 2024 ਤੋਂ ਪਹਿਲਾਂ ਇਹਦੀ ਜਿਹੜੀ ਕੰਸਟਰਕਸ਼ਨ ਆ ਪਾਈਪਲਾਈਨ ਦੀ ਉਹ ਸਬਸਟੈਂਸ਼ਲੀ ਸ਼ੁਰੂ ਕਰਨੀ ਹੈ, ਕਿ ਕੰਸਟਰਕਸ਼ਨ ਜਿਹੜੀ ਆ ਸਬਸਟੈਂਸ਼ਲ ਕੰਸਟਰਕਸ਼ਨ ਹੋਈ ਹੋਣੀ ਚਾਹੀਦੀ ਆ, ਅਤੇ ਫਿਰ ਥਰੂ ਆਊਟ ਦ ਟਰਮ ਆਫ ਦ ਪ੍ਰੋਜੈਕਟ ਜਿੰਨੀ ਦੇਰ ਪਾਈਪਲਾਈਨ ਬਣਦੀ ਨਹੀਂ ਇਹ ਤੁਹਾਡਾ ਸਰਟੀਫਿਕੇਟ ਆ, ਇਟ ਵਿਲ ਹੋਲਡ ਗੁੱਡ
ਹੋਲਡ ਗੁੱਡ।
ਪਿਛਲੇ ਸਾਲ 19 ਤਰੀਕ ਨੂੰ 19 ਨਵੰਬਰ ਨੂੰ ਅਰਜ਼ੀ ਲਗਾ ਦਿੱਤੀ ਗਈ ਦੁਬਾਰਾ ਕਿ ਜੀ ਸਾਡਾ ਜਿਹੜਾ ਸਰਟੀਫਿਕੇਟ ਹੈ ਇਹਨੂੰ ਐਕਸਟੈਂਡ ਕਰ ਦਿਓ ਅਤੇ ਤੁਸੀਂ ਚੈੱਕ ਕਰ ਲਓ ਵੀ ਅਸੀਂ ਸਬਸਟੈਂਸ਼ਲ ਕੰਸਟਰਕਸ਼ਨ ਕੀਤੀ ਹੈ, ਅਤੇ ਉਹਦਾ ਜਿਹੜਾ ਫੈਸਲਾ ਹੈ ਉਹ ਕੱਲ੍ਹ ਪਬਲਿਸ਼ ਕੀਤਾ ਗਿਆ। ਸੋ ਜਿਹੜੇ ਕੈਨੇਡਾ ਸੋਰੀ BC ਦੇ ਜਿਹੜੇ ਚੀਫ ਐਗਜ਼ੈਕਟਿਵ ਅਸੈਸਮੈਂਟ ਆਫਿਸਰ ਨੇ ਅਤੇ ਡੈਪਟੀ ਐਨਰਜੀ ਮਿਨਿਸਟਰ ਵੀ ਨੇ, ਐਲੈਕਸ ਮੈਕਲੈਨਨ ਉਹਨਾਂ ਦਾ ਨਾਮ ਹੈ, ਉਹਨਾਂ ਨੇ ਇਹ ਫੈਸਲਾ ਕੀਤਾ ਕਿ ਉਹਨਾਂ ਨੇ ਇਹ ਵੀ ਜਿਹੜਾ ਵਰਕ ਹੈ ਉਹ ਸਬਸਟੈਂਸ਼ਲੀ ਸ਼ੁਰੂ ਹੋ ਚੁੱਕਿਆ ਸੀ ਅਤੇ ਉਹਨਾਂ ਨੇ ਇਹਦਾ ਜਿਹੜਾ ਸਰਟੀਫਿਕੇਟ ਆ ਉਹਨੂੰ ਐਕਸਟੈਂਡ ਕਰ ਦਿੱਤਾ ਹੈ। ਦਿਸ ਵਾਸ ਟੂ ਬੀ ਐਕਸਪੈਕਟਿਡ, ਇਹ ਮੰਨਿਆ ਵੀ ਜਾ ਰਿਹਾ ਸੀ ਵੀ ਇਹ ਪ੍ਰੋਜੈਕਟ ਹੁਣ ਅਪਰੂਵ ਹੋ ਜਾਣਾ। ਪਹਿਲੀ ਗੱਲ, ਇਹ ਨੈਚੁਰਲ ਗੈਸ ਪਾਈਪਲਾਈਨ ਆ, ਇਹਨੂੰ ਰੈਲੇਟਿਵਲੀ ਕਲੀਨਰ ਫੋਸਿਲ ਫਿਊਲ ਮੰਨਿਆ ਜਾਂਦਾ, ਇਹ ਨਹੀਂ ਵੀ ਇਹਦੇ ਨਾਲ ਕੋਈ ਵਿੱਚੋਂ ਇਹਦੇ 'ਚੋਂ ਆਕਸੀਜਨ ਨਿਕਲਣੀ ਇਹਦੇ ਵਿੱਚੋਂ ਵੀ ਕਾਰਬਨ ਹੀ ਹੈ, ਸੋ ਗ੍ਰੀਨ ਹਾਊਸ ਗੈਸਿਸ ਹੀ ਹੋਣਗੀਆਂ, ਪਰ ਐਮਿਸ਼ਨਸ ਇਹਦੀਆਂ ਰੈਲੇਟਿਵਲੀ ਆਇਲ ਦੇ ਮੁਕਾਬਲੇ ਘੱਟ ਹੁੰਦੀਆਂ ਨੇ।
ਪਰ ਇਹਦੀ ਵੀ ਮੁਖਾਲਫਤ ਹੁੰਦੀ ਹੈ ਕਿਉਂਕਿ ਜਦੋਂ ਇਹ ਗੈਸ ਕੱਢਣੀ ਪੈਂਦੀ ਹੈ, ਨੈਚੁਰਲ ਗੈਸ ਕੱਢਣੀ ਪੈਂਦੀ ਹੈ, LNG ਜਦੋਂ ਨੈਚੁਰਲ ਗੈਸ ਦੇ ਵਿੱਚੋਂ ਬਣਾਉਣੀ ਪੈਂਦੀ ਆ, ਉਦੋਂ ਜਿਹੜੀ ਇੱਕ ਪ੍ਰੋਸੈਸ ਯੂਜ਼ ਕੀਤੀ ਜਾਂਦੀ ਹੈ, ਪ੍ਰੈਕਟਿਸ ਯੂਜ਼ ਕੀਤੀ ਜਾਂਦੀ ਆ, ਉਹਨੂੰ ਕਹਿੰਦੇ ਆ ਹਾਈਡ੍ਰੋਲਿਕ ਫ੍ਰੈਕਚਰਿੰਗ ਜਾਂ ਫਰੈਕਿੰਗ। ਸੋ ਉਹਦੀ ਵੀ ਮੁਖਾਲਫਤ, ਜਿਹੜੇ ਇਨਵਾਇਰਮੈਂਟਲ ਗਰੁੱਪਸ ਆ ਉਹ ਕਹਿੰਦੇ ਜਦੋਂ ਇਹ ਕਰਦੇ ਕੀ ਹੈ, ਜ਼ਮੀਨ ਦੇ ਨੀਚੇ ਇਹ ਡਰਿਲਿੰਗ ਕਰਕੇ ਮਿਕਸਚਰ ਆਫ ਵਾਟਰ, ਸੈਂਡ ਅਤੇ ਕੈਮੀਕਲਸ ਗਰਾਊਂਡ ਦੇ ਵਿੱਚ ਭੇਜੇ ਜਾਂਦੇ ਆ, ਉਹਨਾਂ ਉਹ ਜਿਹੜਾ ਮਿਕਸਚਰ ਨੀਚੇ ਗਿਆ ਉਹਦੇ ਕਰਕੇ ਫਿਰ ਦੈਟ ਫੋਰਸਿਸ ਦ ਰਿਲੀਜ਼ ਆਫ ਆਇਲ ਐਂਡ ਗੈਸ। ਸੋ ਉਹ ਕਹਿੰਦੇ ਵੀ ਇਹਦੇ ਨਾਲ ਫਿਰ ਕੀ ਹੁੰਦਾ, ਅਰਥਕੁਏਕਸ ਜਿਹੜੀ ਉਹਨਾਂ ਦੀ ਫ੍ਰੀਕੁਐਂਸੀ ਵੱਧ ਜਾਂਦੀ, ਉਹਨਾਂ ਦੀ ਗਿਣਤੀ ਵੀ ਵੱਧ ਜਾਂਦੀ ਆ। ਸੋ ਇਹਦੀ ਵੀ ਮੁਖਾਲਫਤ ਹੋ ਰਹੀ ਹੈ, ਐਨੀ ਹੈ ਐਜ਼ ਯੂ ਸੈਡ ਕਿ ਇਹ 'ਚੋਂ ਆਕਸੀਜਨ ਨਹੀਂ ਨਿਕਲੀ, ਨਿਕਲ ਨਹੀਂ ਰਹੀ, ਇਹਦੇ ਵਿੱਚੋਂ ਵੀ ਕਾਰਬਨ ਡਾਈਆਕਸਾਈਡ ਹੈ। ਸੋ ਇਨਵਾਇਰਮੈਂਟ ਵਾਸਤੇ ਤਾਂ ਹੈ ਇਹ ਵੀ ਮਾੜੀ
ਸ਼ੇਅਰ ਗੈਸ ਆ, ਫਰੈਕਿੰਗ ਦੇ ਨਾਲ ਨਿਕਲਦੀ ਹੈ ਅਤੇ ਫਰੈਕਿੰਗ ਨੂੰ ਲੈ ਕੇ ਇਨਵਾਇਰਮੈਂਟਲ ਗਰੁੱਪਸ ਹਮੇਸ਼ਾ ਤੋਂ ਹੀ ਉਹਦੀ ਮੁਖਾਲਫਤ ਕਰਦੇ ਰਹਿੰਦੇ ਨੇ। ਸੋ ਹੁਣ ਇਹ ਜਿਹੜਾ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਕਲੀਅਰੈਂਸ ਸਰਟੀਫਿਕੇਟ ਜਿਹੜਾ ਇਹਨੂੰ ਐਕਸਟੈਂਡ ਕੀਤਾ ਗਿਆ, ਇਹਨੂੰ ਲੈ ਕੇ ਗ੍ਰੀਨ ਪਾਰਟੀ ਵਾਲੇ ਬਹੁਤ ਨਾਰਾਜ਼ ਹੋ ਗਏ ਨੇ। ਉਹਨਾਂ ਦਾ ਕਹਿਣਾ ਵੀ ਇਹਦੇ 'ਚ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੈ ਵੀ ਇਹ ਜਿਹੜਾ ਸਰਟੀਫਿਕੇਟ ਦਿੱਤਾ ਗਿਆ ਸੀ 2014 ਦਾ, ਉਹ ਤਾਂ ਸਮਾਂ ਉਦੋਂ ਹੋਰ ਸੀ ਅਤੇ ਹੁਣ ਹੋਰ ਹੈ, ਵੀ ਦੁਬਾਰਾ ਤੋਂ ਅਸੈਸਮੈਂਟ ਕਰੋ ਇਹਦੀ। ਦੂਜੀ ਗੱਲ, ਕਹਿੰਦੇ ਇਹਦਾ ਰਾਊਟ ਵੀ ਤਾਂ ਬਹੁਤ ਚੇਂਜ ਹੋ ਜਾਣਾ, ਵੀ ਪਹਿਲਾਂ ਇਹਨੇ ਕਿਸੇ ਹੋਰ ਟਰਮੀਨਲ ਤੱਕ ਜਾਣਾ ਸੀ, ਹੁਣ ਇਹਨੇ ਕਿਸੇ ਹੋਰ ਟਰਮੀਨਲ ਤੱਕ ਜਾਣਾ। ਸੋ ਇਸ ਕਰਕੇ ਜਿਹੜਾ ਰਾਊਟ ਚੇਂਜ ਹੋਣਾ ਉਹਦੇ ਮੁਤਾਬਕ ਇਹਦੀ ਦੁਬਾਰਾ ਸਟੱਡੀ ਕੀਤੀ ਜਾਵੇ ਅਤੇ ਇਸੇ ਕਰਕੇ। ਅੱਛਾ, ਫਿਰ ਭਾਵੇਂ ਇਹਦੇ ਵਿੱਚ ਭਾਈਵਾਲੀ ਹੈ ਨਿਸਗਾ ਫਸਟ ਨੇਸ਼ਨ ਦੀ, ਪਰ ਬਹੁਤ ਸਾਰੀਆਂ ਫਸਟ ਨੇਸ਼ਨਸ ਨੇ ਜਿਹੜੀਆਂ ਗੁਆਂਢੀ ਕਹਿ ਲਓ ਵੀ ਫਸਟ ਨੇਸ਼ਨਸ ਨੇ, ਉਹ ਨਾਰਾਜ਼ ਨੇ ਇਸ ਪ੍ਰੋਜੈਕਟ ਤੋਂ, ਕਹਿੰਦੇ ਵੀ ਸਾਡੇ ਇਲਾਕੇ ਜਿਹੜੇ ਅਨਸੀਡੀ ਟੈਰੀਟਰੀ ਹੈ ਉਹਦੇ
ਵਿੱਚੋਂ
ਇਹ ਲੰਘ ਕੇ ਜਾਣੀ ਹੈ, ਸਾਨੂੰ ਨਹੀਂ ਪਸੰਦ। ਸੋ ਇਹਦਾ ਹੁਣ ਕਾਫੀ ਵਿਰੋਧ ਹੋਣ ਦੇ ਆਸਾਰ ਹੈਗੇ ਨੇ। ਇੰਡੀਜਨਸ ਲੀਡਰਸ ਨੇ ਕੱਲ ਇਹ ਸਪਸ਼ਟ ਕੀਤਾ, ਕਹਿੰਦੇ ਇਟਸ ਗੋਇੰਗ ਟੂ ਬੀ ਅ ਲੌਂਗ ਹੌਟ ਸਮਰ, ਵੀ ਪ੍ਰੋਟੈਸਟ ਵਗੈਰਾ ਅਸੀਂ ਕਰਾਂਗੇ। ਸੋ ਉਹੀ ਗੱਲ ਆ ਵੀ ਪੁਰਾਣੀ ਕਹਾਣੀ ਆ, ਅਸੀਂ ਪਹਿਲਾਂ ਦੇਖੀ ਹੋਈ ਆ, ਸੁਣੀ ਹੋਈ ਆ, ਇਹ ਪੁਰਾਣਾ ਸੀਰੀਅਲ ਆ ਕਿ ਜਦੋਂ ਵੀ ਕਿਸੇ ਪਾਈਪਲਾਈਨ ਨੂੰ ਹਰੀ ਝੰਡੀ ਦਿੱਤੀ ਜਾਂਦੀ, ਪਹਿਲਾਂ ਤਾਂ ਹਰੀ ਝੰਡੀ ਮਿਲਦੀ ਨਹੀਂ, ਜਦੋਂ ਮਿਲਦੀ ਹੈ ਉਸ ਤੋਂ ਬਾਅਦ ਫਿਰ ਪ੍ਰੋਟੈਸਟ ਬਹੁਤ ਸਾਰੇ ਹੁੰਦੇ ਨੇ। ਹੁਣ ਸਾਨੂੰ ਪਤਾ ਕਿ LNG ਕੈਨੇਡਾ ਇੱਕ ਇਸੇ ਤਰ੍ਹਾਂ ਦਾ ਨੈਚੁਰਲ ਗੈਸ ਦਾ ਬਹੁਤ ਵੱਡਾ ਪ੍ਰੋਜੈਕਟ ਆ, ਉਹਨੂੰ ਉਹਦੇ ਸਾਰੇ ਉਹ ਸਾਰੀਆਂ ਚੀਜ਼ਾਂ ਵਿੱਚੋਂ ਲੰਘ ਚੁੱਕਿਆ। ਕੋਸਟਲ ਗੈਸ ਲਿੰਕ ਰਾਹੀਂ ਇੱਥੇ ਆਪਣੇ ਉਹਦੇ ਨਾਲ ਨੈਚੁਰਲ ਗੈਸ ਆਉਣੀ ਹੈ, LNG ਕੈਨੇਡਾ ਦਾ ਟਰਮੀਨਲ ਕਿਟੀਮੈਟ ਦੇ ਵਿੱਚ ਬਣ ਕੇ ਤਿਆਰ ਆ, ਅਤੇ ਕੁਝ ਹੀ ਦਿਨਾਂ ਦੇ ਵਿੱਚ ਉੱਥੋਂ ਨੈਚੁਰਲ ਗੈਸ LNG ਅਸੀਂ ਐਕਸਪੋਰਟ ਕਰਨੀ ਸ਼ੁਰੂ ਕਰਨ ਲੱਗੇ ਹਾਂ। ਸੋ ਉਦੋਂ ਸਾਨੂੰ ਪਤਾ ਕੋਸਟਲ ਗੈਸ ਲਿੰਕ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰੋਟੈਸਟ ਹੋਏ ਸਨ। ਸੋ ਉਹ ਸਾਰੀਆਂ ਹਰਡਲ ਦੇ ਵਿੱਚੋਂ ਨਿਕਲ ਕੇ ਪ੍ਰੋਜੈਕਟ ਸਿਰੇ ਚੜ ਚੁੱਕਿਆ। ਉਸ ਤੋਂ ਇਲਾਵਾ ਟੋਟਲ 4 ਜਾਂ 5 ਪ੍ਰੋਜੈਕਟ ਹੋਰ ਨੇ ਸਾਡੇ ਸੂਬੇ ਦੇ ਵਿੱਚ, ਇੰਕਲੂਡਿੰਗ ਦਿਸ ਵਨ ਜਿਹੜਾ PRGT ਪਾਈਪਲਾਈਨ ਜਿਹਦਾ ਆਪਾਂ ਜ਼ਿਕਰ ਕਰ ਰਹੇ ਹਾਂ। ਸੋ ਪ੍ਰਿੰਸ ਰੂਪਰਟ ਗ੍ਰੈਸ ਟਰਾਂਸਮਿਸ਼ਨ ਪਾਈਪਲਾਈਨ ਦਾ ਨਾਮ ਹੈ PRGT, ਜਿਹਨੂੰ ਕੱਲ੍ਹ ਅਪਰੂਵਲ ਦਿੱਤਾ ਗਿਆ। ਇਸ ਤੋਂ ਇਲਾਵਾ ਮੇਰੇ ਖਿਆਲ 3 ਜਾਂ 4 ਪ੍ਰੋਜੈਕਟਸ ਹੋਰ ਨੇ ਇਸ ਤੋਂ ਇਲਾਵਾ ਜਿਹੜੇ ਪਾਈਪਲਾਈਨ ਦੇ ਵਿੱਚ ਨੇ ਲਿਟਰਲੀ। ਸੋ ਦੇਖਦੇ ਹਾਂ ਕਿ ਉਹਨਾਂ ਦਾ ਕੀ ਬਣਦਾ, ਕਿਉਂਕਿ ਹੁਣ ਇੱਦਾਂ ਲੱਗ ਰਿਹਾ ਕਿ BC LNG ਵਾਸਤੇ ਤਾਂ ਜਿਵੇਂ ਸਾਡੀ ਸਰਕਾਰ ਮੰਨ ਗਈ ਹੈ, ਤਿਆਰ ਹੋ ਗਏ ਨੇ ਵੀ LNG ਨਾਲ ਫਾਇਦਾ ਹੁੰਦਾ। ਹੁਣ ਇਹਦੇ ਵਿੱਚ ਤੁਸੀਂ ਇਹ ਵੀ ਕਹਿ ਸਕਦੇ ਹੋ ਕਿਉਂਕਿ LNG ਜ਼ਿਆਦਾ BC ਦੇ ਵਿੱਚੋਂ ਹੀ ਐਕਸਟ੍ਰੈਕਟ ਹੁੰਦੀ ਹੈ, ਉਹਦੇ ਨਾਲ ਰੈਵਨਿਊ ਵੀ ਸਰਕਾਰ ਨੂੰ ਮਿਲਣਾ, ਰਿਸੋਰਸਿਸ ਦਾ ਜਿਹੜਾ ਰੈਵਨਿਊ ਆ ਉਹ ਵੀ ਸਰਕਾਰ ਦਾ ਵਧੇਗਾ, ਤੇ ਪਲੱਸ ਇੱਥੋਂ ਸਾਡੇ ਐਕਸਪੋਰਟ ਹੋਏਗੀ, ਸਾਰੇ ਖੁਸ਼ ਨੇ ਉਹਦੇ ਨਾਲ। ਸੋ ਲੈਟਸ ਸੀ, ਲੈਟਸ ਸੀ।
ਵਾਸੂ ਜੀ ਹੁਣ ਤਾਂ ਲਿਸਨਰਸ ਵੀ ਕਹਿਣ ਲੱਗ ਗਏ, ਕਹਿੰਦੇ ਸਮਾਂ ਦੇਣ ਲਈ ਧੰਨਵਾਦ,
ਕਹਿੰਦੇ ਟਾਈਮ ਸਿਰ ਜਾਇਓ, ਕਹਿੰਦੇ ਲੋਕ ਤੁਹਾਡੇ ਸਮੇਂ ਦਾ ਅੱਜ ਕੱਲ ਬਹੁਤ ਟਰੈਕ ਰੱਖ ਰਹੇ
ਹਨ। ਯੈਸ, ਅੱਜ ਥੋੜਾ ਜਿਹਾ ਟਾਈਮ ਅਪ ਹੋ ਗਿਆ ਵਾਸੂ।
ਦੈਟਸ ਓਕੇ,
ਹਾਂ ਇੱਕ ਆਪਣੇ
ਲਿਸਨਰ ਨੂੰ ਵੌਇਸ ਭੇਜ ਦਾਂਗਾ।
ਅੱਛਾ ਠੀਕ ਹੈ, ਓਕੇ ਠੀਕ ਹੈ, ਓਕੇ। ਹੁਣ ਮੈਂ ਇਹ 'ਤੇ ਕੋਈ ਕਮੈਂਟ ਨਹੀਂ ਕਰਨਾ, ਨੋ ਕਮੈਂਟਸ। ਵਿਕਰਮ ਜੀ ਦਾ ਮੈਸੇਜ ਆਇਆ, ਉਹ ਕਹਿੰਦੇ USA ਜਾ ਰਹੇ ਆ, ਕਹਿੰਦੇ ਅੱਜ ਸ਼ਾਮ ਨੂੰ
ਅੱਛਾ ਜੀ
ਕੁਛ ਮੰਗਾਉਣਾ, ਕਹਿੰਦੇ। ਨਹੀਂ ਵਿਕਰਮ ਜੀ, ਥੈਂਕ ਯੂ ਤੁਸੀਂ ਪੁੱਛ ਲਿਆ, ਉਹੀ ਬਹੁਤ ਵੱਡੀ ਗੱਲ ਹੈ। ਫਿਰ ਉਹ ਪੁੱਛਦੇ ਆ, ਕਹਿੰਦੇ ਵਾਸੂ ਨੂੰ ਪੁੱਛੋ ਵੀ ਸਾਵਰ ਡੋ ਬ੍ਰੈਡ ਚਾਹੀਦੀ ਹੈ।
ਉਹਨੇ ਉਹ ਕਹਿੰਦੇ ਵੀ ਵਾਸੂ ਜੀ ਤਾਂ ਮੈਂ ਲੈ ਕੇ ਆ ਰਿਹਾ, ਕਹਿੰਦੇ
ਅੱਛਾ ਲਈ ਹੋਣੀ ਹੈ
ਸਾਵਰ ਡੋ ਬ੍ਰੈਡ ਫॉर ਵਾਸੂ ਜੀ।
ਅੱਛਾ ਅੱਛਾ
ਜਸਪ੍ਰੀਤ ਜੀ ਤੁਸੀਂ ਦੱਸੋ ਵੀ ਕੋਈ ਮੰਗਾਣਾ ਕਿ ਨਹੀਂ।
ਅੱਛਾ ਨਹੀਂ ਜੀ, ਮੈਂ ਮੇਰੇ ਤਾਂ ਥੈਂਕ ਯੂ, ਤੁਸੀਂ ਪੁੱਛ ਲਿਆ, ਇਹੀ ਬਹੁਤ ਵੱਡੀ ਗੱਲ ਹੈ। ਪਰ ਤੁਸੀਂ ਸਾਵਰ ਡੋ ਬ੍ਰੈਡ ਜ਼ਰੂਰ ਲੈ।
ਮੈਨੂੰ ਬ੍ਰੈਡ ਨਹੀਂ 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 ਬਿਲਕੁਲ ਨਹੀਂ ਚਾਹੀਦੀ ਜੀ ਬ੍ਰੈਡ, ਥੈਂਕ ਯੂ ਵੈਰੀ ਮਚ। ਤੇ ਅਮਰੀਕਾ ਦੀ ਬ੍ਰੈਡ ਤਾਂ ਆਪਾਂ ਬਿਲਕੁਲ ਨਹੀਂ ਖਾਣੀ,
ਬਿਲਕੁਲ ਨਹੀਂ ਖਾਣੀ।
ਅਸੀਂ ਦੇਸ਼ ਭਗਤ ਕਿਸਮ ਦੇ ਲੋਕ ਹਾਂ।
ਠੀਕ ਹੈ ਵਾਸੂ, ਥੈਂਕ ਯੂ ਸੋ ਮਚ।
ਥੈਂਕ ਯੂ ਜੀ,
ਥੈਂਕ ਯੂ ਫੋਰ ਜੁਆਇਨਿੰਗ। ਤੇ ਹੁਣ ਆਪਣੀ ਮੁਲਾਕਾਤ ਸੋਮਵਾਰ ਨੂੰ ਹੁੰਦੀ ਹੈ।
ਹੈਵ ਅ ਵੈਰੀ ਨਾਈਸ ਵੀਕਐਂਡ।
ਯੂ ਟੂ, ਥੈਂਕ ਯੂ।